ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜਾਖੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਕ ਜਾਖਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸਹਿ ਮੇਰੇ ਹੀਰੇ ਜਨਕ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਜ ਨਾਨਕ ਕੈ ਸੁਖੀ ਲਾਲ ਰੰਗ ਤਿਸ ਕੋ ਲਗਾ ਜਿਸ ਕੈ ਵਡ ਭਾਗਾ ਮੈਂ ਲੱਗਦੇ ਨਾ ਹੋਈ ਨਹ ਲੱਗੇ ਦਗ ਜੈਪੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਜੀ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ कहो सदन की रेणुका, तब आओ हमारे गर्भ न की जय रेण हो विजय, सांगत जी रे तेरी अब ऊपर नानक का ठाकुर मैं जे ही कान तेरी मान न कीजे शरण करीजे करे सो भला मनाइए पहला मरण कबू जीवन की खजा हो सगन की रेणुका हवाओ हमारे पार जीवन दी अक्षर दे प्रेम खेलन का जाओ फिर सर चली गली इस मार्ग पैर तरी जय फिर दीजय कान न की जय
Thank you.
ਪੂਰਾ ਨਾ ਰਵੇ। ਹਰ ਕਿਰਪਾ ਕਰੋ
I'm ਸੱਜਣ ਅਸੀਂ ਸੜੀਆਂ
ਕੇ ਦੁੱਖ ਦੇਹੇ ਨਾਮ ਸੰਤੁਖੀਆ ਉਤਰੇ ਮਨ ਕੀ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਹਿਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਹੀ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਕਿਰਪਾ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਸ਼ਮੂਲੀਅਤ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੇ ਹਾਂ। ਸੋ ਜਿੱਥੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਹੈ ਪਿਆਰ ਨਾਲ ਸਜਣ ਦਾ ਯਤਨ ਕਰੋ। ਥੋੜੇ ਸਮੇਂ ਤੋਂ ਬਹੁਤਾ ਲਾਹਾ ਤਦੇ ਹੀ ਲਿਆ ਜਾ ਸਕਦਾ ਹੈ ਅਗਰ ਮਨ ਚਿੱਤ ਇਕਾਗਰ ਕਰਕੇ ਬੈਠਿਆ ਜਾਏ ਤੇ ਸੰਗਤ ਕਰਦਿਆਂ ਕਰਦਿਆਂ ਹੀ ਮਨ ਨੂੰ ਹੌਲੀ ਹੌਲੀ ਨਾਮ ਦੀ ਰੰਗਤ ਚੜ੍ਹਦੀ ਹੈ। ਜਿਵੇਂ ਹੁਣ ਆਪਾਂ ਜਪਦੇ ਸਨ ਨਾ ਸਾਰੇ ਰਲ ਮਿਲ ਕੇ, ਜਿਹੜੇ ਜਪਣ ਵਾਲੇ ਨੇ ਉਹਨਾਂ ਦੀਆਂ ਆਪਣੇ ਆਪ ਅੱਖਾਂ ਵੀ ਬੰਦ ਹੋ ਜਾਣਗੀਆਂ, ਉਹਨਾਂ ਨੂੰ ਇਹ ਕਹਿਣਾ ਵੀ ਨਹੀਂ ਪੈਣਾ, ਉਹਨਾਂ ਦਾ ਚੌਂਕੜਾ ਵੀ ਆਪੇ ਹੀ ਲੱਗ ਜਾਂਦਾ ਕਿਉਂਕਿ ਉਹ ਜਪਦੇ ਨੇ, ਉਹਨਾਂ ਨੂੰ ਆਦਤ ਪਈ ਹੈ। ਤੇ ਜਿਹਨਾਂ ਨੂੰ ਸੁਭਾਅ ਨਹੀਂ ਪਿਆ ਉਹ ਸਿਮਰਨ ਵਿੱਚ ਕਈ ਵਾਰੀ ਸੋਚਣ ਲੱਗ ਜਾਣਗੇ ਵੀ ਸਿਮਰਨ ਦੀ ਕੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਦੀ ਕੀ ਲੋੜ ਹੈ। ਉਹ ਆਪਣੀ ਆਪਣੀ ਸੋਚ, ਤੇ ਜਿਹਨੂੰ ਇਹ ਰਸ ਆ ਗਿਆ, ਜਿਹੜਾ ਇਹ ਰਸ ਨੂੰ ਜਾਣਦਾ ਹੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਇੱਕ ਰਸ ਹੈ ਜਿਹੜਾ ਚੱਲਦਾ ਰਹਿੰਦਾ ਹੈ ਗੁਰੂ ਦੇ ਸ਼ਬਦ ਨਾਲ ਜਾਣਿਆ ਜਾਂਦਾ। ਹਰ ਨਾਮ ਹਰ ਰਸ ਭੋਗੋ, ਹਰੀ ਦੇ ਨਾਮ ਨਾਲ ਹਰ ਰਸ ਮਿਲਦਾ, ਹਰ ਨਾਮ ਤੇ ਹਰ ਰਸ ਵੱਖਰਾ ਵੱਖਰਾ। ਨਾਮ ਹਰ ਨਾਮ ਤੇ ਸਾਰੇ ਜਪਦੇ ਨੇ, ਪਰ ਹਰ ਨਾਮ ਤੋਂ ਬਾਅਦ ਹਰ ਰਸ ਆਉਂਦਾ ਹੈ। ਹਰ ਨਾਮ ਜਪਦਿਆਂ ਜਪਦਿਆਂ ਫਿਰ ਰਸ ਬਣ ਜਾਂਦਾ, ਤੇ ਉਹ ਐਸਾ ਰਸ ਹੈ ਜਿਹੜਾ ਫਿਰ ਛੱਡਿਆ ਨਹੀਂ ਜਾ ਸਕਦਾ। ਹੁਣ ਜੇ ਤੁਸੀਂ 15 ਪੇਜ ਦਾ ਕੋਈ ਨਾਵਲ ਪੜ੍ਹ ਰਹੇ ਹੋ ਤੇ ਉਹਦੇ ਵਿੱਚੋਂ ਤੁਸੀਂ 1 ਪੇਜ ਵਿੱਚ ਵਿਚਾਲੇ ਪੜ੍ਹੋ, ਨਾ ਪਿਛਲੇ ਦਾ ਪਤਾ ਲੱਗਣਾ ਹੈ, ਨਾ ਹੀ ਜੋ ਅੱਗੇ ਲੰਘ ਚੁੱਕਿਆ ਉਹਦਾ ਪਤਾ ਲੱਗੇਗਾ। ਹੁਣ 50 ਪੇਜ ਦਾ ਵਿੱਚੋਂ 1 ਪੇਜ ਪੜ੍ਹੇ ਤੇ ਕੀ ਪੱਲੇ ਪਏਗਾ। ਅਗਰ ਕੋਈ ਕਹਾਣੀ ਸਮਝਣੀ ਹੋਵੇ ਫਿਰ ਪੂਰੀ ਕਿਤਾਬ ਪੜ੍ਹਨੀ ਪੈਂਦੀ, ਫਿਰ ਸਮਝ ਪੈਂਦੀ। ਆਪਾਂ ਕਦੀ ਕਦੀ ਜਪਨੇ ਆ, ਬਹੁਤ ਘੱਟ ਵੀ, ਚਲੋ ਜੀ ਸੰਗਤ ਵਿੱਚ ਵਾਹਿਗੁਰੂ 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 ਜਪਨੇ ਆ, ਇਸੇ ਕਰਕੇ ਫਿਰ ਰਸ ਨਹੀਂ ਬਣਦਾ। ਤੇ ਹਰ ਨਾਮ ਦਾ ਜਪਣ ਜਾਪ ਕਰਨ ਕਰਕੇ ਜਪਦਿਆਂ ਜਪਦਿਆਂ ਹਰ ਨਾਮ ਹਰ ਰਸ ਭੋਗੋ, ਫਿਰ ਇਹ ਰਸ ਮਿਲ ਜਾਂਦਾ, ਕਿਰਪਾ ਹੋ ਜਾਂਦੀ। ਫਿਰ ਸਾਰੀ ਜ਼ਿੰਦਗੀ ਅਗਰ ਉਹ ਇੱਕ ਵਾਰੀ ਅੰਦਰ ਲੈ ਚੱਲ ਪਵੇ ਫਿਰ ਉਹ ਟੁੱਟਦੀ ਨਹੀਂ, ਉਹ ਰਸ ਬਣਿਆ ਮਿਲਦਾ। ਤੇ ਮਹਾਂਪੁਰਖ ਇਸੇ ਕਰਕੇ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਰਹੇ ਨੇ, ਜਿੰਨੇ ਵੀ ਸਾਡੇ ਸਿੱਖ ਧਰਮ ਵਿੱਚ ਹੋਏ ਕਮਾਈਆਂ ਵਾਲੇ ਰੰਗੇ ਹੋਏ, ਕਿ ਭਾਈ ਭਜਨ ਕਰਿਆ ਕਰੋ, ਜ਼ਰੂਰ ਨਾਮ ਜਪਿਆ ਕਰੋ, ਨੇਮ ਦਾ ਸੁਭਾਅ ਬਣਾਓ, ਨੇਮ ਤੋਂ ਬਾਅਦ ਫਿਰ ਪ੍ਰੇਮ ਪੈ ਜਾਏਗਾ। ਔਰ ਉਸ ਨੂੰ ਚਲਾਉਣ ਵਾਸਤੇ, ਉਸ ਰਸ ਵਿੱਚ ਚੁਭਾ ਲਾਉਣ ਵਾਸਤੇ, ਅੰਮ੍ਰਿਤ ਰਸ ਚੱਖਣ ਵਾਸਤੇ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਣਾ ਪਏਗਾ। ਮੈਂ ਵੀ ਹਮੇਸ਼ਾ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ। ਬੜੇ ਲੋਕ ਆਖਦੇ ਨੇ ਜਪਣ ਦਾ ਕੀ ਫਾਇਦਾ ਹੈ ਜੀ, ਇੱਕ ਵਾਰੀ ਵਾਹਿਗੁਰੂ ਕਿਹਾ ਬਥੇਰਾ ਹੈ, ਵਾਰ 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 ਕਿਉਂ ਜਪਨੇ ਆ। ਮਹਾਰਾਜ ਸਾਹਿਬ ਕਹਿੰਦੇ ਨੇ ਦ੍ਰਿੜਾਉਣ ਨਾਲ ਜਪਣ ਨਾਲ ਹੀ ਅੰਦਰ ਸੁੱਖ ਹੋਏਗਾ ਨਿਜ ਘਰ ਵਿੱਚ, ਤੇ ਬਾਹਰ ਦੇ ਜਿਹੜੇ ਕਰਮ ਇੰਦਰੇ ਗਿਆਨ ਇੰਦਰੇ ਨੇ ਉਹ ਆਪਣੇ ਆਪ ਇਸ ਪਾਸੇ ਲੱਗ ਜਾਣਗੇ, ਸ਼ਾਂਤ ਹੋ ਜਾਣਗੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਿਵੇਂ? ਕਹੋ ਨਾਨਕ ਗੁਰਮੰਤਰ ਦਰੜਾਇਆ। ਗੁਰਮੰਤਰ ਦਰੜਾਉਣ ਨਾਲ ਜਪਣ ਨਾਲ, ਦ੍ਰਿੜ ਕਰਨਾ ਬਾਰ ਬਾਰ ਜਪਣਾ ਬਾਰ ਬਾਰ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਅਗਰ ਅਸਲੀ ਪਦਵੀ ਲੈਣੀ ਹੈ ਨਾ, ਜੀਵਨ ਦੀ ਅਸਲੀ ਪਦਵੀ, ਇੱਕ ਪੰਚ ਦੀ ਪਦਵੀ ਹੈ, ਇੱਕ ਸਰਪੰਚ ਦੀ ਪਦਵੀ ਹੈ, ਇੱਕ MLA ਦੀ ਪਦਵੀ ਹੈ, ਇੱਕ ਮੰਤਰੀ ਦੀ ਪਦਵੀ ਹੈ, ਇੱਕ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਦੀ ਇੱਕ ਪਦਵੀ ਹੈ, ਪਰ ਕਹਿੰਦੇ ਨੇ ਇਹ ਅਸਲੀ ਜੀਵਨ ਦੀ ਪਦਵੀ ਨਹੀਂ ਹੈ। ਕਹਿ ਕਬੀਰ ਜੀਵਨ ਪਦ ਕਾਰਨ, ਅਗਰ ਜੀਵਨ ਦੀ ਪਦਵੀ ਚਾਹੁੰਦਾ ਹੈ ਨਾ ਅਸਲੀ, ਫਿਰ ਹਰ ਕੀ ਭਗਤ ਕਰੀ ਜਾਏ, ਹਰੀ ਦੀ ਭਗਤੀ ਕਰਨੀ ਪਏਗੀ।
ਭਗਤੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਕਹਿ ਕਬੀਰ, ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ। ਫਿਰ ਸ਼ੁਰੂਆਤ ਕਿੱਥੋਂ ਹੁੰਦੀ? ਰਸਨਾ ਰਾਮ ਰਵੀਜੈ, ਰਸਨਾ ਤੇ ਪਹਿਲਾਂ ਜਪਣਾ ਪੈਂਦਾ, ਫਿਰ ਆਪੇ ਹੀ ਰਸ ਬਣ ਜਾਏਗਾ। ਜਦੋਂ ਜੀਵ ਉੱਤੇ ਭੋਜਨ ਰੱਖੋ, ਦੰਦਾਂ ਹੇਠ ਚਬਾਓ, ਡਾਕਟਰ ਕਹਿੰਦੇ ਨੇ ਜਿੰਨਾ ਚਬਾਓਗੇ ਉਹਨਾਂ ਰਸ ਜ਼ਿਆਦਾ ਬਣੇਗਾ, ਤੇ ਭਜਨ ਕਰਨ ਵਾਲੇ ਕਹਿੰਦੇ ਨੇ ਜਿਵੇਂ ਭੋਜਨ ਜ਼ਿਆਦਾ ਚਬਾਈਏ ਤੇ ਰਸ ਬਹੁਤਾ ਬਣਦਾ ਹੈ। ਇਸੇ ਤਰ੍ਹਾਂ ਭਜਨ ਵਾਹਿਗੁਰੂ 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 ਜਪਣ ਨਾਲ ਉਹਨਾਂ ਫਿਰ ਜ਼ਿਆਦਾ ਰਸ ਪ੍ਰਾਪਤ ਹੁੰਦਾ, ਨਾਮ ਦਾ ਰਸ। ਪਰ ਉਹਨੂੰ ਵਾਰ 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 ਜਿਵੇਂ ਮੂੰਹ ਚ ਗ੍ਰਾਹੀ ਪਾ ਕੇ ਆਪਾਂ ਚਬਾਨੇ ਆ ਨਾ, ਵਾਹਿਗੁਰੂ 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 ਵਾਹਿਗੁਰੂ, ਏਦਾਂ ਜਪਣਾ ਜ਼ਰੂਰ ਪੈਂਦਾ ਹੈ। ਰਸਨਾ ਰਾਮ ਰਵੀਜੈ, ਰਸਨਾ ਤੇ ਰਸਨਾ ਦੁਆਰਾ, ਤੇ ਜਿਹੜੀ ਜਪਣ ਲੱਗ ਜਾਏਗੀ ਰਸਨਾ, ਜਿਹੜੀ ਜੀਵ ਜਪੇਗੀ ਸਾ ਰਸਨਾ, ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਿਹੜੇ ਜਿਹੜੀ ਰਸਨਾ ਉਸ ਵਾਹਿਗੁਰੂ ਦੇ ਗੁਣ ਗਾਏਗੀ ਉਹ ਧੰਨ ਹੈ, ਧੰਨ ਹੈ ਉਹ ਰਸਨਾ। ਤੇ ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ, ਜਿਹੜੀ ਜਿਬਾ ਨਾਮ ਨਹੀਂ ਜਪਦੀ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਹੈ। ਆਪਣੀ ਜੀਭ ਨੂੰ ਕਦੀ ਆਖੀਏ ਰਸਨਾ ਤੂੰ ਅਨਰਸ ਰਾਚ ਰਹੀ, ਹੋਰ ਰਸਾਂ ਜੀ ਤੁਰੀ ਫਿਰਨੀ, ਅਸਲੀ ਨਾਮ ਦਾ ਰਸ ਤੇ ਚਖਿਆ ਹੀ ਨਹੀਂ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ। ਦੁਨੀਆਂ ਦੇ ਰਸ ਲੈ ਕੇ ਜੀਭ ਰੱਜਦੀ ਹੋ ਨਹੀਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਖਾ ਕੇ ਜੀਭ ਰੱਜਦੀ ਹੋਈ ਨਹੀਂ, ਤੇ ਕਹਿੰਦੇ ਰਸਨਾ ਦੁਆਰਾ ਪਹਿਲਾਂ ਜਪਣਾ ਪੈਂਦਾ ਹੈ। ਜਪਦਿਆਂ 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 ਫਿਰ ਉਹ ਜਿਵੇਂ ਭੋਜਨ ਮੂੰਹ ਵਿੱਚ ਪਾਉਣ ਨਾਲ, ਦੰਦਾਂ ਹੇਠ ਚਬਾਉਣ ਨਾਲ ਆਪਣੇ ਆਪ ਅੰਦਰ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਨਾਮ ਵੀ ਜਦੋਂ ਭਜਨ ਗੁਰਮੁਖ ਕਰਦੇ ਨੇ, ਵਾਹਿਗੁਰੂ 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 ਜਪਦੇ ਨੇ, ਤੇ ਉਹਨੇ ਵੀ ਆਪਣੇ ਆਪ ਫਿਰ ਅੰਦਰ ਚਲਿਆ ਜਾਣਾ। ਤੇ ਨਾਮ ਦਾ ਰੰਗ ਜੇ ਚੜ ਗਿਆ ਫਿਰ ਆਪਾਂ ਬਚਨ ਪੜ੍ਹ ਕੇ ਹਟੇ ਹਾਂ, ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ। ਕੋਈ ਭਾਗਾਂ ਵਾਲਾ ਜਿਹਨੂੰ ਨਾਮ ਦਾ ਰੰਗ ਚੜ ਗਿਆ ਇਸ ਕਲਯੁਗ ਦੇ ਸਮੇਂ ਵਿੱਚ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ, ਅਸਲੀ ਸੂਰਮਾ ਉਹ ਹੈ, ਉਹ ਸੂਰਮਾ ਹੈ। ਹੁਣ ਵੇਖੋ ਆਪਾਂ ਨਾਮ ਦੀ ਗੱਲ ਕਰਨੇ ਆ ਨਾ ਪਏ, ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਮਨ ਹੀ ਨਹੀਂ ਜੁੜਦਾ, ਉਹ ਸੁਣ ਕੇ ਰਾਜੀ ਨੇ। ਇਦਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਜਿਵੇਂ ਅੱਜ ਕੱਲ੍ਹ ਅਖਬਾਰਾਂ ਵਿੱਚ ਛਪਦਾ, ਇੱਕ ਅਖਬਾਰ ਜੇ ਗੱਲ ਸਿੰਪਲ ਕਰੇਗੀ ਉਹਨੂੰ ਬਹੁਤ ਘੱਟ ਖਰੀਦਣਗੇ ਲੋਕ, ਜਿੰਨਾ ਕੋਈ ਨਿੰਦਿਆ ਕਰੇ ਕੋਈ ਉਛਾਲੇ ਕਹਿਣਗੇ ਆਹ ਬੜਾ ਵਧੀਆ ਲਿਖਦਾ। ਸਾਡਾ ਪ੍ਰੋਗਰਾਮਾਂ ਵਿੱਚ ਵੀ ਸੁਭਾਅ ਇਦਾਂ ਦਾ ਬਣ ਗਿਆ ਵੀ ਅਸੀਂ ਸੰਗਤ ਵਿੱਚ ਆਉਂਦੇ ਹਾਂ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣਾ। ਜਿੱਥੇ ਨਾਮ ਦੀ ਗੱਲ ਹੋ, ਕੇਵਲ ਤੇ ਕੇਵਲ ਨਾਮ, ਬਾਕੀ ਸਭ ਗੱਲਾਂ ਬਾਅਦ ਵਿੱਚ ਨੇ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਨਹੀਂ ਹੋਚੀ। ਨਾਮ ਤੋਂ ਬਿਨਾਂ ਤੇ ਮਹਾਰਾਜ ਕਹਿੰਦੇ ਕੂੜ ਹੈ ਸਾਰਾ ਕੁਛ, ਝੂਠ ਹੀ ਹੈ, ਹੋਛੀਆਂ ਹੀ ਨੇ ਗੱਲਾਂ ਨਾਮ ਤੋਂ ਬਿਨਾਂ ਤੇ। ਪਰ ਹੁਣ ਕਮਾਲ ਦੀ ਗੱਲ ਇਹ ਆ ਕਿ ਇਸ ਪਾਸੇ ਧਿਆਨ ਵਿਰਲੇ ਵਿਰਲੇ ਦੇਣਗੇ। ਹੁਣ ਆਪਾਂ ਇੱਥੇ ਬੈਠੇ ਆ, ਆਪਾਂ ਲੱਗ ਜਾਈਏ ਨਾ ਗੱਲ ਕਰਨ ਵੀ ਫਲਾਣਾ ਇੱਦਾਂ ਕਰਦਾ, ਫਲਾਣੇ ਲੀਡਰ ਨੇ ਆਹ ਕਰਤਾ, ਅਕਾਲੀਆਂ ਨੇ ਐਂ ਕਰਤਾ, ਕਾਂਗਰਸੀਆਂ ਨੇ ਆਹ ਕਰਤਾ, ਫਲਾਣਿਆਂ ਨੇ ਆਹ, ਫਲਾਣਾ ਬਾਬਾ ਇੱਦਾਂ ਦਾ, ਫਲਾਣਾ ਇੱਦਾਂ ਦਾ, ਤੇ ਫਿਰ ਕਹਿਣਗੇ ਆਹ ਹਾ ਆਹ ਬਣੀ ਨਾ ਗੱਲ, ਆਹ ਚਾਹੀਦਾ। ਅਸਲ ਅਸੀਂ ਸਵਾਦ ਹੀ ਸਾਨੂੰ ਇਹਨਾਂ ਗੱਲਾਂ ਦਾ ਆਉਂਦਾ, ਨਾਮ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਗੁਰੂ ਦਾ ਘਰ ਹੈ, ਇੱਥੇ ਨਾਮ ਦੀ ਹੀ ਗੱਲ ਮੇਨ ਹੈ, ਮੁੱਖ ਹੈ। ਠੀਕ ਹੈ, ਸਮਾਜ ਦੀ ਗੱਲ, ਅੱਜ ਕੱਲ੍ਹ ਸਮਾਜ ਵਿੱਚ ਕੀ ਹੋ ਰਿਹਾ ਹੈ, ਸਮਾਜਿਕ ਬੁਰਾਈਆਂ ਨੇ ਜਿਹੜੀਆਂ ਉਹ ਵੀ ਹੋਣੀਆਂ ਚਾਹੀਦੀਆਂ ਨੇ, ਸਮਾਜ ਦੀ ਗੱਲ ਹੈ। ਪਰ ਸਭ ਨਾਲੋਂ ਪਹਿਲਾਂ ਰਾਜਨੀਤੀ ਪੜ੍ਹਨ ਦਾ ਵੀ ਗੁਰੂ ਸਾਹਿਬ ਦਾ ਹੁਕਮ ਹੈ, ਉਹਦੇ ਬਾਰੇ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਸਮਝ ਸੂਝ ਬੂਝ ਹੋਣੀ ਚਾਹੀਦੀ ਹੈ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ, ਕੀ ਹੋ ਰਿਹਾ। ਪਰ ਸਭ ਨਾਲੋਂ ਜ਼ਰੂਰੀ ਹੈ ਕਿ ਜਦੋਂ ਅਸੀਂ ਇੱਥੇ ਆਏ ਹਾਂ, ਜਿਸ ਵਾਸਤੇ ਆਏ ਹਾਂ, ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਤੇ ਨਾਮ ਦੀ ਗੱਲ ਸੰਗਤ ਵਿੱਚ ਨਹੀਂ ਹੋਏਗੀ ਤੇ ਹੋਏਗੀ ਕਿੱਥੇ? ਫਿਰ ਜੇ ਇੱਥੇ ਵੀ ਨਾਮ ਦੀ ਗੱਲ ਨਹੀਂ, ਬਾਕੀ ਗੱਲਾਂ ਤੇ ਬਾਹਰ ਵੀ ਹੋ ਰਹੀਆਂ, ਫਲਾਣੇ ਨੇ ਕਰਤਾ ਫਲਾਣੇ ਨੇ ਕਰਦੇ ਤੇ ਟੈਲੀਵਿਜ਼ਨ ਬੋਲਦੇ ਨੇ ਨਿਊਜ਼ ਚੈਨਲ ਚੱਲਦੇ ਨੇ ਨਿਊਜ਼ਾਂ ਤੇ ਆ ਰਿਹਾ ਫਲਾਣੇ ਥਾਂ ਤੇ ਆ ਹੋ ਗਿਆ ਫਲਾਣੇ ਨੇ ਆ ਕਰਤਾ ਫਲਾਣੇ ਨੇ ਆ ਕਰਤਾ ਅਖਬਾਰਾਂ 'ਚ ਛਪੀ ਜਾਂਦਾ ਬੜਾ ਕੁਛ ਪਰ ਆਹ ਜਿਹੜੀ ਲੋੜ ਹੈ ਜਿਹੜੀ ਅਸਲੀ ਗੱਲ ਦੀ ਉਹ ਤੇ ਹੈ ਕਿ ਸੰਗਤ ਵਿੱਚ ਆ ਕੇ ਕੇਵਲ ਤੇ ਕੇਵਲ ਅਸੀਂ ਨਾਮ ਦੀ ਗੱਲ ਕਰੀਏ ਬਾਕੀ ਗੱਲਾਂ ਉਹਦੇ ਵਿੱਚੋਂ ਆਪੇ ਨਿਕਲਣਗੀਆਂ ਨਾਮ ਦੀ ਬਰਕਤ ਦੀ ਗੱਲ ਵੀ ਹੋਏਗੀ ਉੱਥੇ ਫਿਰ ਜਪਣ ਵਾਲੇ ਵੀ ਸਾਹਮਣੇ ਆ ਜਾਣਗੇ ਸ਼ਹੀਦ ਹੋਣ ਵਾਲੇ ਵੀ ਸਾਹਮਣੇ ਆ ਜਾਣਗੇ ਤੇ ਨਾਮ ਤੋਂ ਟੁੱਟਣ ਵਾਲਿਆਂ ਦੀ ਗੱਲ ਜਦੋਂ ਚੱਲੇਗੀ ਤੇ ਬੇਮੁੱਖ ਵੀ ਸਾਹਮਣੇ ਆ ਜਾਣਗੇ ਉਹ ਵੀ ਨਕਸ਼ਾ ਆਪਣੇ ਆਪ ਬਣਦਾ ਜਾਏਗਾ ਪਰ ਗੱਲ ਨਾਮ ਦੀ ਭਜਨ ਦੀ ਬੰਦਗੀ ਦੀ ਤੇ ਮੈਂ ਤੇਰੀ ਕਹਿੰਦੇ ਸ਼ਰਨ ਆਇਆ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੇਰੀ ਪਨਾਹ ਹੈ ਖੁਦਾਏ ਤੂੰ ਬਖਸ਼ੰਦਗੀ ਮੈਂ ਐ ਖੁਦਾ ਤੇਰੀ ਪਨਾਹ ਵਿੱਚ ਆਇਆ ਤੇਰੇ ਚਰਨਾਂ 'ਚ ਆਇਆ ਮਿਹਰ ਕਰਦੇ ਤੇਰੀ ਪਨਾਹ ਹੈ ਖੁਦਾਏ ਤੂੰ ਬਖਸ਼ੰਦਗੀ ਤੂੰ ਬਖਸ਼ੰਦ ਹੈ ਮਿਹਰ ਕਰੀ ਮੇਰੀਆਂ ਗਲਤੀਆਂ ਨਾ ਚੁਤਾਰਦਿਆਂ ਹੋਇਆ ਮੈਨੂੰ ਖੈਰ ਪਾ ਦੀ ਉਹ ਕਾਹਦੀ ਸੇਖ ਫਰੀਦੈ ਖੈਰ ਦੀਜੈ ਬੰਦਗੀ 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 ਦੀ ਖੈਰ ਪਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਗੱਲ ਹੀ ਹੈ ਬਸ ਤੇ ਸ਼ੁਰੂ ਹੀ ਇੱਥੋਂ ਹੁੰਦਾ ਜਪ ਮੂਲ ਮੰਤਰ ਪੜ੍ਹਨੇ ਆ ਤੇ ਪੜ੍ਹਦਿਆਂ ਪਹਿਲੀ ਬਾਣੀ ਹੀ ਜਪ ਤੇ ਜਪਣ ਦੀ ਹੀ ਗੱਲ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਜਾਂ ਫਿਰ ਨਾਮੀ ਦੀ ਦੂਸਰੀ ਤੇ ਗੱਲ ਨਹੀਂ ਜਾਂ ਨਾਮ ਦੀ ਜਾਂ ਨਾਮ ਜਪਣ ਵਾਲਿਆਂ ਦੀ ਗੱਲ ਸੋ ਇਸ ਕਰਕੇ ਮਹਾਰਾਜ ਸਾਹਿਬ ਮਿਹਰ ਕਰਨ ਬਾਣੀ ਬਾਣੇ ਨਾਲ ਜਿੱਥੇ ਜੁੜਨਾ ਹੈ ਉਸ ਤੋਂ ਬਾਅਦ ਫਿਰ ਜ਼ਿੰਦਗੀ 'ਚ ਅੱਗੇ ਵੀ ਤਰੱਕੀ ਕਰਨੀ ਹੈ ਇੱਥੇ ਹੀ ਨਹੀਂ ਰੁਕ ਜਾਣਾ ਵੀ ਅਸੀਂ ਅੰਮ੍ਰਿਤਧਾਰੀ ਹੋ ਗਏ ਹਾਂ ਅਸੀਂ ਦਾੜੀ ਰੱਖ ਲਈ ਹੈ ਅਸੀਂ ਕੇਸ ਰੱਖ ਲਏ ਆ ਅੱਗੇ ਵੀ ਵਧਣ ਦਾ ਯਤਨ ਕਰਨਾ ਹੈ ਨਾਮ ਤੋਂ ਬਿਨਾਂ ਗੱਲਾਂ ਹੋਛੀਆਂ ਹਰੀ ਨਾਮ ਤੋਂ ਬਿਨਾਂ ਗੱਲਾਂ ਹੋਛੀਆਂ ਹਰੀ ਨਾਮ ਤੋਂ ਬਿਨਾਂ ਗੱਲਾਂ ਹੋਛੀਆਂ ਹੋਛੀਆਂ ਹੀ ਨੇ ਸਾਰੀਆਂ ਗੱਲਾਂ ਨਾਮ ਤੋਂ ਬਿਨਾਂ ਤੇ ਕੁਝ ਵੀ ਨਹੀਂ ਸਭ ਕੁਝ ਸਖਣਾ ਹੀ ਹੈ ਖਾਲੀ ਹੈ ਜੀਵਨ ਬੇਰਸਾ ਹੈ ਜੀਵਨ ਬੇਸੁਰਾ ਹੈ ਜੀਵਨ ਕੋਈ ਆਨੰਦ ਨਹੀਂ ਜ਼ਿੰਦਗੀ 'ਚ ਤੇ ਸਾਧ ਸੰਗਤ ਬੰਦਾ ਬੰਦਗੀ ਕਰੇ ਗੱਲ ਬਣਦੀ ਹੋਈ ਫੇਰ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ 'ਚੋਂ ਪਾਉਂਦਾ ਨਾ
ਬੰਦਗੀ ਬਗੈਰ ਜਸ ਹੁੰਦਾ ਨਾ, ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ, ਬੰਦਗੀ ਤੋਂ ਬਿਨਾਂ ਤੇ ਬੰਦਾ ਕਹਿੰਦੇ ਸ਼ੈਤਾਨ ਬਣ ਜਾਂਦਾ, ਪਰ ਜੇ ਬੰਦਗੀ ਕਰੇ ਫਿਰ ਇਨਸਾਨੀਅਤ ਜਾਗਦੀ ਹੈ। ਤੇ ਸਾਧ ਸੰਗਤ ਬੰਦਗੀ ਤੋਂ ਬਿਨਾਂ ਹੈਵਾਨ ਬਣ ਜਾਏਗਾ, ਸ਼ੈਤਾਨ ਬਣ ਜਾਏਗਾ, ਉਹ ਕੁਝ ਪਸ਼ੂ ਨਹੀਂ ਕਰ ਸਕਦੇ ਜੋ ਬੰਦਾ ਕਰ ਜਾਂਦਾ, ਐਸੀਆਂ ਐਸੀਆਂ ਮਾੜੀਆਂ ਹਰਕਤਾਂ ਕਰਦਾ ਜੇ ਟੁੱਟਿਆ ਹੋਇਆ ਨਾਮ ਨਾਲ। ਪਰ ਜੇ ਅੰਦਰੋਂ ਇੱਕ ਲੈ ਇੱਕ ਰਸ ਚੱਲ ਪਵੇ ਫਿਰ ਬਾਕੀ ਦੇ ਸਾਰੇ ਰਸ ਫਿੱਕੇ ਨੇ, ਫਿਰ ਅੰਦਰ ਸਦਾ ਲਈ ਸਕੂਨ ਬਣ ਜਾਏਗਾ, ਸਦਾ ਲਈ ਸ਼ਾਂਤੀ ਲੱਭਣੇ ਆ, ਠੰਡ ਲੱਭਣੇ ਆ। ਤੇ ਠੰਡਾ ਕੀ ਹੈ, ਨਹਿ ਸੀਤਲੰਗ ਚੰਦਰ ਦੇਵਾ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਨ, ਨਾਨਕ ਸੀਤਲੰਗ ਸਾਧ ਸਵਜਨ ਹੈ। ਸੀਤਲਤਾ ਕਿੱਥੇ ਹੈ, ਚੰਦਰਮਾ ਨੂੰ ਠੰਡਾ ਮੰਨਿਆ ਉਹ ਵੀ ਇੰਨਾ ਠੰਡਾ ਨਹੀਂ, ਨਹਿ ਸੀਤਲੰਗ ਚੰਦਰ ਦੇਵ ਹੈ, 52 ਉਂਗਲਾਂ ਦਾ ਚੰਦਨ ਅਸਲੀ ਉਹ ਠੰਡਾ ਮੰਨਿਆ, ਕਹਿੰਦੇ ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਫਿਰ ਸਰਦੀ ਦੀ ਰੁੱਤ ਠੰਡੀ ਹੈ, ਮਹਾਰਾਜ ਕਹਿੰਦੇ ਨਹੀਂ, ਨਹਿ ਸੀਤਲੰਗ ਸੀਤ ਰੁਤੇਨ, ਇਹ ਵੀ ਠੰਡੀ ਨਹੀਂ। ਫਿਰ ਮਹਾਰਾਜ ਦੱਸੋ ਠੰਡ ਕਿੱਥੇ ਹੈ, ਕਹਿੰਦੇ ਨੇ ਨਾਨਕ ਸੀਤਲੰਗ ਸਾਧ ਸਵਜਨ ਹੈ, ਸਾਧੂਆਂ ਦੀ ਸੰਗਤ ਵਿੱਚ ਸੀਤਲਤਾ ਹੈ, ਸੰਗਤ ਵਿੱਚ ਠੰਡ। ਪਰ ਜੇ ਹੁਣ ਸੰਗਤ ਅਸੀਂ ਕਰਨੇ ਆ ਸਾਧੂਆਂ ਦੀ, ਉੱਥੇ ਤੇ ਨਾਮ ਦੀ ਗੱਲ ਹੀ ਨਾ, ਸਾਧਨਾ ਦੀ ਗੱਲ ਹੀ ਨਾ ਹੋਈ, ਤੇ ਫਿਰ ਠੰਡ ਕਿੱਥੋਂ ਪੈ ਜਾਏਗੀ, ਫਿਰ ਸ਼ਾਂਤੀ ਮਨ ਨੂੰ ਕਿਵੇਂ ਆਏ। ਅੱਜ ਵੀ ਆਏ ਆ, ਪਰ ਜੇ ਕਿਤੇ ਕੱਲ ਨੂੰ ਆਓ ਸਵੇਰੇ ਅੱਧਾ ਘੰਟਾ ਪੂਰਾ ਘੜੀ ਵੇਖ ਕੇ ਵਾਹਿਗੁਰੂ ਨਾਮ ਮਨ ਲੱਗੇ ਨਾ ਲੱਗੇ, ਬਹਿ ਕੇ ਚੌਂਕੜਾ ਮਾਰ ਕੇ ਇਸ਼ਨਾਨ ਕਰਕੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਵਾਹਿ, ਅੱਧਾ ਘੰਟਾ ਨਾ ਜੇ ਜਪ ਕੇ ਆਓ ਤੇ ਆਨੰਦ ਹੀ ਕੁਝ ਹੋਰ ਹੋਏਗਾ। ਕੈਸਾ ਨਸ਼ਾ ਹੈ, ਰੋਟੀ ਖਾਣ ਤੇ ਕਿੰਨਾ ਟਾਈਮ ਲੱਗਦਾ, 10 ਮਿੰਟ ਲੱਗਦੇ ਨੇ, 5 ਮਿੰਟ ਜੀ ਕਈ ਤੇ ਪ੍ਰਸ਼ਾਦਾ ਛਕ ਲੈਂਦੇ, ਤੇ ਜਾਂ ਕਈ 10 ਮਿੰਟ ਲਾ ਦਿੰਦੇ ਨੇ ਰੋਟੀ ਖਾਣ ਤੇ, ਜ਼ਿਆਦਾ ਤੋਂ ਜ਼ਿਆਦਾ ਕੋਈ ਬੰਦਾ 15 ਮਿੰਟ ਰੋਟੀ ਖਾਣ ਤੇ ਲਾ ਦੇਗਾ, ਇਦੂ ਵੱਧ ਤੇ ਸਮਾਂ ਨਹੀਂ ਲੱਗਦਾ। ਪਰ ਵੇਖੋ 10 ਮਿੰਟ ਭੋਜਨ ਕੀਤਾ ਹੈ, 24 ਘੰਟੇ ਐਨਰਜੀ ਰਹਿੰਦੀ ਸਰੀਰ ਵਿੱਚ, ਤਾਕਤ ਰਹਿੰਦੀ। ਜੇ ਭੋਜਨ ਦਾ ਇੰਨਾ ਚਿਰ ਅਸਰ ਹੈ ਤੇ ਜੇ 10 ਮਿੰਟ ਭਜਨ ਕੀਤਾ ਹੋਏਗਾ ਤੇ ਉਹਦਾ ਕਿਉਂ ਨਹੀਂ ਅਸਰ ਹੋਏਗਾ। 10 ਮਿੰਟ ਜੇ ਵਾਹਿਗੁਰੂ ਵਾਹਿਗੁਰੂ ਬੰਦਾ ਲਾ ਲਵੇ ਤੇ ਉਹਦਾ ਕਿਉਂ ਨਹੀਂ ਅਸਰ ਹੋਏਗਾ, ਜ਼ਰੂਰ ਹੁੰਦਾ। ਜਿਹੜਾ ਜਪਦਾ ਫਿਰ ਉਹ ਕਹਿੰਦਾ ਮੈਂ ਜਪਿਆ, ਮੈਂ ਗਵਾਵਾਂ ਵੀ ਨਾ, ਮੈਂ ਨਿੰਦਿਆ ਲੱਗਾ ਨਾ ਕਰਨ, ਤੇ ਮੈਂ ਇੰਨਾ ਜਿਸ ਵੇਰੇ ਜਪਿਆ ਚਲਿਆ ਜਾਏਗਾ, ਬੇਰਸਾ ਹੋ ਜਾਏਗਾ, ਉਹਦਾ ਮਨ ਆਪਣੇ ਆਪ ਇੱਧਰ ਲੱਗ ਜਾਂਦਾ। ਮੈਂ ਮਾੜਾ ਬੋਲਣ ਲੱਗਿਆ, ਮੈਂ ਜੀਭ ਤੋਂ ਗਾਲ ਕੱਢਣ ਲੱਗਿਆ, ਨਹੀਂ ਬੇਰਸਾ ਹੋ ਜਾਏਗਾ ਕੰਮ। ਯਤਨ ਕਰਦਾ ਕਿ ਇਹਨੂੰ ਸੰਭਾਲਾਂ ਵੀ ਹੁਣ ਮੈਂ, ਜਿੰਨਾ ਅੱਧਾ ਘੰਟਾ ਲਾਇਆ ਫਿਰ ਸਾਰਾ ਦਿਨ ਇਹੀ ਰਹਿੰਦਾ ਵੀ ਇਹ ਰਸ ਬਣਿਆ ਰਹੇ। ਔਰ ਇੱਕ ਐਸਾ ਨਸ਼ਾ ਹੈ ਕਿ ਬਾਕੀ ਦੇ ਸਾਰੇ ਨਸ਼ੇ ਜਿਹੜੇ ਨੇ ਫਿੱਕੇ ਪੈ ਜਾਂਦੇ, ਕੋਈ ਵੀ ਨਹੀਂ ਥੋੜੇ ਚਿਰ ਦਾ, ਪਰ ਐਸਾ ਨਸ਼ਾ ਜਿਹੜਾ ਫਿਰ ਚੜਿਆ ਰਹਿੰਦਾ। ਤੇ ਜਦੋਂ ਜਪਣ ਵਾਲਾ ਜਪਦਾ ਰਹਿੰਦਾ ਜਪਦਾ ਰਹਿੰਦਾ, ਜਪਦਿਆਂ ਜਪਦਿਆਂ ਫਿਰ ਹਰ ਸਮੇਂ ਅੰਦਰ ਚੱਲਦਾ ਰਹਿੰਦਾ, ਬੰਦਾ ਹੱਥਾਂ ਪੈਰਾਂ ਨਾਲ ਕੰਮ ਕਰਦਾ ਰਹੇਗਾ ਤੇ ਨਾਲ ਅੰਦਰ ਉਹ ਰਸ ਬਣਿਆ ਰਹੇਗਾ। ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਸਦਾ ਲਈ ਸਤਿਗੁਰੂ ਦੇ ਚਰਨਾਂ 'ਚ ਜੁੜ ਜਾਏਗਾ, ਸਦਾ ਲਈ ਮਨ ਫਿਰ ਉੱਧਰ ਲੱਗ ਜਾਏਗਾ। ਪਰ ਸ਼ੁਰੂਆਤ ਪਹਿਲਾਂ ਕਰਨੀ ਪੈਣੀ, ਇਹਦੇ ਵਿੱਚ ਹੀ ਸਭ ਨਾਲੋਂ ਵੱਧ ਠੰਡ ਹੈ, ਇਹਦੇ ਵਿੱਚ ਹੀ ਸ਼ਾਂਤੀ ਹੈ। ਮਹਾਰਾਜ ਸਾਹਿਬ ਵੀ ਕਹਿੰਦੇ ਨੇ ਮੈਂ ਸਭ ਨਾਲੋਂ ਵੱਡਾ ਸੂਰਮਾ ਉਹਨੂੰ ਮੰਨਣਾ, ਕਿਹਨੂੰ, ਸਾਰਿਆਂ ਨਾਲੋਂ ਵੱਡਾ ਸੂਰਮਾ ਉਹ ਹੈ ਕਲਯੁਗ ਦੇ ਸਮੇਂ 'ਚ ਜਿਹੜਾ ਨਾਮ ਜਪਦਾ ਹੈ, ਜਿਹੜਾ ਅੱਜ ਵੀ ਉੱਠ ਪੈਂਦਾ ਹੈ, ਜਿਹੜਾ ਇਸ਼ਨਾਨ ਕਰਕੇ ਸਵੇਰੇ ਭਜਨ ਕਰਨ ਬਹਿੰਦਾ ਹੈ, ਮੈਨੂੰ ਪੁੱਛੋ ਉਹ ਸਭ ਨਾਲੋਂ ਵੱਡਾ ਸੂਰਮਾ ਸਤਿਗੁਰੂ ਕਹਿੰ ਸਤਿਗੁਰੂ ਦਾ ਬਚਨ ਹੈ ਇਹ, ਕਿ ਉਹਦੇ ਵਰਗਾ ਸੂਰਮਾ ਕੋਈ ਨਹੀਂ ਜਿਹੜਾ ਜਪਦਾ, ਉਹਦੇ ਵਰਗਾ ਸਿਆਣਾ ਦਾਨਾ ਤਾਕਤਵਰ ਕੋਈ ਜਿਹੜਾ ਜਪਦਾ। ਇਸ ਕਰਕੇ ਸੰਗਤ ਜੀ ਜਪ ਕੇ ਹੀ ਠੰਡ, ਜਪ ਕੇ ਹੀ ਸ਼ਾਂਤੀ, ਜਪ ਕੇ ਹੀ ਆਨੰਦ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਥਾਂ ਥਾਂ ਤੇ ਛਬੀਲਾਂ ਲਾਈਆਂ ਜਾਣੀਆਂ ਨੇ, ਥਾਂ ਥਾਂ ਤੇ ਅਖੰਡ ਪਾਠ ਸਾਹਿਬ ਹੋਣਗੇ। ਤਿਆਗ ਬਚਨ ਆਪਾਂ ਇਤਿਹਾਸ ਬੜੀ ਵਾਰੀ ਸੁਣਦੇ ਹਾਂ, ਹੁਣ ਜਿਹੜਾ 40 ਸਾਲ ਦਾ ਹੋ ਗਿਆ ਉਹ ਵੇਖੋ ਕਿੰਨੇ ਸਾਲਾਂ ਤੋਂ ਸੁਣਦਾ ਆ ਰਿਹਾ, 50 ਸਾਲ ਦਾ ਉਹ ਆਏ ਸਾਲ ਸ਼ਹੀਦੀ ਦਿਹਾੜੇ ਤੇ ਸੁਣਦਾ ਹੈ ਵੀ ਤੱਤੀ ਤਵੀ ਤੇ ਬਹਿ ਗਏ ਦੇਗ ਚੋਂ ਵਾਲੇ ਖਾ ਗਏ। ਬਸ ਇੰਨਾ ਕਹਿਣ ਨਾਲ ਨਹੀਂ ਸਰਨਾ, ਗੱਲ ਤੇ ਤਾਂ ਬਣਦੀ ਹੈ ਵੀ ਸਾਡੇ ਅੰਦਰ ਵੀ ਸਾਡੇ ਅੰਦਰਲੇ ਉਬਾਲੇ ਵੀ ਤੇ ਹੁਣ ਘਟਣੇ ਚਾਹੀਦੇ ਨੇ ਕੁਛ, ਅੰਦਰਲੀ ਸਾਡੀ ਜਿਹੜੀ ਤਪਸ਼ ਹੈ ਉਹ ਵੀ ਤੇ ਖਤਮ ਹੋਵੇ। ਆਪਾਂ ਆਏ ਸਾਲ ਛਬੀਲਾਂ ਲਾਈਆਂ, ਪ੍ਰੋਗਰਾਮ ਕੀਤਾ ਤੇ ਬਸ ਨਿਬੜਿਆ ਕੰਮ, ਮਨਾ ਲਿਆ ਜੀ ਸ਼ਹੀਦੀ ਦਿਹਾੜਾ, ਇੱਥੇ ਹੀ ਥੋੜਾ ਗੱਲ ਖਤਮ ਹੋ ਜਾਂਦੀ ਹੈ। ਸ਼ਹੀਦੀ ਦਿਹਾੜਾ ਆਵੇ ਤੇ ਜਿਵੇਂ ਸਤਿਗੁਰੂ ਤੱਤੀ ਤਵੀ ਤੇ ਬੈਠੇ ਠੰਡੇ ਨੇ, ਸਾਡੇ ਅੰਦਰ ਵੀ ਤੇ ਕੁਝ ਠੰਡ ਵਾਪਰੇ ਨਾ, ਕੁਛ ਨਾ ਕੁਛ ਠੰਡ ਤੇ ਸਾਡੇ ਅੰਦਰ ਵੀ ਆਵੇ, ਸ਼ਾਂਤੀ ਆਵੇ। ਤੇ ਤਾਂ ਹੀ ਫਾਇਦਾ ਹੈ ਨਾ ਸੰਗਤ ਕਰਨ ਦਾ, ਤਾਂ ਹੀ ਫਾਇਦਾ ਹੈ ਸ਼ਹੀਦੀ ਦਿਹਾੜੇ ਮਨਾਉਣ ਦਾ। ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਕਿਵੇਂ ਠੰਡੇ ਰਹੇ, ਤੁਸੀਂ ਤਵੀ ਤੇ ਬੈਠੇ ਨੇ, ਸੀਸ ਉੱਤੇ ਰੇਤਾ ਪੈਂਦਾ ਸੀ ਪਰ ਫਿਰ ਵੀ ਸ਼ਾਂਤ ਇੱਕ ਰਸ ਬਿਰਤੀ ਰਹੀ, ਕੋਈ ਫਰਕ ਨਹੀਂ ਪਿਆ। ਮਾੜਾ ਜਿਹਾ ਦੁੱਖ ਆਵੇ ਅਸੀਂ ਦੁਖੀ ਹੋ ਜਾਂਦੇ ਹਾਂ, ਮਾੜਾ ਜਿਹਾ ਸੁੱਖ ਆ ਜਾਏ ਤਾਂ ਵੀ ਬਹੁਤ ਖੁਸ਼ ਹੋ ਜਾਂਦੇ ਹਾਂ, ਤਾਂ ਵੀ ਰੱਬ ਭੁੱਲ ਜਾਂਦਾ, ਬਹੁਤੇ ਦੁੱਖ ਚ ਵੀ ਰੱਬ ਭੁੱਲ ਜਾਂਦਾ। ਬਹੁਤ ਦੁੱਖ ਪੁੱਤ ਦੀ ਲਾਸ਼ ਘਰ ਵਿੱਚ ਪਈ ਹੋਵੇ ਫਿਰ ਆਖੋ ਨਾਮ ਜਪੋ ਕੇ ਗਏ, ਇਹ ਨਹੀਂ ਹੁਣ ਮਨ ਲੱਗਦਾ ਇੱਧਰ। ਬਹੁਤਾ ਸੁੱਖ ਆ ਜਾਏ ਬੰਦਾ ਫਿਰ ਵੀ ਰੱਬ ਨੂੰ ਭੁੱਲ ਜਾਂਦਾ, ਪਰ ਨਹੀਂ ਬੈਲੈਂਸ ਚਾਹੀਦਾ, ਬਰਾਬਰ ਚਾਹੀਦਾ। ਕਈ ਬੰਦੇ ਇੱਦਾਂ ਦੇ ਵੇਖੇ ਨੇ, ਭਜਨ ਕਰਿਆ ਕਰੋ, ਮਰਨ ਦਾ ਵੇਲ ਨਹੀਂ, ਜਪਜੀ ਸਾਹਿਬ ਪੜ੍ਹਨ ਦਾ ਟਾਈਮ ਕਿਹਦੇ ਕੋਲ, ਦਿਨ ਰਾਤ ਦਾ ਵੀ ਕੰਮ ਕਰਨਾ, ਇੰਨੇ ਵਜੇ ਦੁਕਾਨ ਖੋਲਣੀ, ਇੰਨੇ ਵਜੇ ਉੱਠਣਾ, ਆਹ ਵੀ ਕਰਨਾ, ਘਰ ਦਾ ਵੀ ਕਰਨਾ, ਜਪਜੀ ਸਾਹਿਬ ਦਾ ਵੀ ਟਾਈਮ ਨਹੀਂ ਸਾਡੇ ਕੋਲ, ਇੰਨਾ ਕਸਾ ਹੈ ਜ਼ਿੰਦਗੀ ਚ, ਬਿਲਕੁਲ ਵੇਲ ਨਹੀਂ। ਤੇ ਕਈ ਇੰਨੇ ਢਿੱਲੇ ਆ ਜਿਵੇਂ ਕਹਿੰਦੇ ਨੇ, ਹੁਣ ਜੇ ਤੁਸੀਂ ਸਰੰਗੀ ਦੀਆਂ ਤਾਰਾਂ ਜ਼ਿਆਦਾ ਕੱਸ ਦਿਓਗੇ ਤੇ ਟੁੱਟਣ ਦਾ ਖਤਰਾ ਹੈ, ਟੁੱਟ ਵੀ ਜਾਣਗੀਆਂ, ਜ਼ਿਆਦਾ ਕੱਸ ਦਿਓ ਤੇ ਟੁੱਟ ਜਾਣਗੀਆਂ, ਜੇ ਢਿੱਲੀਆਂ ਛੱਡ ਦਿਓ ਉਹਦੇ ਵਿੱਚੋਂ ਰਾਗ ਹੀ ਨਹੀਂ ਨਿਕਲਦਾ, ਉਹ ਤੇ ਸਹੀ ਕੱਸੀਆਂ ਹੋਣਗੀਆਂ ਤੇ ਤਾਂ ਰਾਗ ਨਿਕਲਦੇ ਨੇ। ਬਹੁਤਾ ਕਸਾ ਵੀ ਨਹੀਂ ਚੰਗਾ ਹੁੰਦਾ ਤੇ ਬਹੁਤਾ ਢਿੱਲਾ ਬੰਦਾ ਵੀ ਨਹੀਂ ਚੰਗਾ ਹੁੰਦਾ। ਵੀ ਚੰਗਾ ਭਲਾ ਹੈ ਘਰ ਵਿੱਚ ਬੈਠਾ ਹੈ, ਵੇਲ ਵੀ ਹੈ ਤੇ 10 ਪ੍ਰਸ਼ਾਦੇ ਛੱਕ ਕੇ ਤੇ ਸੌਂ ਗਿਆ, ਰਾਤ ਨੂੰ ਜਾ ਕੇ ਸਵੇਰੇ ਜਾਗ ਹੀ ਨਹੀਂ ਜਾਈ, ਨੀ ਇੰਨਾ ਢਿੱਡ ਵਿੱਚ ਚਲਿਆ ਗਿਆ ਵੀ ਹੈ ਹੀ ਨਹੀਂ ਥਾਂ ਕਿਤੇ ਅੰਦਰ ਵਾਹਿਗੁਰੂ ਦਾ ਨਾਮ ਵੱਸ ਜਾਏ। ਇੰਨਾ ਢਿੱਲੇ ਵੀ ਨਹੀਂ ਇੰਨੇ ਚੱਲਣਾ ਚਾਹੀਦਾ, ਕੰਮਕਾਰ ਵੀ ਨਾਲ ਨਾਲ ਕਰਨੇ ਚਾਹੀਦੇ ਨੇ, ਪਰ ਨਾਲ ਨਾਲ ਥੋੜੀ ਜਿਹੀ ਹਿੰਮਤ ਵੀ ਹੋਣੀ ਚਾਹੀਦੀ ਹੈ ਵੀ ਥੋੜਾ ਬਹੁਤ ਸਮਾਂ ਬੈਠ ਕੇ ਇਬਾਦਤ ਵੀ ਕਰਨੀ ਹੈ, ਬੰਦਗੀ ਵੀ ਕਰਨੀ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਇਹੀ ਸਮਝਾਉਣ ਲਈ ਉਹਨਾਂ ਨੇ ਨਾਮ ਦੀ ਗੱਲ ਸਾਰੀ ਜ਼ਿੰਦਗੀ ਕੀਤੀ ਤੇ ਪ੍ਰੈਕਟੀਕਲੀ ਕਰਕੇ ਵਿਖਾਇਆ ਕਿ ਵੇਖੋ ਨਾਮ ਦੀ ਬਰਕਤ ਨਾਲ ਤਵੀਆਂ ਤੇ ਵੀ ਬੈਠਿਆ ਜਾ ਸਕਦਾ। ਜੇ ਬੰਦਾ ਭਜਨ ਕਰੇ ਤੇ ਤਵੀ ਤੇ ਬੈਠ ਕੇ ਵੀ ਉਹ ਸ਼ਾਂਤ ਰਹਿ ਸਕਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਸੂਰ ਕੀ ਸੀ? ਮੈਂ ਕੱਲ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਪਿਰਥੀ ਚੰਦ ਸਤਿਗੁਰਾਂ ਦਾ ਭਰਾ ਸੀ, ਚੰਦੂ ਵਿਰੋਧ ਤਾਂ ਕਰਦਾ ਸੀ, ਉਹਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਮਹਾਰਾਜ ਨੇ ਲਿਆ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਪਰ ਪਿਰਥੀ ਚੰਦ ਮਹਾਰਾਜ ਤੇ ਤਵੀ ਉੱਤੇ ਬੈਠੇ ਕੁਝ ਮਿੰਟ, ਪਰ ਉਹਦੇ ਉੱਤੇ ਵੀ ਸ਼ਾਂਤ ਰਹੇ, ਠੰਡੇ ਰਹੇ। ਤੇ ਪਿਰਥੀ ਚੰਦ ਤੇ ਸਾਰੀ ਉਮਰ ਹੀ ਤਵੀ ਤੇ ਬਹਿ ਛੱਡਦਾ ਹੀ ਰਿਹਾ, ਸਾਰੀ ਜ਼ਿੰਦਗੀ ਉਹਦੇ ਕੋਲ ਟਕਾ ਤੇ ਰਿਹਾ ਹੀ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੇ ਥੋੜੇ ਮਿੰਟ ਦੇਗ ਵਿੱਚ ਬਿਠਾਇਆ ਗਿਆ ਸੀ, ਉਬਾਲਿਆ ਗਿਆ ਸੀ, ਪਰ ਫਿਰ ਵੀ ਮਹਾਰਾਜ ਸ਼ਾਂਤ ਰਹੇ। ਪਰ ਪਿਰਥੀਏ ਨੂੰ ਵੇਖੋ, ਚੰਦੂ ਨੂੰ ਵੇਖੋ, ਇਹ ਸਾਰੀ ਜ਼ਿੰਦਗੀ ਉਬਲਦੇ ਹੀ ਰਹੇ ਨੇ ਗੁਰਮੁਖੋ। ਕਈ ਬੰਦੇ ਹੁੰਦੇ ਨੇ ਇੱਦਾਂ ਦੇ, ਸਾਰੀ ਜ਼ਿੰਦਗੀ ਉਹਨਾਂ ਦਾ ਖੂਨ ਉਬਾਲੇ ਹੀ ਮਾਰਦਾ ਰਹਿੰਦਾ, ਸਾਰੀ ਜ਼ਿੰਦਗੀ ਗੁੱਸੇ ਚ ਨਿਕਲ ਜਾਂਦੀ ਹੈ, ਕਦੇ ਉਹਨੇ ਉਹਦੇ ਨਾਲ ਲੜ ਪਏ, ਕਦੇ ਉਹਦੇ ਨਾਲ ਲੜ ਪਏ, ਉਹਨਾਂ ਦੀ ਬਾਣੀ ਨਹੀਂ ਆਉਂਦੀ ਕਿਸੇ ਨਾਲ, ਲੜਦੇ ਹੀ ਰਹਿਣਗੇ ਕਦੇ ਉਹਦੇ ਨਾਲ ਕਦੇ ਉਹਦੇ ਨਾਲ, ਸ਼ਾਂਤੀ ਹੁੰਦੀ ਹੋਈ ਨਹੀਂ ਮਨ ਦੀ, ਸਾਰੀ ਜ਼ਿੰਦਗੀ ਉਹਨਾਂ ਨੂੰ ਘਬਰਾਹਟ ਹੀ ਹੋਈ ਰਹਿੰਦੀ, ਟਿਕਾ ਬਣਦਾ ਹੀ ਨਹੀਂ, ਰਸ ਜ਼ਿੰਦਗੀ ਚ ਹੁੰਦਾ ਹੀ ਨਹੀਂ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੇਖੋ ਤਵੀ ਤੇ ਵੀ ਸ਼ਾਂਤ ਨੇ ਤੇ ਪਿਰਥੀ ਚੰਦ ਵਰਗੇ ਸਾਰੀ ਜ਼ਿੰਦਗੀ ਸੜਦੇ ਹੀ ਰਹੇ ਆ। ਹੁਣ ਤੱਕ ਪਿਰਥੀਏ ਨੂੰ ਲਾਂਤਾਂ ਪੈਂਦੀਆਂ ਨੇ, ਕੌਣ ਜਾਣਦਾ, ਭਾਵੇਂ ਗੁਰੂ ਦਾ ਪੁੱਤਰ ਸੀ, ਗੁਰੂ ਰਾਮਦਾਸ ਦਾ ਵੱਡਾ ਪੁੱਤਰ ਸੀ, ਪਰ ਫਿਰ ਵੀ ਕੁਛ ਵੀ ਪ੍ਰਾਪਤ ਨਹੀਂ ਕਰ ਸਕਿਆ, ਖਾਲੀ ਰਹਿ ਗਿਆ। ਤੇ ਕਸੂਰ ਕੀ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ? बहुते लोग ये गल कहिंदे आ कि चंदू ने गुरु अर्जन देव सच्चे पातशाह नूं शहीद कीता, चंदू दा कसूर सी नहीं गुरमुखो, चंदू दा कसूर नहीं सी। असल विच जहांगीर बादशाह जेड़ा सी ओह गुरु अर्जन देव सच्चे पातशाह दी चढ़दी कला बर्दाश्त नहीं सी करदा। उन्हें अपनी कलम नाल लिखिया है तुझके जहांगीरी, जो लखनऊ प्रेस तो छपी है, लखनऊ दी कोई प्रेस है उहदे विच छपी है तुझके जहांगीरी। उहदा अपना जीवन है उहदे 35 नंबर पेज उत्ते ये गल जहांगीर बादशाह ने आप लिखी है कि गुरु अर्जन देव, उन्हें तो शब्द सही नहीं वरते, हिंदू अर्जन के है भी उन्हें अपनी दुकान चलाई हुई सी, बड़ा दुनिया उहदे मगर लगी हुई सी, कई भुल्लड़ मुसलमान भी उहदे सेवक बने फिरदे सी। ते मैं मौका ताड़दा सां भी कदों मैनूं मौका मिले ते मैं उस दुकान नूं बंद कर दिया। इहदे विच कोई दो रामा नहीं गुरमुखो, जदों सच दा दीवा जगेगा फिर एक पास्यों हवा नहीं आएगी, एक पास्यों चखड़ नहीं, चारे पास्यां तो चखड़ उठ पैंदे ने उस दीवे नूं बुझाउण वास्ते, सारे पास्यां तो यतन होण लग जांदे आ, कोशिश हुंदी है भी किवें ना किवें बंद कर दिता जाए। जेड़े बंदे सारी जिंदगी झूठ ही बोलते रहे हैं, जेड़े व्यापारी झूठते हैं, उन्हां नूं सच पसंद नहीं आउंदा, सच वो बर्दाश्त नहीं कर सकते। कूड़ कूड़ा नेहो लगा विसरिया करतार, झूठ दी झूठ नाल ही नेहो हुंदा है, झूठे बंदियां दा झूठियां नाल ही प्यार हुंदा है, पापियां नूं पापी ही प्यारे लगते हैं। पर गुरु अर्जन देव सच्चे पातशाह किथे चंगने चंगे लगने सन, सच दी गल करदे सन। ते जहांगीर बादशाह बड़ा तड़फदा सी कि इत्थे लोग क्यों आउंदे ने, इन्नी जनता क्यों आउंदी है, इन्नी दुनिया क्यों आउंदी है, पर आउण वी क्यों ना। गुरु नानक दा घर सी जिथे सारियां नूं गल नाल लाया जांदा सी, उत्थे कोई फिर उत्थे कोई फर्क नहीं रखिया जांदा सी। कई थावां उत्ते मंदरां विच सारियां नूं वड़न नहीं सी दित्ता जांदा, जातां कपातां परखदे सी, पर गुरु नानक दा घर सी जिहड़ा सारियां वास्ते सांझा सी। इसे करके सतगुरु दे घर दी वड्याई सी कि लोग दूरों दूरों धन गुरु अर्जन देव साहब जी दे गुरु नानक दे सिखी एक दम वधण दा कारण ही इह सी कि उत्थे जात पात नहीं सी, कोई वड्डा कोई छोटा नहीं सी। गुरु नानक साहब सच्चे पातशाह तो जेड़ा भी मिलदा सी इन्ना प्रभावित हुंदा सी कि सच्चे पातशाह कमाल है, जिथे कोई फर्क नहीं, कोई भेदभाव नहीं। राम जी दास जो बाद च भगत पूरन सिंह बने ने हिंदू सन, उन्होंने आप लिखिया अपनी कलम तो कहिंदे ने मैं कई थावां ते पटियाले विच फिरिया, कई मंदरां च भी गया, मैनूं लंगर नहीं मिलिया, कोई टाइम है कहिंदे लंगर दा नहीं मिलिया। फतेहगढ़ साहिब कहिंदे मैं गया एक दो थावां ते मैनूं लंगर नहीं मिलिया, जदों मैं गुरुद्वारे गया मैं क्या मैं भोजन करना है प्रशादा छकना है, कहिंदे भी ओ उत्थे लंगर है ते उहदे च बह जा जाक, मैं पंगत च बह गया जाक। जदों मैं संगत दी पंगत विच जा के बैठा, भगत पूरन सिंह लिखदे ने राम जी दास नां सी, कहिंदे मेरे अगे आपे ते बाटा आ गया, बाटी आ गई, आपे थाल आ गया, कोई गिलास रख गया सेवादार, एक आया दाल पा गया, दूसरा आया प्रशादे रख गया, टप्पड़ ते बैठा भुखा कहिंदा मैं कई प्रशादे छक गया। प्रशादा छक के फिर थोड़ा जा ताकत मिली ते फिर थोड़ा सोचिया आपे ही सारा कुछ आई जांदा, हुण भुखियां ते रोटी दा ही ख्याल सी ना, हुण मन थोड़ा जुड़िया। कहिंदे मैं वेख्या भी मेरे नाल चिट्टे कपड़िया वाला बंदा प्रशादा छक रहा, बहुत सुंदर उहदे बस्तर पाए हुए सन। पहला तो मेरा ध्यान रोटी सी, जदों मैं खा लिया तो मैं वेख्या भी वह बंदा बड़ा सोहना लगे, पग बन्नी हुई, दस्तार सजाई हुई, उहदे नाल नौकर भी सिपाही भी। जदों कहिंदे तप्पड़ मेरे नाल बैठा उठ के गया, मैं किसे नूं पुछिया भी ये दसो आ कौन सी जिहड़ा इन्ना सुंदर एदा उच्चा कद ते चिट्टे बस्तरां वाला इह कौन सी। कहिंदे उत्थे सेवादार ने दस्या इह महाराजा भुपिंदर सिंह सी, पटियाले वाला राजा। कहिंदा मैं आख्या मना तेरे वर्गे गरीब दे बराबर बह के ਜਿੱਥੇ ਰਾਜੇ ਮਹਾਰਾਜੇ ਪ੍ਰਸ਼ਾਦੇ ਛਕਦੇ ਨੇ, ਇਹੋ ਜਿਹਾ ਦਰ ਜਿੱਥੇ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਕੋਈ ਵੱਡਾ ਕੋਈ ਛੋਟਾ, ਕੋਈ ਅਮੀਰ ਕੋਈ ਗਰੀਬ। ਕਹਿੰਦਾ ਮੈਂ ਪੁੱਛਿਆ ਇੱਥੇ ਕੋਈ ਆ ਜਾਏ, ਕਹਿੰਦੇ ਕੋਈ ਆਵੇ, ਇੱਥੇ ਪ੍ਰਸ਼ਾਦਾ ਬਿਠਾ ਕੇ ਛਕਾਇਆ ਜਾਂਦਾ। ਕਹਿੰਦੇ ਉਸੇ ਦਿਨ ਤੋਂ ਮੈਂ ਸੋਚ ਲਿਆ ਸੀ ਸਾਰੀ ਜ਼ਿੰਦਗੀ ਹੁਣ ਇਸੇ ਦਰ ਦਾ ਹੀ ਗੋਲਾ ਬਣਨਾ। ਆਖੋ ਸਤਨਾਮ। ਵੇਖੋ ਧਰਮ ਸਾਰੇ ਚੰਗੇ ਨੇ, ਹਰ ਧਰਮਾਂ ਦੇ ਵੱਖਰੇ ਵੱਖਰੇ ਸਿਧਾਂਤ ਨੇ। ਮਾੜਾ ਮੋਟਾ ਵਿਚਾਰਾਂ ਦਾ ਮਤਭੇਦ ਹੋ ਸਕਦਾ, ਫਰਕ ਹੋ ਸਕਦਾ ਹੈ, ਪਰ ਕੁਛ ਗੱਲਾਂ ਏਦਾਂ ਦੀਆਂ ਨੇ ਜਿੱਥੇ ਸਾਨੂੰ ਸਿੱਖ ਧਰਮ ਤੇ ਸਿੱਖ ਕੌਮ ਤੇ ਮਾਣ ਹੁੰਦਾ ਹੈ, ਜੋ ਕਿ ਦੂਸਰੇ ਥਾਂ ਤੇ ਨਹੀਂ ਵੇਖਣ ਨੂੰ ਮਿਲਦੀਆਂ। ਚੰਗੀ ਗੱਲ ਹੈ, ਜਿਹੜੀ ਚੰਗਾ ਗੁਣ ਹੈ ਅਸੀਂ ਦੱਸਦੇ ਹਾਂ ਜੇ ਕਿਸੇ ਬੰਦੇ ਚ ਪਰਿਵਾਰ ਚ ਹੋਵੇ। ਇਹ ਸਾਡੇ ਸਤਿਗੁਰੂ ਦੀ ਵਡਿਆਈ ਹੈ ਕਿ ਜਿੱਥੇ ਕੋਈ ਭੇਦਭਾਵ ਕੋਈ ਫਰਕ ਨਹੀਂ। ਮੈਂ ਕਹਿੰਦੇ ਪ੍ਰਭਾਵਿਤ ਇੰਨਾ ਹੋਇਆ ਫਿਰ ਅੰਮ੍ਰਿਤ ਦੀ ਦਾਤ ਲੈ ਲਈ, ਫਿਰ ਰਾਮ ਜੀ ਦਾਸ ਪੂਰਨ ਸਿੰਘ ਬਣਿਆ। ਤੇ ਪੂਰਨ ਸਿੰਘ ਕੌਣ ਸੀ? ਦੁਨੀਆ ਹੀ ਜਾਣਦੀ ਹੈ ਭਗਤ ਪੂਰਨ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਸੀ, ਇੱਕ ਬੰਦਾ ਸੰਸਥਾ ਸੀ। ਪਿੰਗਲਵਾੜੇ ਦਾ ਅੱਜ ਇੱਕ ਮਹੀਨੇ ਦਾ ਕਰੋੜਾਂ ਰੁਪਏ ਦਾ ਬਜਟ ਹੈ, ਔਰ ਹਜ਼ਾਰਾਂ ਹੀ ਕੋੜੀ ਅੱਜ ਵੀ ਨੇ ਜਿਹੜੇ ਉਸ ਉੱਥੇ ਪਿੰਗਲਵਾੜਿਆਂ ਵਿੱਚ ਰਹਿੰਦੇ ਨੇ, ਬੜੇ ਪਿੰਗਲੇ ਨੇ ਜਿਹੜੇ ਅੱਜ ਵੀ ਠੀਕ ਹੋ ਕੇ ਜਾਂਦੇ ਨੇ। ਸੋ ਇਹ ਸਤਿਗੁਰੂ ਦੇ ਘਰ ਦੀ ਵਡਿਆਈ ਹੈ ਸੰਗਤ ਜੀ। ਤੇ ਜਿਹੜਾ ਵੀ ਇਸ ਦਰ ਦੇ ਉੱਤੇ ਆਇਆ, ਇੱਥੇ ਕੋਈ ਭੇਦ ਕੋਈ ਭਾਵ ਫਰਕ ਨਹੀਂ ਰੱਖਿਆ ਜਾਂਦਾ। ਫਰਕ ਸਾਡੇ ਚ ਹੋ ਸਕਦੇ ਆ, ਅਸੀਂ ਜਦ ਤੱਕ ਪਾਤਾਂ ਪਰਖਦੇ ਹੋਵਾਂਗੇ, ਵੱਡਾ ਛੋਟਾ ਵੇਖਾਂਗੇ, ਪਰ ਗੁਰੂ ਨਾਨਕ ਦੇ ਘਰ ਵਿੱਚ ਕੋਈ ਫਰਕ ਨਹੀਂ। ਕੋਈ ਆ ਜਾਏ ਇੱਥੇ, ਕੋਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਸਤਿਗੁਰੂ ਦੇ ਘਰ ਵਿੱਚ ਸਾਰਿਆਂ ਦਾ ਸਤਿਕਾਰ ਹੈ। ਬਸ ਨੀਵਾਂ ਹੋ ਕੇ ਆਵੇ, ਉਹੀ ਸਤਿਗੁਰੂ ਦੇ ਦਰ ਤੋਂ ਦਾਤਾਂ ਪ੍ਰਾਪਤ ਕਰਦੇ ਨੇ। ਇੱਥੇ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ, ਵੱਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ, ਇੱਕੋ ਹੀ ਸਤਿਕਾਰ ਹੈ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਸਮਝਿਆ ਜਾਂਦਾ ਸਤਿਗੁਰੂ ਦੇ ਘਰ ਵਿੱਚ ਕੋਈ ਭੇਦਭਾਵ ਕੋਈ ਫਰਕ ਹੈ ਹੀ ਨਹੀਂ। ਇਸੇ ਕਰਕੇ ਧੜਾ ਧੜ ਲੋਕ ਇਸ ਰਾਹ ਤੇ ਤੁਰਨੇ ਸ਼ੁਰੂ ਹੋ ਗਏ ਤੇ ਬਰਦਾਸ਼ਤ ਨਹੀਂ ਸੀ ਹੁੰਦਾ ਜਹਾਂਗੀਰ ਬਾਦਸ਼ਾਹ ਤੋਂ। ਬਹਾਨਾ ਬਣਿਆ ਹੈ, ਚੰਦੂ ਦੀ ਲੜਕੀ ਦਾ ਵੀ ਰਿਸ਼ਤਾ ਮੋੜਿਆ ਸੀ, ਉਹਨੇ ਪੰਡਤਾਂ ਨੂੰ ਭੇਜਿਆ ਸੀ ਮੇਰੀ ਲੜਕੀ ਜਵਾਨ ਹੈ ਕੋਈ ਚੰਗਾ ਵਰ ਘਰ ਲੱਭੋ। ਪੰਡਤ ਆਏ ਲੱਭਦੇ ਲੱਭਦੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆ ਗਏ, ਵੇਖਿਆ ਇਹਨਾਂ ਦਾ ਸਾਹਿਬਜ਼ਾਦਾ ਹਰਗੋਬਿੰਦ ਜਵਾਨ ਹੈ, ਰਿਸ਼ਤਾ ਕਰ ਗਏ। ਕਹਿਣ ਲੱਗੇ ਜੀ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਇਆ। ਰਿਸ਼ਤਾ ਪੱਕਾ ਨਹੀਂ ਸੀ ਹੋਇਆ ਅਜੇ, ਸਿਰਫ ਗੱਲਬਾਤ ਹੋਈ ਸੀ, ਕਹਿੰਦੇ ਸ਼ਗਨ ਲੈ ਕੇ ਆਵਾਂਗੇ। ਜਾ ਕੇ ਚੰਦੂ ਦੀਵਾਨ ਨੂੰ ਮਿਲੇ, ਦੀਵਾਨ ਸੀ ਚੰਦੂ ਬਾਦਸ਼ਾਹ ਜਹਾਂਗੀਰ ਦਾ। ਕਹਿੰਦੇ ਰਿਸ਼ਤਾ ਕਰਨਾ ਹੈ? ਕਹਿੰਦੇ ਜੀ ਕਰਨਾ ਹੈ। ਕਿੱਥੇ? ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਦੇ ਨਾਲ ਕਰਕੇ। ਗੁੱਸਾ ਚੜ ਗਿਆ, ਕਹਿੰਦਾ ਓਏ ਚਬਾਰੇ ਦੀ ਇੱਕ ਮੋਰੀ ਸਮਾਨ ਫਕੀਰ ਦੇ ਘਰ ਦੇ ਆਏ, ਕਿੱਥੇ ਮੇਰਾ ਖਾਨਦਾਨ ਮੇਰਾ ਘਰ ਤੇ ਕਿੱਥੇ ਮੰਗ ਕੇ ਖਾਣ ਵਾਲੇ ਫਕੀਰ? ਏਦਾਂ ਬੋਲਿਆ। ਹੰਕਾਰ ਚ ਬੰਦੇ ਨੂੰ ਪਤਾ ਨੀ ਲੱਗਦਾ ਵੀ ਕੀ ਬੋਲਣਾ ਕੀ ਨਹੀਂ, ਹੰਕਾਰ ਬੰਦੇ ਦੀ ਮੱਤ ਮਾਰ ਦਿੰਦਾ। ਤੇ ਬੜਾ ਕ੍ਰੋਧ ਨਾਲ ਬੋਲਿਆ, ਬੜਾ ਗੁੱਸੇ ਵਿੱਚ ਬੋਲਿਆ ਤੇ ਉਹ ਬੋਲਣ ਦੀ ਕੋਈ ਸਜ਼ਾ ਪਾਈ। ਫਿਰ ਉਹਨੇ ਬਾਅਦ ਵਿੱਚ ਨੀਵਾਂ ਵੀ ਹੋਇਆ, ਤਰਲੇ ਵੀ ਲਏ, ਸੰਗਤ ਨੂੰ ਲੱਗ ਗਿਆ ਪਤਾ, ਕਹਿੰਦੇ ਆਪਣੇ ਘਰ ਨੂੰ ਚਵਾਰਾ ਤੇ ਗੁਰੂ ਘਰ ਨੂੰ ਨਿੱਕੀ ਜੀ ਮੋਰੀ ਦੱਸਦਾ। ਲਿਖੀ ਚਿੱਠੀ, ਕਹਿੰਦੇ ਮਹਾਰਾਜ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਇਹ ਗੁਰੂ ਘਰ ਦੀ ਬੇਅਦਬੀ ਕੀਤੀ ਹੈ ਇਹਨੇ। ਸ਼ਗਨ ਲੈ ਕੇ ਪੰਡਿਤ ਆਏ, ਮਹਾਰਾਜ ਨੇ ਆਖਿਆ ਭਾਈ ਪੰਡਤੋ ਅਜੇ ਗੱਲ ਪੱਕੀ ਨਹੀਂ ਸੀ ਹੋਈ, ਅਜੇ ਤੇ ਵੇਖ ਵਿਖਾਈ ਹੋਇਆ ਸੀ, ਤੁਸੀਂ ਆਏ ਸੋ ਤੁਸੀਂ ਆਪੇ ਹੀ ਗੱਲ ਚਲਾਈ ਸੀ, ਪਰ ਹੁਣ ਲੈ ਜਾਓ ਸ਼ਗਨ, ਮੋੜ ਕੇ ਆਖੋ ਚੰਦੂ ਨੂੰ ਆਪਣੇ ਵਰਗਾ ਵੱਡਾ ਘਰ ਲੱਭ ਲਵੇ, ਅਸੀਂ ਉਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਪੰਡਤਾਂ ਨੇ ਬੜੇ ਤਰਲੇ ਲਏ, ਮਹਾਰਾਜ ਕਹਿੰਦੇ ਨਹੀਂ ਸੰਗਤ ਦਾ ਬਚਨ ਅਸੀਂ ਮੋੜ ਨਹੀਂ ਸਕਦੇ, ਜਾਓ। ਪੰਡਤ ਆ ਗਏ, ਚੰਦੂ ਨੂੰ ਆ ਕੇ ਕਹਿਣ ਲੱਗੇ ਜੀ ਰਿਸ਼ਤਾ ਮੋੜ ਦਿੱਤਾ, ਤੁਸੀਂ ਆ ਬੋਲਿਆ ਹੈ, ਇਸ ਬੋਲਣ ਦਾ ਫਲ ਮਿਲਿਆ। ਚੰਦੂ ਨੇ ਫਿਰ ਚਿੱਠੀ ਲਿਖੀ। ਜਦੋਂ ਬੰਦਾ ਬੋਲਦਾ ਕਈ ਵਾਰੀ ਭੁੱਲ ਜਾਂਦਾ, ਬਹੁਤੇ ਪਵਾੜੇ ਜੀਭ ਦੇ ਹੀ ਪਵਾਏ ਹੋਏ ਨੇ। ਅਜੀਬ ਹੈ, ਇਹਦੇ ਨਾਲ ਜਿੰਨੀ ਮਰਜ਼ੀ ਸੰਸਾਰ ਚ ਮਿੱਤਰਤਾ ਬਣਾ ਲਈਏ, ਦੋਸਤੀ ਬਣਾ ਲਈਏ, ਇਹ ਜੀਭ ਨਾਲ ਜਿੰਨੀਆਂ ਮਰਜ਼ੀ ਦੁਸ਼ਮਣੀਆਂ ਪਾ ਲਈਏ, ਜ਼ਿਆਦਾ ਵਿਗਾੜਾ ਜਿੰਨੇ ਵਿਗਾੜੇ ਪਏ ਨੇ ਜੀਭ ਤੋਂ ਹੀ ਪਏ ਨੇ, ਜਿੰਨੀਆਂ ਦੁਸ਼ਮਣੀਆਂ ਪਈਆਂ ਨੇ ਜੀਭ ਤੋਂ ਪਈਆਂ। ਤੇ ਵਾਹਿਗੁਰੂ ਪਰਮੇਸ਼ਰ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਬੜਾ ਵੇਖਿਆ ਸੋਚ ਸੋਚ ਕੇ ਵੀ ਕਦੇ ਉਹਨੇ ਕੌੜਾ ਬੋਲਿਆ, ਪਰ ਮੈਨੂੰ ਜਵਾਬ ਆਉਂਦਾ ਨਹੀਂ ਉਹਨੇ ਕਦੇ ਕੌੜਾ ਨਹੀਂ ਬੋਲਿਆ, ਮਿੱਠਾ ਹੀ ਬੋਲਦਾ। ਉਹ ਤੇ ਕੌੜਾ ਬੋਲ ਨਾ ਜਾਣਾ, ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾ ਲੈ, ਉਹ ਤੇ ਜੀਭ ਤੋਂ ਕੌੜਾ ਬੋਲਦਾ ਹੀ ਨਹੀਂ ਕਦੇ। ਹੁਣ ਵੇਖੋ ਬਿਹਾਰ ਦਾ ਕੋਈ ਬੰਦਾ ਹੋਵੇ, ਗੂੜੀ ਬੋਲੀ ਬੋਲੇ ਨਾ ਬਿਹਾਰ ਦਾ ਬੰਦਾ, ਤੇ ਅਸੀਂ ਗੂੜੀ ਪੰਜਾਬੀ ਬੋਲੀਏ, ਇੱਕ ਦੂਜੇ ਨੂੰ ਸਮਝ ਹੀ ਨਹੀਂ ਆਉਣੀ, ਬਿਹਾਰੀ ਨੂੰ ਪੰਜਾਬੀ ਨਹੀਂ ਸਮਝ ਆਉਣੀ, ਪੰਜਾਬੀ ਨੂੰ ਬਿਹਾਰੀ ਨਹੀਂ ਸਮਝ ਆਉਣੀ, ਉਹਨਾਂ ਦੀ ਬੋਲੀ ਦਾ ਫਰਕ ਹੈ ਨਾ। ਰੱਬ ਦੀ ਗੱਲ ਸਾਨੂੰ ਸਮਝ ਨਹੀਂ ਆਉਂਦੀ, ਸਾਡੀ ਉਹਨੂੰ ਸਮਝ ਨਹੀਂ ਆਉਂਦੀ, ਕਿਉਂਕਿ ਅਸੀਂ ਫਿੱਕਾ ਬੋਲਦੇ ਹਾਂ, ਉਹ ਮਿੱਠਾ ਬੋਲਦਾ, ਸਾਡੀ ਬੋਲੀ ਕੋਈ ਨਹੀਂ ਮਿਲਦੀ ਆਪਸ ਵਿੱਚ, ਸਾਡੀਆਂ ਅਰਦਾਸਾਂ ਪ੍ਰਵਾਨ ਹੋ ਜਾਣ ਜੇ ਕਿਤੇ ਸਾਡੀ ਜੀਭ ਤੇ ਮਿਠਾਸ ਆ ਜਾਏ। ਤੇ ਮਿਠਾਸ ਕਿਵੇਂ ਆਉਂਦੀ ਹੈ? ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਏ, ਮਿੱਠ ਬੋਲੜਾ ਸੱਜਣ ਹਿਰਦੇ ਚ ਬਹਿ ਜਾਏਗਾ, ਫਿਰ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਕਹਿੰਦੇ ਨੇ ਮਿੱਠੀਆਂ ਚੀਜ਼ਾਂ ਬੜੀਆਂ ਨੇ, ਸ਼ੱਕਰ ਖੰਡ ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਗੁੜ ਮਾਖਿਓ ਮਖਿਆਲ ਮਾਖਿਓ ਸ਼ਹਿਦ, ਮਾਝਾ ਦੁੱਧ ਮੱਝ ਦਾ ਦੁੱਧ, ਇਹ ਵੇਖੋ ਮਿੱਠੀਆਂ ਚੀਜ਼ਾਂ ਨੇ, ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖਿਓ ਸ਼ਹਿਦ ਮਾਝਾ ਦੁੱਧ, ਇਹ ਪੰਜ ਚੀਜ਼ਾਂ ਹੋ ਗਈਆਂ, ਇਹ ਬੜੀਆਂ ਮਿੱਠੀਆਂ ਮੰਨੀਆਂ ਨੇ ਮਿੱਠੀਆਂ। ਪਰ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਵੀ ਸੱਚੀ ਗੱਲ ਤੇ ਆ, ਵੀ ਨਾਮ ਦੇ ਬਰਾਬਰ ਤੇ ਕੁਛ ਵੀ ਮਿੱਠੀਆਂ ਨਹੀਂ। ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ,
ਸ੍ਰੀ ਵਾਹ,
ਸਭ ਨਾਲੋਂ ਮਿੱਠਾ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ। ਇਹਦੂ ਮਿੱਠਾ ਹੋਰ ਕੁਝ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ। ਤੇ ਮਿੱਠ ਬੋਲਣਾ ਉਹ ਸੱਜਣ ਹੈ, ਉਹ ਮਾਲਕ ਹੈ ਜਿਹਦੇ ਹਿਰਦੇ ਚ ਬੈਠਾ ਹੈ, ਉਹਦੀ ਜੀਭ ਤੇ ਵੀ ਤੇ ਮਿਠਾਸ ਹੀ ਰਹੇਗੀ ਫਿਰ ਹਮੇਸ਼ਾ। ਉਹ ਮਿੱਠਾ ਹੀ ਬੋਲੇਗਾ ਤੇ ਸੋਚ ਕੇ ਜਦੋਂ ਬੰਦਾ ਵਾਹਿਗੁਰੂ ਦਾ ਨਾਮ ਹਿਰਦੇ ਚ ਵਸਿਆ ਫਿਰ ਕੌੜਾ ਕਿਵੇਂ ਬੋਲੇਗਾ। ਤੇ ਕਈ ਬੰਦੇ ਫਿਰ ਮਾਵਾਂ ਪੜਦੇ ਪਾਉਣਗੀਆਂ, ਨਹੀਂ ਜੀ ਜੀਭ ਦਾ ਹੀ ਮਾੜਾ ਹੈ, ਉਹਦਾ ਬੰਦਾ ਬੜਾ ਚੰਗਾ। ਨਹੀਂ, ਇਹ ਨਹੀਂ ਹੋ ਸਕਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਜਿਹੜਾ ਬੰਦਾ ਜੀਭ ਤੋਂ ਫਿੱਕਾ ਬੋਲਦਾ ਹੈ ਇਹ ਹੋ ਨਹੀਂ ਸਕਦਾ, ਉਹਦਾ ਮਨ ਮਿੱਠਾ ਹੋਏਗਾ। ਮਿੱਠਾ ਹੋਵੇ ਤੇ ਫਿੱਕਾ ਕਿਉਂ ਬੋਲੇਗਾ? ਇਹ ਦੋ ਗੱਲਾਂ ਨਹੀਂ ਰਲ ਸਕਦੀਆਂ। ਅਖੇ ਜੀ ਉੱਤੋਂ ਹੀ ਉੱਤੋਂ ਹੀ ਉੱਤੋਂ ਉੱਤੋਂ ਕੌੜਾ ਹੈ, ਮਹਾਰਾਜ ਕਹਿੰਦੇ ਨਾ ਕੌੜਾ ਬੋਲ ਤੇਰਾ ਮਨ ਵੀ ਕੌੜਾ ਹੋ ਜਾਏਗਾ। ਜਿੱਥੋਂ ਤੱਕ ਹੋ ਸਕਦਾ ਜੀਭ ਤੇ ਮਿਠਾਸ ਰੱਖ, ਮਿੱਠਾ ਬੋਲ, ਨਾ ਬੋਲ ਕੌੜਾ। ਸੋ ਇਸ ਕਰਕੇ ਚੰਦੂ ਨੇ ਆਖਿਆ ਸੀ ਕਿ ਚੁਬਾਰੇ ਦੀ ਧੀ ਇੱਟ ਸੀ, ਚੁਬਾਰੇ ਦੀ ਧੀ ਇੱਟ ਸੀ, ਚੁਬਾਰੇ ਦੀ ਤੁਸੀਂ ਲਾ ਮੋਰੀ ਨੂੰ ਆਏ। ਚੁਬਾਰੇ ਚ ਲੱਗਣ ਵਾਲੀ ਇੱਟ ਤੁਸੀਂ ਇੱਕ ਮੋਰੀ ਸਮਾਨ ਫਕੀਰ ਦੇ ਕਰਦੇ ਆਏ। ਜਾਓ, ਸੰਗਤ ਨੇ ਫਿਰ ਸੁਨੇਹਾ ਭੇਜਿਆ ਸੱਚੇ ਪਾਤਸ਼ਾਹ, ਗੁਰੂ ਘਰ ਨੂੰ ਬਣਾਵੇ ਮੋਰੀ, ਆਪੋ ਚੁਬਾਰਾ ਬਣਿਆ ਗੁਰੂ ਘਰ ਨੂੰ। ਇਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਜਵਾਬ ਦੇ ਦਿਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਈ ਸੰਗਤ ਦਾ ਆਖਿਆ ਸੀ ਮੋੜ ਨਹੀਂ ਸਕਦੇ, ਜਾਓ ਰਿਸ਼ਤਾ ਵਾਪਸ ਲੈ ਜਾਓ। ਉਹਨੇ ਚਿੱਠੀ ਲਿਖੀ ਕਹਿੰਦਾ ਮਹਾਰਾਜ ਮੈਂ ਗੱਲ ਕੋਈ ਬਹੁਤੀ ਨਹੀਂ ਸੀ ਕਹੀ, ਤੁਹਾਨੂੰ ਕਿਸੇ ਨੇ ਵਧਾ ਘਟਾ ਕੇ ਬਹੁਤੀ ਦੱਸ ਦਿੱਤੀ ਹੈ ਤੇ ਮੈਂ ਮਾਫ਼ੀ ਮੰਗਣਾ। ਤੇ ਨਾਲ ਉਹਨੇ ਲਿਖ ਦਿੱਤੀ ਚੇਤਾਵਨੀ ਥੱਲੇ, ਕਹਿੰਦਾ ਜੇ ਨਾ ਮੇਰੀ ਲੜਕੀ ਦਾ ਰਿਸ਼ਤਾ ਲਿਆ ਨਾ ਤੁਸੀਂ, ਫਿਰ ਤੁਹਾਡਾ ਦੁਨੀਆਂ ਵਿੱਚ ਸਭ ਤੋਂ ਵੱਡਾ ਦੁਸ਼ਮਣ ਮੈਂ ਹੋਵਾਂਗਾ। ਇਹ ਵੀ ਲਿਖ ਦਿੱਤਾ। ਹੁਣ ਜਿੱਥੇ ਗੱਲਾਂ ਪਹਿਲਾਂ ਹੀ ਇੱਦਾਂ ਦੀਆਂ ਹੋ ਜਾਣ ਉੱਥੇ ਰਿਸ਼ਤੇਦਾਰੀ ਕਾਹਦੀ ਵਜਣੀ ਹੈ। ਪਹਿਲਾਂ ਹੀ ਉਹਨੇ ਲਿਖ ਦਿੱਤਾ ਸੀ ਕਿ ਸਭ ਤੋਂ ਵੱਡਾ ਦੁਸ਼ਮਣ ਹੋਵਾਂਗਾ ਤੁਹਾਡਾ ਮੈਂ ਦੁਨੀਆਂ 'ਚ। ਜੇ ਜਵਾਬ ਦਿੱਤਾ ਜਦੋਂ ਇੱਦਾਂ ਦੀਆਂ ਗੱਲਾਂ ਹੋ ਜਾਣ ਫਿਰ ਕਾਹਦੀਆਂ ਰਿਸ਼ਤੇਦਾਰੀਆਂ। ਹੁਣ ਵੀ ਮੈਂ ਬੇਨਤੀ ਕਰਨਾ, ਜਦੋਂ ਦਹੇਜ ਲੈਣ ਦੇਣ ਦੀ ਗੱਲ ਚੱਲ ਪਵੇ ਫਿਰ ਕਾਹਦਾ ਪ੍ਰੇਮ ਕੁੜਮਾਂ ਦਾ, ਕਾਹਦਾ ਮਿਲਣੀਆਂ ਕਾਹਦੀਆਂ? ਮਨ ਤੇ ਮਿਲੇ ਹੀ ਨਹੀਂ। ਗੱਲ ਤੇ ਮਨ ਮਿਲਿਆ ਦੀ ਸੀ, ਰਿਸ਼ਤੇ ਤੇ ਤਾਂ ਹੀ ਬਣਦੇ ਨੇ ਜੇ ਮਨ ਮਿਲ, ਤੇ ਮਨ ਤੇ ਮਿਲਦਾ ਹੀ ਨਹੀਂ ਫਿਰ ਝੂਠੀਆਂ ਮਿਲਣੀਆਂ ਕਰਨ ਦਾ ਕੀ ਫਾਇਦਾ ਹੈ? ਇੱਕ ਦੂਜੇ ਦੇ ਗਲਾਂ 'ਚ ਹਾਰ ਪਾ ਰਹੇ ਆ ਪਰ ਉਹ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਉਹਨੂੰ ਨੀਵਾਂ ਦਿਖਾ ਰਿਹਾ, ਉਹ ਉਹਨੂੰ ਨੀਵਾਂ ਦਿਖਾ ਰਿਹਾ, ਫਿਰ ਕੀ ਫਾਇਦਾ? ਫਾਇਦਾ ਕੀ ਹੋਇਆ? ਕਾਹਦੀਆਂ ਮਿਲਣੀਆਂ ਨੇ? ਇਹ ਤੇ ਤਨਾਂ ਦਾ ਮਿਲਣ, ਸਰੀਰਾਂ ਦਾ ਮਿਲਣ ਹੈ, ਮਨ ਥੋੜਾ ਮਿਲੇ, ਮਨ ਮਿਲਣੇ ਚਾਹੀਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਉਹ ਚੇਤਾਵਨੀ ਵੀ ਲਿਖੀ ਨਾਲ, ਕਹਿੰਦਾ ਜੇ ਮੇਰੀ ਲੜਕੀ ਦਾ ਰਿਸ਼ਤਾ ਨਾ ਲਿਆ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ, महाराज कहते तू जो मर्जी कर ला सी रिश्ता नहीं लेना ओदी लड़की घर ही बैठी रही रिश्ता नहीं होया ओदे अंदर एक गल खटकदी सी ओ चाहुंदा सी के कोई मौका आवे ते गुरु अर्जन देव तो मैं अपना बदला लवां पर असल विच ए सारा कुछ कराउण वाला जहांगीर आप सी बादशाह जदों उन्हें आप लिखिया है तुझके जहांगीरी विच कि मैं बंद करना चाहुंदा उन्हां दी दुकान फिर कल्ले चंदू नूं ना आपां दोष दे सकदे उन्हां वेलिआं च जिन्हें भी उस वेले दे मौलवी सन काजी सन ओ गुरु अर्जन देव सच्चे पातशाह दी चढ़दी कला वेख के बड़ी ईरखा करदे सी तड़फदे सी ते हर काजी हर मौलवी हर पखंडी बंदा जिहड़ा सच दा विरोधी सी ओ उस मौके दी ताड़ विच सी भी कदों कोई मौका आवे बहाना बने ते गुरु अर्जन देव जी नूं गिरफ्तार कर लिया जाए पूरे हर समय सोचते सन भी कदों मौका मिले कदों मौका मिले ते असी गुरु अर्जन देव सच्चे पातशाह तो बदले लईए जिन्हां दीआं दुकानां बंद हो गईआं लोग जाणो हट गए फिर सूरज चढ़िया वेख के उल्लू घबरावे जिहड़े लोगां दी बिरती उल्लुआं वाली हुंदी है गुरमुखो ओ फिर सूरज चढ़िया वेख के घबरा जांदे ने सूरज नूं पसंद ही नहीं दिन चढ़ना जदों रात नूं उड़दा फिरेगा जदों सूरज चढ़ेगा ते कहिंदे ने उहनूं दिसणा बंद हो जांदा उल्लू नूं ते कई लोगों की बिरती इदां दी हुंदी है वी सच दा सूरज जिहड़ा उहनां नूं चुभदा बड़ा है उह बर्दाश्त नहीं कर सकदे फिर वह पूरी कोशिश करते हैं भी इन खत्म किवें कीता जाए हर पासे तो कोशिशां हो रही सन ते बहाना फिर बनिया की बहाना बनिया जहांगीर का पुत्र खुसरो सी उन्हें बगावत कर दी घर विच ते बादशाह जहांगीर ने उन्हें बेदखल किया ते नाल ये कहता पुत्र भावें ये मेरा ही है मेरा साहबजादा है शहजादा खुसरो पर जेड़ा इनू पनाह देगा ओनू दंड लाया जाएगा जुर्माने लगन गए इनू कोई एदी हमायत ना करे कोई इनू पनाह ना देवे हुण जे सरकार दा उत्तों केंद्र चो हुक्म आ जाए हुण हुक्म आ गया दिल्ली तो फरमान जारी हो गया जहांगीर दा ते कोई ओनू मूंह नहीं लाउंदा पर जिहड़े बंदे नू दुनिया ने केंद्र धक्के धक्का दे देवे हुण सरकार कवे भी बंदा माड़ा है पर जे गुरुद्वारे मत्था टेकण आ जाए तां इत्थे ते नहीं ना आपां कढ सकदे ओनू हुण सरकार ने ते आख्या फांसी दी सजा ते जे ओह बंदा गुरुद्वारे आ जाए ओह माड़ा काम कीता होवे भावे उहने पर वेखो इत्थे ते इह गल हुण मैं विच छोटी जी बेनती करन लगा इत्थे आ गुरमुख प्यारे भुल्लर वर्गे जिन्हां नूं आ फांसियां दीआं गल्लां चल रहीआं ने इदां दे वी सिंह सच्चे पातशाह बख्शिश करन जिवें हुण सारे सारे ही आवाज उठा रहे ने कि उन्हां दी फांसी की सजा जिहड़ी है माफ होनी चाहिए इदां दे लोग भी हुंदे ने पर गुरु घर विच ते कोई चल के आ जाए ना भावे सचमुच ही फांसी दे लायक होवे इत्थे ते फाहे लाया ही तां जा रहा ना भी उन्हां ने चंगे काम कीते ने माड़िआं नूं सोधण की कोशिश कीती है पर सचमुच जिन्हों फांसी की सजा लग जाए जिन्हें सारी जिंदगी च माड़े काम किए हो गुरुद्वारे मत्था टेकन आ जाएगा तो तुसी किवें बाह फड़ के बाहर कढ दोगे तेनू अंदर नहीं बढ़न देना यह तो हो नहीं सकता इत्थे तो गुरु साहब का हुक्म है बंदा चार बजर करैता ने चारे करके आ जाए जे पंज प्यारियां सामने आके आखे मैनू माफ कर दिओ पंज प्यारे जरूर माफ कर देंगे वड्डी तो वड्डी गलती करके अकाल तख्त ते चले जावे कोई बंदा जे आखे ना भी मैं इन्ना कतलेआम कीता जां करवाया जिवें 84 दे दंगे होए ने हल्ला पिया तीसरा घल्लूकारा जिन्हों कहा जाता है जे अज भी वह कातल बंदे जिन्हां ने करवाए ने दंगे वह अज भी अकाल तख्त साहब से आ जाण ते कदे नहीं अकाल तख्त वाले कह सकते भी जाओ तुहानूं असीं बख्शणा नहीं इत्थे मर दा हुक्म है भी जिहड़ा बख्शाउण आएगा उहनूं बख्शणा जरूर है जो शरण आवे तिस कंठ लावे इह बिरद स्वामी संधा इह गुरु दा बिरद है जेड़ा एक बारी सतगुरु के चरणा च आ गया तो महाराज उन्हें बख्शणगे जरूर बख्शिया जरूर जाएगा एक बारी कोई आ जाए भावे नीवा हो के आ जाए तो खुसरो आया सी शहजादा खुसरो जहांगीर का पुत्र सी ਉਹਨੂੰ ਹੋਰ ਤੇ ਕਿਸੇ ਨੇ ਗੱਲ ਨਾਲ ਨਹੀਂ ਲਾਇਆ, ਪਰ ਉਹ ਆਇਆ ਲੰਘਦਾ ਲੰਘਦਾ ਗੁਰੂ ਰਾਮ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਅੰਮ੍ਰਿਤਸਰ, ਨਾਲੇ ਤੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਗਿਆ ਤੇ ਨਾਲੇ ਜਾਂਦਾ ਜਾਂਦਾ ਮੱਥਾ ਟੇਕ ਗਿਆ, ਬਸ ਇੰਨਾ ਹੀ ਸੀ। ਉਹਨਾਂ ਨੂੰ ਮੌਕਾ ਮਿਲ ਗਿਆ ਵਿਰੋਧੀਆਂ ਨੂੰ, ਕਹਿੰਦੇ ਬਾਦਸ਼ਾਹ ਤੂੰ ਕਿਹਾ ਸੀ ਮੇਰੇ ਪੁੱਤਰ ਨੂੰ ਸ਼ਹਿਜ਼ਾਦੇ ਨੂੰ ਕੋਈ ਮੂੰਹ ਨਾ ਲਾਵੇ, ਸਾਰੀ ਦੁਨੀਆ ਤੁਹਾਡੇ ਤੋਂ ਡਰਦੀ ਹੈ, ਜੇ ਨਹੀਂ ਡਰਦਾ ਤੇ ਇੱਕ ਗੁਰੂ ਅਰਜਨ ਦੇਵ ਨਹੀਂ ਡਰਦਾ। ਕਹਿੰਦੇ ਉਹਨਾਂ ਨੇ ਵੇਖੋ ਨਾਲੇ ਸਿਰਪਾਓ ਦਿੱਤੇ ਨੇ, ਨਾਲੇ ਅਸੀਸਾਂ ਦਿੱਤੀਆਂ ਨੇ ਵੀ ਰਾਜ ਇੱਕ ਤੈਨੂੰ ਮਿਲ ਜਾਏ, ਨਾਲੇ 5000 ਰੁਪਇਆ ਨਗਦ ਦਿੱਤਾ ਹੈ, ਇਹ ਵੀ ਕਹਿਤਾ ਝੂਠ ਬਣਾ ਗਈ, ਨਾਲੇ ਲੰਗਰ ਛਕਾਇਆ, ਨਾਲੇ ਰਾਸ਼ਨ ਦਿੱਤਾ ਹੈ, ਨਾਲੇ ਆਸ਼ੀਰਵਾਦ ਦਿੱਤਾ ਹੈ, ਵਰ ਦਿੱਤੇ ਨੇ, ਤੁਹਾਡੀ ਪਰਵਾਹ ਹੀ ਨਹੀਂ ਕੀਤੀ। ਚੰਦੂ ਨੇ ਵੀ ਕੰਨ ਭਰੇ, ਕਾਜ਼ੀਆਂ ਮੌਲਵੀਆਂ ਨੇ ਸਭ ਨੇ, ਹੁਣ ਮੌਕਾ ਮਿਲ ਗਿਆ ਨਾ ਸਾਰਿਆਂ ਨੂੰ, ਹੁਣ ਸਭ ਨੇ ਜ਼ੋਰ ਲਾ ਦਿੱਤਾ ਪੂਰਾ, ਹੁਣ ਮੌਕਾ ਮਿਲ ਗਿਆ। ਉਧਰੋਂ ਬਾਹਰ ਵਿਰੋਧੀ ਨੇ ਤੇ ਉਧਰੋਂ ਘਰ ਵਿੱਚ ਭਰਾ ਵੀ ਵਿਰੋਧੀ ਹੈ ਵੱਡਾ, ਪ੍ਰਿਥੀ ਚੰਦ ਵੀ ਵਿਰੋਧੀ, ਉਹ ਤੇ ਸ਼ੁਰੂ ਤੋਂ ਹੀ ਵਿਰੋਧੀ ਸੀ, ਜਦੋਂ ਤੋਂ ਮਹਾਰਾਜ ਨੂੰ ਪੱਗ ਮਿਲੀ ਸੀ ਉਹ ਤੇ ਉਦੋਂ ਤੋਂ ਹੀ ਵਿਰੋਧ ਤਾਂ ਕਰਦਾ ਸੀ, ਉਹ ਕਹਿੰਦਾ ਸੀ ਪੱਗ ਮੇਰੀ ਹੈ। ਦਸਤਾਰਬੰਦੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੋਈ ਸੀ, ਸੰਗਤ ਨੇ ਦਸਤਾਰ ਗੁਰੂ ਅਰਜਨ ਦੇਵ ਜੀ ਨੂੰ ਬਣਾਉਣ ਲੱਗੇ, ਬਾਬਾ ਬੁੱਢਾ ਜੀ ਜਦੋਂ ਬੰਨਣ ਲੱਗੇ ਤੇ ਪਿਰਥੀ ਚੰਦ ਨੇ ਰੌਲਾ ਪਾ ਲਿਆ, ਗੁਰੂ ਅਰਜਨ ਦੇਵ ਜੀ ਨੇ ਆਪਣੀ ਦਸਤਾਰ ਫੜੀ ਤੇ ਉਹਦੇ ਕੋਲ ਲੈ ਕੇ ਕਹਿੰਦੇ ਲੈ ਭਰਾਵਾ ਤੂੰ ਵੱਡਾ ਤੂੰ ਬੰਨ ਲੈ, ਤੇ ਪਿਰਥੀ ਚੰਦ ਨੇ ਆਪਣੇ ਸਿਰ ਤੇ ਆਪ ਹੀ ਪੱਗ ਬੰਨ ਲਈ, ਪੱਗ ਭਾਵੇਂ ਉਹਨੇ ਆਪਣੇ ਆਪ ਧੱਕੇ ਨਾਲ ਹੀ ਬੰਨ ਲਈ, ਪਰ ਲੋਕਾਂ ਨੇ ਉਹਨੂੰ ਗੁਰੂ ਨਹੀਂ ਮੰਨਿਆ, ਗੁਰੂ ਗੁਰੂ ਅਰਜਨ ਦੇਵ ਜੀ ਨੂੰ ਮੰਨਿਆ, ਉਹਨੇ ਆਪਣੇ ਹੱਥ ਨਾਲ ਆਪ ਹੀ ਪੱਗ ਬੰਨ ਲਈ ਸੀ ਵੀ ਮੈਂ ਮਾਲਕ ਹਾਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਰੋਧੀ, ਉਹ ਘਰ ਚ ਵੀ ਵਿਰੋਧ ਤਾਂ ਕਰਦਾ ਸੀ ਪਿਰਥੀ ਚੰਦ, ਤੇ ਉਧਰੋਂ ਚੰਦੂ ਵਰਗੇ ਤੇ ਸਾਰੇ ਪਖੰਡ ਕਰਨ ਵਾਲੇ ਲੋਕ, ਉਹਨਾਂ ਨੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਰੁੱਧ ਕੰਨ ਭਰੇ ਤੇ ਜਹਾਂਗੀਰ ਨੇ ਫਿਰ ਫਰਮਾਨ ਜਾਰੀ ਕੀਤਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਮੇਰੇ ਪਾਸ ਲਿਆਂਦਾ ਜਾਵੇ। ਸਪਸ਼ਟੀਕਰਨ ਦਿਓ, ਆ ਕੇ ਜਵਾਬ ਦਿਓ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਿਆਂਦਾ ਗਿਆ, ਕਹਿੰਦੇ ਨੇ ਜਦੋਂ ਲਾਹੌਰ ਬਾਦਸ਼ਾਹ ਸੀ ਉਸ ਵੇਲੇ ਮਹਾਰਾਜ ਨੂੰ ਲਿਆਂਦਾ ਗਿਆ, ਜਦੋਂ ਤੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਖਿਆ, ਕਹਿੰਦਾ ਜੀ ਤੁਸੀਂ ਮੇਰੇ ਪੁੱਤਰ ਨੂੰ ਪਨਾਹ ਦਿੱਤੀ, ਵਰ ਦਿੱਤੇ, 5000 ਰੁਪਇਆ ਦਿੱਤਾ। ਮਹਾਰਾਜ ਕਹਿੰਦੇ ਕੋਈ ਪਨਾਹ ਨਹੀਂ ਦਿੱਤੀ ਬਾਦਸ਼ਾਹ, ਕੋਈ ਵਰ ਨਹੀਂ ਦਿੱਤੇ। ਉਹ ਆਇਆ ਲੰਗਰ ਚ, ਉਹਨੇ ਪ੍ਰਸ਼ਾਦਾ ਛਕਿਆ, ਅਸੀਂ ਪ੍ਰਸ਼ਾਦ ਸਿਰਪਾਓ ਦਿੱਤਾ ਹੈ, ਗੁਰੂ ਘਰ ਚ ਕੋਈ ਆ ਜਾਏ ਅਸੀਂ ਉਹਦੇ ਨਾਲ ਵਿਤਕਰਾ ਨਹੀਂ ਕਰ ਸਕਦੇ, ਕੋਈ ਫਰਕ ਨਹੀਂ ਰੱਖ ਸਕਦੇ। ਹੁਣ ਮੈਂ ਤੁਹਾਨੂੰ ਫਿਰ ਬੇਨਤੀ ਕਰਦੇ ਆ ਕਿ ਜਹਾਂਗੀਰ ਵੀ ਮੌਕਾ ਲੱਭਦਾ ਸੀ, ਉਹ ਵੀ ਬਹਾਨਾ ਲੱਭਦਾ ਸੀ, ਉਹਨੂੰ ਬਹਾਨਾ ਮਿਲਿਆ, ਗੁਰੂ ਅਰਜਨ ਦੇਵ ਉਹਦੇ ਸਾਹਮਣੇ ਨੇ ਤੇ ਉਹ ਤੇ ਦੁਸ਼ਮਣ ਸਮਝਦਾ ਸੀ, ਉਹ ਤੇ ਦੁਕਾਨ ਕਹਿੰਦਾ ਸੀ ਗੁਰੂ ਘਰ ਨੂੰ ਦੁਕਾਨ ਹੈ, ਉਹ ਤੇ ਬੰਦ ਕਰਨਾ ਚਾਹੁੰਦਾ ਸੀ, ਬਸ ਉਹਨੇ ਬਹਾਨਾ ਬਣਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦਾ ਚੰਗਾ ਜੀ ਤੁਹਾਨੂੰ ਫਿਰ ਮਾਫ ਕਰ ਦਿੰਦੇ ਹਾਂ, ਆਪਾਂ ਫੈਸਲਾ ਕਰ ਲੈਂਦੇ ਹਾਂ, ਤੁਸੀਂ ਵੇਖੋ ਪਨਾਹ ਤੇ ਦਿੱਤੀ ਹੈ ਮੇਰੇ ਪੁੱਤਰ ਨੂੰ, ਸ਼ਹਿਜ਼ਾਦੇ ਨੂੰ ਪਨਾਹ ਦਿੱਤੀ ਹੈ, ਆਪਾਂ ਫੈਸਲਾ ਕਰ ਲੈਂਦੇ। ਕੀ ਫੈਸਲਾ? ਕਹਿੰਦੇ ਫੈਸਲਾ ਇਹ, ਇੱਕ ਤੇ ਇਸਲਾਮ ਕਬੂਲੋ, ਇਸਲਾਮ ਚ ਆ ਜਾਓ, ਤੁਹਾਨੂੰ ਅਸੀਂ ਵੀ ਮੰਨਾਂਗੇ ਫਕੀਰ, ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਬੰਦ ਕਰਕੇ ਇਸਲਾਮ ਦਾ ਪ੍ਰਚਾਰ ਸ਼ੁਰੂ ਕਰ, ਪਹਿਲੀ ਗੱਲ। ਦੂਸਰੀ ਗੱਲ, ਜੇ ਪਹਿਲੀ ਸ਼ਰਤ ਨਹੀਂ ਮੰਨੀ ਤੇ ਦੂਜੀ ਮੰਨ ਲਓ, ਰਹੋ ਤੁਸੀਂ ਸਿੱਖ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖਿਆ ਨਾ, ਤੁਸੀਂ ਪੋਥੀ ਸਾਹਿਬ ਨਾਂ ਸੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਵਿੱਚ ਲਿਖੋ ਵੀ ਇਸਲਾਮ ਧਰਮ ਸਾਰਿਆਂ ਨਾਲੋਂ ਵੱਡਾ ਧਰਮ ਹੈ, ਇਹਦੇ ਵਰਗਾ ਦੂਜਾ ਕੋਈ ਧਰਮ ਨਹੀਂ, ਇਹ ਲਿਖੋ ਇਸਲਾਮ ਦੀ ਸੋਭਾ, ਇਹ ਲਿਖ ਦਿਓ, ਚਲਾਈ ਚੱਲੋ ਆਪਣਾ ਘਰ, ਆਪਣਾ ਕੰਮ ਚੱਲਣ ਦਿਓ, ਇਹ ਲਿਖੋ ਵੀ ਇਸਲਾਮ ਵਰਗਾ ਕੋਈ ਧਰਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਹੋ ਸਕਦਾ। ਤੇ ਤੀਜੀ ਸ਼ਰਤ ਕਿਹੜੀ ਹੈ? ਕਹਿੰਦੇ ਤੀਜੀ ਸ਼ਰਤ ਇਹ ਹੈ, ਨਹੀਂ ਤੇ ਫਿਰ 2 ਲੱਖ ਰੁਪਇਆ ਜੁਰਮਾਨਾ ਭਰਨਾ ਪੈਣਾ ਹੈ, ਕਿਉਂਕਿ ਤੁਸੀਂ ਪਨਾਹ ਦਿੱਤੀ ਮੇਰੇ ਸ਼ਹਿਜ਼ਾਦੇ ਨੂੰ, ਇਹਨਾਂ ਤਿੰਨਾਂ ਚੋਂ ਕਿਹੜੀ ਮੰਨਣੀ ਹੈ? ਜੇ ਤਿੰਨੇ ਨਹੀਂ ਮੰਨਣੀਆਂ ਫਿਰ ਮਰਨਾ ਕਬੂਲ ਲਓ, ਮੌਤ ਕਬੂਲ ਲਓ। ਇਹ ਚਾਰ ਗੱਲਾਂ ਸਾਹਮਣੇ ਆਈਆਂ, ਮਹਾਰਾਜ ਆਖਣ ਲੱਗੇ ਇਸਲਾਮ ਕਬੂਲ ਕਰਨਾ ਹੈ, ਇਹ ਨਹੀਂ ਹੋ ਸਕਦਾ। ਜਿਵੇਂ ਤੈਨੂੰ ਤੇਰਾ ਇਸਲਾਮ ਪਿਆਰਾ ਹੈ, ਇਸੇ ਤਰ੍ਹਾਂ ਸਾਨੂੰ ਸਾਡੀ ਸਿੱਖੀ ਪਿਆਰੀ, ਪਹਿਲੀ ਗੱਲ। ਦੂਸਰੀ ਗੱਲ, ਤੂੰ ਕਹਿੰਦਾ ਹੈ कि गुरु ग्रंथ साहब दे विच लिखो इस्लाम दी सोभा ए नरोल सच है। जिथे मुसलमान गलत करेगा पखंड करेगा उथे उदो जरूर ताड़िया जाएगा, जिहड़ी चंगी गल होएगी असी जरूर लिखांगे। ए नरोल सच है, इहदे विच केवल ते केवल सच है, इहदे विच झूठ कोई नहीं, पखंड दा खंडन है। इहदे विच जे तूं आखे भी तेरे दबा हेठ आके इहदे विच असी बदला कर दईए, इह नहीं, इह ते वाहो वाहो बाणी निरंकार है। ਇਹ ਵੇਖੋ ਪਿਆਰਿਓ, ਮੈਂ ਅਰਜ਼ ਕਰਾਂ ਕਿ ਸਾਨੂੰ ਸੱਚ ਦੇਣ ਵਾਸਤੇ ਉਦਣ ਮਹਾਰਾਜ ਇੱਕ ਇੱਕ ਲਾਈਨ ਲਿਖ ਦਿੰਦੇ ਤੇ ਸ਼ਹੀਦੀ ਨਹੀਂ ਸੀ ਹੋਣੀ। ਪਰ ਮਹਾਰਾਜ ਨੇ ਆਖਿਆ ਸੀ ਨਹੀਂ, ਪਤਾ ਸੀ ਨਾ ਵੀ ਗੱਦੀ ਇੱਕ ਦਿਨ ਮਿਲੇਗੀ, ਤਖ਼ਤ ਤੇ ਇਹਨਾਂ ਨੇ ਬਹਿਣਾ ਹੈ, ਚੌਰ ਇਹਨਾਂ ਦੇ ਸਿਰ ਤੇ ਹੋਏਗਾ। ਉਹ ਚੌਰ ਜਿਹੜਾ ਗੁਰੂ ਨਾਨਕ ਦੇ ਸਿਰ ਤੇ ਹੋਇਆ, ਉਹ ਚੌਰ ਜਿਹੜਾ ਦਸ ਪਾਤਸ਼ਾਹੀਆਂ ਦੇ ਸਿਰ ਤੇ ਹੋਇਆ, ਉਹ ਚੌਰ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਤੇ ਹੋਏਗਾ। ਹੋਵੇਗਾ ਚੌਰ ਤਖ਼ਤ ਤੇ ਜਿਸ ਵਿੱਚ ਸਚਾਈ ਨਾ ਹੋਏਗੀ, ਇੱਕ ਪੰਗਤੀ ਵੀ ਗਲਤ ਹੋਏਗੀ, ਝੂਠ ਹੋਏਗੀ, ਫਿਰ ਉਹ ਤੇ ਅਡੰਬਰ ਹੋ ਗਿਆ, ਸੱਚ ਨਾ ਹੋਇਆ। ਖਿਮਾ ਕਰਿਓ, ਮੈਨੂੰ ਮਾਫ ਕਰਿਓ, ਕਈ ਤਖਤਾਂ ਤੇ ਜ਼ਰੂਰ ਬੈਠੇ ਨੇ, ਚੌਰ ਵੀ ਕਰਾ ਰਹੇ ਹੋਣਗੇ, ਪਰ ਨਿਰਈ ਝੂਠ ਨੇ, ਇੱਕ ਵੀ ਗੱਲ ਨਹੀਂ ਉਹਨਾਂ ਕੋਲ ਸੱਚ, ਇੱਕ ਗੱਲ ਸੱਚ ਦੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਇਹਦੇ ਵਿੱਚ ਇੱਕ ਵੀ ਰਾਈ ਜਿੰਨਾ ਵੀ ਝੂਠ ਨਹੀਂ, ਇਹ ਸੱਚ ਹੀ ਸੱਚ ਹੈ। ਹੁਣ ਤੇ ਸਾਇੰਸ ਵੀ ਮੰਨਣ ਲੱਗ ਪਈ ਹੈ, ਉਹ ਵੀ ਕਹਿੰਦੇ ਨੇ ਵੀ ਜੋ ਗੁਰੂ ਨਾਨਕ ਨੇ ਕਿੰਨੇ ਸਾਲ ਪਹਿਲਾਂ ਕਿਹਾ, ਪਾਤਾਲਾ ਪਾਤਾਲ ਲੱਖਾ ਗਾਸਾਂ ਗਾਸ, ਬੜੇ ਪਤਾਲ ਨੇ, ਬੜੇ ਆਕਾਸ਼ ਨੇ, ਹੁਣ ਤੇ ਸਾਇੰਸ ਵੀ ਮੰਨਦੀ ਵੀ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਉਹ ਸੱਚਾਈ ਹੈ, ਕੋਈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਇਸ ਕਰਕੇ ਸੱਚੇ ਸਤਿਗੁਰੂ ਦੇ ਲੜ ਲਾਉਣ ਵਾਸਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾਉਣ ਲਈ ਮਹਾਰਾਜ ਨੇ ਇੰਨੇ ਤਸੀਹੇ ਚੱਲੇ, ਇੱਕ ਲਾਈਨ ਲਿਖ ਦਿੰਦੇ, ਇੱਕ ਪੰਗਤੀ ਲਿਖ ਦਿੰਦੇ ਤੇ ਉਦਣ ਜਾਨ ਬਚ ਸਕਦੀ ਸੀ। ਪਰ ਮਹਾਰਾਜ ਕਹਿੰਦੇ ਮੈਂ ਬਦਲਾਅ ਨਹੀਂ ਕਰਾਂਗਾ, ਕਿਉਂ? ਮੈਂ ਆਪਣੇ ਸਿੱਖਾਂ ਨੂੰ ਝੂਠ ਨਾਲ ਨਹੀਂ ਜੋੜਨਾ, ਸੱਚ ਨਾਲ ਜੋੜਨਾ, ਨਿਰੋਲ ਸੱਚ। ਹੁਣ ਵੇਖੋ ਸੱਚ ਹੈ, ਨਿਰਾ ਹੀ ਸੱਚ, ਪਰ ਉਹ ਸਾਡੇ ਸਤਿਗੁਰੂ ਨੇ, ਆਪਾਂ ਬੈਠੇ ਹਾਂ ਸਿੱਖ, ਅਸੀਂ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀ ਵੀ ਸਾਡੀ ਜ਼ਿੰਦਗੀ 'ਚ ਕਿੰਨੀ ਕੁ ਸੱਚਾਈ ਹੈ। ਜੋ ਗੁਰੂ ਗ੍ਰੰਥ ਸਾਹਿਬ ਉਹ ਕਮਾਉਣ ਦੀ ਗੱਲ ਕੀਤੀ ਸੀ ਤੇ ਜ਼ਿੰਦਗੀ ਵਿੱਚ ਬਾਣੀ ਪੜ੍ਹਦਿਆਂ ਗਾਵੋ ਸੱਚੀ ਬਾਣੀ, ਬਾਣੀ ਗਾਉਂਦਿਆਂ ਗਾਉਂਦਿਆਂ ਸੱਚੀ ਬਾਣੀ ਗਾਉਂਦਿਆਂ ਗਾਉਂਦਿਆਂ ਜ਼ਿੰਦਗੀ 'ਚ ਸੱਚ ਆ ਜਾਣਾ ਚਾਹੀਦਾ ਸੀ। ਪਰ ਅਸੀਂ ਹੈ ਸਿੱਖ ਹਾਂ ਪਰ ਪੈਰ ਪੈਰ ਤੇ ਝੂਠ ਬੋਲਨੇ ਆ, ਪੈਰ ਪੈਰ ਤੇ ਅਸੀਂ ਕਹਿੰਦੇ ਹਾਂ ਕਰੀਏ ਕੀ ਜੀ, ਝੂਠ ਬੋਲੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ, ਝੂਠ ਬੋਲੇ ਬਿਨਾਂ ਸਾਡਾ ਸਰਦਾ ਨਹੀਂ। ਪਰ ਨਿਰੋਲ ਸੱਚ ਦੇ ਲੜ ਸਾਨੂੰ ਕਲਗੀਆਂ ਵਾਲੇ ਸਤਿਗੁਰੂ ਲਾ ਕੇ ਗਏ ਆ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੁਹਾਡੀ ਦੂਜੀ ਸ਼ਰਤ ਨਹੀਂ ਮੰਨਣੀ, ਕਹਿੰਦੇ ਤੀਜੀ ਸ਼ਰਤ ਕੀ ਹੈ, 2 ਲੱਖ ਰੁਪਇਆ ਦੇ ਦਿਓ। 2 ਲੱਖ ਕੀ ਗੁਰਮੁਖੋ, 2 ਕਰੋੜ ਉਹਨਾਂ ਵੇਲਿਆਂ 'ਚ ਵੀ ਦੇ ਸਕਦੇ ਸੀ ਗੁਰੂ ਅਰਜਨ ਦੇਵ ਸਾਹਿਬ, ਪਰ ਕਹਿੰਦੇ ਸੰਗਤ ਦਾ 1 ਵੀ ਪੈਸਾ ਮੈਂ ਆਪਣੀ ਜਾਨ ਬਚਾਉਣ ਵਾਸਤੇ ਨਹੀਂ ਖਰਚਣਾ। ਗੁਰੂ ਅਰਜਨ ਦੇਵ ਸਾਹਿਬ ਨੇ ਸੰਗਤ ਇਕੱਠੇ ਕਰਕੇ ਦੇ ਦੇਗੀ, ਪਰ ਅਸੀਂ ਸੰਗਤ ਦਾ ਪੈਸਾ ਬਰਬਾਦ ਨਹੀਂ ਹੋਣ ਦੇਣਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਚੌਥੀ ਗੱਲ ਕਿਹੜੀ ਸੀ, ਕਹਿੰਦੇ ਮਰਨਾ ਕਬੂਲ ਲਓ, ਕਹਿੰਦੇ ਆਹ ਪ੍ਰਵਾਨ ਹੈ, ਆਖੋ ਸਤਨਾਮ, ਆਹ ਗੱਲ ਤੇਰੀ ਠੀਕ ਹੈ, ਮੌਤ ਤੋਂ ਨਹੀਂ ਡਰਦੇ। ਸਾਡੇ ਗੁਰੂ ਨਾਨਕ ਕਹਿ ਗਏ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਜੇ ਇਸ ਪ੍ਰੇਮ ਵਾਲੀ ਗਲੀ ਚ ਆਉਣਾ ਹੈ, ਜੇ ਤੂੰ ਮੇਰੇ ਨਾਲ ਪ੍ਰੇਮ ਦਾ ਦਾਅਵਾ ਕਰਨਾ ਹੈ ਤੇ ਸਿਰ ਤਲੀ ਤੇ ਧਰ ਕੇ ਆਵੇ, ਕਦੇ ਵੀ ਜਿੰਦ ਲੇਖੇ ਲਾਉਣੀ ਪੈ ਸਕਦੀ ਹੈ, ਫਿਰ ਪਰਵਾਹ ਨਾ ਕਰੀ। ਵੀ ਸਾਡੇ ਘਰ ਦਾ ਦਸਤੂਰ ਹੀ ਇਹ ਹੈ, ਇਹ ਦਸਤੂਰ ਹੀ ਇਹ ਹੈ। ਸਤ ਸੰਗਤ ਉਸ ਵੇਲੇ ਮਹਾਰਾਜ ਕਹਿੰਦੇ ਆਹ ਗੱਲ ਪ੍ਰਵਾਨ ਹੈ, ਮਰਨਾ ਕਬੂਲ ਹੈ ਸਾਨੂੰ। ਫਿਰ ਚੰਦੂ ਨੂੰ ਬੁਲਾਇਆ, ਚੰਦੂ ਕੋਲ ਖਲੋਤਾ, ਉਹ ਵੀ ਮੌਕਾ ਲੱਭਦਾ ਸੀ, ਕਹਿੰਦਾ ਮੈਂ ਲੈ ਜਾ ਘਰ ਮਨਾਵਾਂਗਾ, ਸ਼ਾਇਦ 2 ਲੱਖ ਦੇ ਦੇਣ, ਜੇ 2 ਲੱਖ ਨਹੀਂ ਤੇ ਇਸਲਾਮ ਚ ਲੈ ਆਵਾਂਗੇ, ਜੇ ਇਸਲਾਮ ਚ ਨਹੀਂ ਆਉਣਗੇ ਤੇ ਬਾਣੀ ਚ ਲਿਖਾ ਲਾਂਗੇ ਇਸਲਾਮ ਦੀ ਸੋਭਾ। ਬਾਦਸ਼ਾਹ ਮੈਨੂੰ ਮੌਕਾ ਦੇ ਦਿਓ, ਮੈਂ ਹੁਣ ਆਰਾਮ ਨਾਲ ਬੈਠ ਕੇ ਇਹਨਾਂ ਨਾਲ ਗੱਲ ਕਰਾਂਗਾ ਤੇ ਮੈਂ ਮਨਾ ਲਵਾਂਗਾ। ਬਾਦਸ਼ਾਹ ਨੂੰ ਪਤਾ ਸੀ ਵੀ ਇਹਨੇ ਆਪਣਾ ਵੀ ਬਦਲਾ ਲੈਣਾ ਹੈ, ਬਸ ਚੰਦੂ ਦੇ ਸਿਰ ਥੋਪ ਦਿੱਤੀ ਗੱਲ, ਕਿਉਂਕਿ ਹਿੰਦੂ ਸੀ ਨਾ ਚੰਦੂ, ਉਹ ਮੁਸਲਮਾਨ ਸੀ, ਇਹ ਬਾਦਸ਼ਾਹ ਦੀ ਨੀਤੀ ਸੀ, ਕਰਾਇਆ ਉਹਦੇ ਤੋਂ ਕੀਤਾ, ਉਹਦੇ ਹੁਕਮ ਨਾਲ ਹੀ ਸਾਰਾ ਕੁਛ, ਬਾਦਸ਼ਾਹ ਨੇ ਤੇ ਨੀਤੀ ਸੀ ਉਹਦੀ ਵੀ ਇਹਦੇ ਸਿਰ ਮੜਿਆ ਜਾਏਗਾ, ਪਰ ਘੱਟ ਘੱਟ ਚੰਦੂ ਵੀ ਨਹੀਂ ਸੀ। एक चंदू सी वेखो आज तक पड़थू पाता, एक चंदू एक गंगू।
पर हुण गंगू चंदू बाहर लभण दी लोड़ नहीं, खिमा करियो साडे चीने गंगू चंदू ने जिहड़े असीं गिण नहीं सकदे, साडे सिखां च इन्ने गंगू इन्ने चंदू जेड़े मैं इथों तक भी कहिंदा कि नारायणू महंत वर्गे कृपाना पा के आ गए ने, कईआं च रूहां उही दुरियां फिरदियां ने, शरीर बदल गए ने बस, कईआं दे श्री साहबां भी पाईआं होईआं ने पर करतूतां उहनां दीआं उही रहीआं ने। कई बंदे अज भी इदां दे ही ने। ओह की कीता सी उहने नारायणू ने, 5000 एकड़ जमीन दे उत्ते कब्जा करके बह गया ननकाणा साहिब, सरोवर दीआं सरोवर दे पाणी विच शराब दीआं बोतलां ठंडीआं कर करके पींदा सी, गुरु घर की गोलक ते उहदा कब्जा सी। इदां दे बंदे बड़े ने जिहड़े गुरुद्वारिआं ते काबज होए होए ने। या खुदाया हवश के बंदे वफा को बेच देते हैं, खुदा के घर की क्या बात है, वो तो खुदा को बेच देते हैं, रब दे घर की केड़ी गल है। बड़े लोग ने मैं प्रधानगी नहीं छड़नी, गुरुद्वारा नवा बना लांगे, प्रधानगी तो ला दियो, वो कहेगा प्रधानगी नहीं छड़ांगे, मत्था टेकन नहीं आएगा मुड़ के, परले पासे दूजा गुरुद्वारा बना लांगे, पर प्रधान मैं रहांगा सारी जिंदगी। इदां दे लोग हन जिहड़े कहिंदे ने कि मैं ही काबज रहना चाहीदा, दूजा बंदा कदे अगे ना आवे। पर मैं तो एक बेनती हमेशा की है कि गुरुद्वारा है उत्थे इलैक्शन नहीं होनी चाहिए, उत्थे ते सिलैक्शन होनी चाहिए, चंगे बंदे सिलैक्ट होने चाहिए। इलैक्शन ते बाहर है, वोटां ते बाहर ने, इत्थे ते चंगे बंदे लभ के जैसी SGPC दी भी गल करिए उहदी कदे इलैक्शन नहीं होनी चाहिए, सिर्फ सिलैक्शन होनी चाहिए है वी साडे इलाके दा आ बंदा सब तो चंगा है, उच्चे सुच्चे जीवन वाला है, इहनू लैके जाओ उपर, कुछ चंगा भी होवे फिर। ते खिमा करियो मैं माफी चाहुंना, सारे इको जै नहीं, SGPC दे मैंबर सारे इको जै नहीं, पर कई बंदे इदां दे भी वेखे ने जिहड़े SGPC दीआं चोणां वेले भी शराबां वरतांदे ने, जिहड़ा शराबां पिया के लोकां नूं फिर जित के ते उपर गया है, उह की सवारेगा कौम दा, उहदे नाल की भला हो जाएगा, की प्रचार होएगा फिर, उहने प्रचार करना की है ते करवाउणा की है। इदां दे जिहड़े बंदे संगत जी इत्थे ते सिलेक्शन इलेक्शन नहीं, बस हमेशा ओ बंदे जिहड़े सचमुच जिन्हां दे उच्चे सुच्चे जीवन ने, बाणी पढ़न वाले सिमरन करन वाले, उहनां दी चोण होवे, उहनां नूं उपर लैके जाइए। पर हुण उही गल फिर आउंदी, कूड़ कूड़ है न्यों लगा, जिहड़े बंदिआं दे अंदर झूठ है उह सच्चिआं नूं पसंद किवें करनगे, अगे लिआउणगे किवें, उह कहणगे साडे वर्गा बंदा अगे चाहीदा, जिन्हां दे असीं आप आ उदां दा अगे ला दिओ, ਉਹ ਕਿੱਦਾਂ ਇਹ ਗੱਲ ਪਸੰਦ ਕਰ ਲੈਣਗੇ। ਇਸੇ ਕਰਕੇ ਅਸੀਂ ਗਰਾਵਟ ਵਿੱਚ ਜਾਂਦੇ ਹਾਂ ਤੇ ਚੰਦੂ ਤੋਂ ਕਰਵਾਇਆ ਸਾਰਾ ਕੁਛ, ਕੀਤਾ ਜਹਾਂਗੀਰ ਨੇ, ਚੰਦੂ ਦਾ ਵੀ ਵਿੱਚ ਹੱਥ ਸੀ ਬੜਾ ਵੱਡਾ, ਚੰਦੂ ਵੀ ਨਹੀਂ ਬਚ ਸਕਦਾ ਇਸ ਗੱਲ ਤੋਂ, ਬੜੇ ਕਾਜੀ ਮਲਾਣਿਆਂ ਦਾ ਹੱਥ ਸੀ, ਚੰਦੂ ਲੈ ਗਿਆ ਘਰ, ਬਸ ਫਿਰ ਉਹਨੇ ਕੈਸੇ ਥਾਂ ਤੇ ਬੰਦ ਕੀਤਾ, ऐसा पिंजरा सी जिदे च ना खलोता जांदा सी ना बैठिया ही जांदा सी, चंगी तरह आराम उहदे विच की करना सी। कईआं ने ते सूए भी लिखिया इतिहासकारां ने भी सूए लगे हुए सी उहदे विच, चुभदे सी बैठिआं ते खलोतिआं ते, इदां दे पिंजरे च महाराज नूं कैद कीता सी भी मन जाणगे। एक रात रखी नाल गए हुए गुरु के सिख, भाई जेठा भाई लगाहा भाई पैड़े वर्गे गुरमुख नाल सन, जेड़े गए पंज सिख गए सी नाल सतगुरु दे, ओह वे ओह नाल ने, महाराज दी हालत वेखी नहीं जांदी, बड़ा तड़फदे ने, पर हुण करन की, वस दी गल नहीं। अगला दिन होया कहिंदा अर्जन देव जी महाराज नूं कोल आ के कहिंदा जी गल सुनो, मैं बड़े प्यार नाल तुहाडे नाल पेश आ रहा, तुहानूं मेरी बेनती इक्को ही है, ना तो मैं दो लख भरन नूं कहिंदा ते ना मैं कहिंदा तुहानूं ए कि तुसी बाणी च कुछ लिखो, ते ना मैं कहिंदा दो लख भरन दी गल भी नहीं करदा, इस्लाम कबूलन दी भी मैं गल नहीं करदा, मैं ते सिर्फ इन्नी गल करना मेरी लड़की दा रिश्ता अज भी हां कर दिओ, हरगोबिंद नाल मेरी लड़की दा रिश्ता हो जाए, तुसी हां करो, बादशाह नूं मैं आपे मना लवां। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਹੀਂ ਬਈ ਉੱਥੇ ਬਾਣੀ ਚ ਮਿਲਾਵਟ ਦੀ ਗੱਲ ਕਰਦਾ ਸੀ ਬਾਦਸ਼ਾਹ, ਤੂੰ ਕਹਿੰਦਾ ਤੇਰੀ ਗੱਲ ਮੰਨ ਲਵਾਂ ਮੈਂ, ਸਾਡੇ ਵਾਸਤੇ ਸੰਗਤ ਵੱਡੀ ਹੈ, ਸੰਗਤ ਦਾ ਹੁਕਮ ਹੈ, ਅਸੀਂ ਮੋੜ ਨਹੀਂ ਸਕਦੇ। ਉਹੀ ਗੱਲ ਪੱਕੀ ਹੈ ਵੀ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਬਸ ਫਿਰ ਗੁਰਮੁਖੋ ਉਹਨੇ ਅਗਲੇ ਦਿਨ ਸਾਹਮਣੇ ਪਾਣੀ ਉਬਲਣਾ ਰੱਖ ਦਿੱਤਾ, ਪਾਣੀ ਉਬਾਲੇ ਖਾਂਦਾ, ਕਹਿੰਦਾ ਇਹਦੇ ਵਿੱਚ ਤੁਹਾਨੂੰ ਉਬਾਲਿਆ ਜਾਏਗਾ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ, ਜੋ ਮਰਜ਼ੀ ਕਰ ਲੈ, ਜੋ ਤੇਰੇ ਮਨ ਵਿੱਚ ਆਵੇ। ਮਹਾਰਾਜ ਨੂੰ ਫੜ ਕੇ ਜਦੋਂ ਪਾਣੀ ਵਿੱਚ ਬਿਠਾਉਣ ਲੱਗੇ, ਕਹਿੰਦੇ ਫੜਨ ਦੀ ਲੋੜ ਨਹੀਂ, ਅਸੀਂ ਆਪੇ ਬਹਿ ਜਾਂਗੇ। ਉਬਲਦੀ ਹੋਈ ਦੇਗ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠੇ। ਇਹ ਪਹਿਲੇ ਦਿਨ ਦੀ ਸਜ਼ਾ ਸੀ, ਉਬਲਦੀ ਦੇਗ ਚ ਉਬਾਲਿਆ। ਹੁਣ ਵੇਖੋ ਸਰੀਰ ਹੈ ਜਿਹੜਾ, ਜਦੋਂ ਪਾਣੀ ਵਿੱਚ ਉਬਲਦੇ ਵਿੱਚ ਸਰੀਰ ਰੱਖਿਆ ਗਿਆ ਤੇ ਸੱਚਮੁੱਚ ਮਾਸ ਆਪਣੇ ਆਪ ਜੁਦਾ ਹੋ ਗਿਆ, ਉੱਪਰੋਂ ਥਾਂ ਥਾਂ ਤੋਂ ਮਾਸ ਲੈ ਗਿਆ, ਵਿੱਚ ਚੌਂਕੜਾ ਮਾਰ ਲਿਆ, ਚਿਹਰਾ ਉਵੇਂ ਜਿਵੇਂ ਮੁਸਕਰਾਉਂਦਾ ਰਿਹਾ। ਇਹ ਨਾਮ ਦੀਆਂ ਬਰਕਤਾਂ ਨੇ, ਬਸ ਨਾਮ ਨਾਲ ਹੀ ਇੱਕ ਰਸ ਰਹਿ ਸਕਦੀ ਜ਼ਿੰਦਗੀ, ਨਹੀਂ ਤੇ ਸਤਸੰਗ ਜੀ ਕਦੇ ਕੁਛ ਕਦੇ ਕੁਛ ਮਨ ਵਿੱਚ ਉਤਰਾਅ ਚੜਾਅ ਚੱਲਦੇ ਰਹਿੰਦੇ ਆ, ਪਰ ਭਜਨ ਬੰਦਗੀ ਹੋਣ ਕਰਨ ਕਰਕੇ ਫਿਰ ਹੀ ਇੱਕ ਰਸ, ਉਵੇਂ ਹੀ ਹੱਸਦਾ ਹੱਸਦਾ ਚਿਹਰਾ ਖਿੜੇ ਰਹੇ, ਉਵੇਂ ਬਹਿ ਗਏ ਦੇਗ ਵਿੱਚ। ਜਿਵੇਂ ਦਿਆਲੇ ਨੂੰ ਪੁੱਛਿਆ ਸੀ, ਭਾਈ ਦਿਆਲੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਦਿਆਲਿਆ ਦੇਗ ਵਿੱਚ ਉਬਾਲੇ ਖਾਣਾ ਹੈ ਤੈਨੂੰ ਸੇਕ ਨਹੀਂ ਲੱਗਦਾ? ਕਹਿੰਦਾ ਸੱਚੇ ਪਾਤਸ਼ਾਹ ਕੀ ਹੋ ਗਿਆ ਜੋ ਮੈਂ ਬੈਠਾ, ਪੰਜਵੇਂ ਜਾਮੇ ਚ ਤੁਸੀਂ ਵੀ ਤੇ ਇਸੇ ਦੇਗੇ ਚ ਹੀ ਬੈਠੇ ਸੋ, ਤੁਸੀਂ ਸਾਨੂੰ ਕੀ ਸਮਝਾਇਆ? ਇਹ ਭਾਣਾ ਮਿੱਠਾ ਕਰਕੇ ਮੰਨਣਾ। ਦੇਗ ਵਿੱਚ ਬਹਿ ਗਏ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਚੌਂਕੜਾ ਮਾਰ ਕੇ, ਫਿਰ ਉਬਲਦੀ ਦੇਗ ਵਿੱਚੋਂ ਬਾਹਰ ਕੱਢਿਆ, ਬਾਹਰ ਕੱਢਿਆ ਉਬਲਦੀ ਦੇਗ ਵਿੱਚੋਂ, ਤੇ ਕਹਿਣ ਲੱਗਾ ਹੁਣ ਕੱਲ੍ਹ ਨੂੰ ਏਦੂ ਭਿਆਨਕ ਸਜ਼ਾ ਦੇਵਾਂਗੇ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰ। ਅਗਲਾ ਦਿਨ ਆ ਗਿਆ, ਕਹਿੰਦੇ ਨੇ ਫਿਰ ਤਵੀ ਗਰਮ ਕੀਤੀ ਗਈ, ਇੱਕ ਸਿਰ ਵਿੱਚ ਰੇਤਾ ਪਾਉਣ ਵਾਲਾ, ਸੀਸ ਵਿੱਚ ਰੇਤਾ ਪਾਉਣ ਵਾਲਾ ਵੀ ਮੰਗਾਇਆ ਗਿਆ, ਦਾਣੇ ਭੁੰਨਣ ਵਾਲਾ, ਉਹਦੀ ਪੱਠੀ ਸੀ ਦਾਣੇ ਭੁੰਨਦਾ ਸੀ, ਉਹਨੂੰ ਮੰਗਾਇਆ ਖੜਛੇ ਭਰ ਭਰ ਕੇ। ਕਹਿੰਦਾ ਸੀਸ ਵਿੱਚ ਰੇਤੇ ਦੇ ਪਾਣੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਸਤੇ, ਜਹਾਂ ਇਹਦੀ ਚੰਦੂ ਦੀ ਨੂੰਹ ਸੀ ਇੱਕ, ਉਹ ਗੁਰੂ ਘਰ ਨਾਲ ਪਿਆਰ ਕਰਦੀ ਸੀ, ਉਹ ਰਾਤ ਵੇਲੇ ਪ੍ਰਸ਼ਾਦਾ ਲੈ ਕੇ ਵੀ ਆਈ ਸੀ, ਕਹਿੰਦੀ ਮਹਾਰਾਜ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਇਸ ਪਾਪੀ ਦੇ ਘਰ ਦਾ ਨਹੀਂ ਅਸੀਂ ਛਕਣਾ, ਇਹ ਪਾਪੀ ਹੈ, ਇਹਦੇ ਘਰ ਦਾ ਅੰਨ ਨਹੀਂ ਛਕਣਾ, ਬਚੀਏ ਤੇਰੀ ਸੇਵਾ ਪ੍ਰਵਾਨ ਹੈ। ਕਹਿੰਦੀ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਮੇਰੇ ਘਰ ਵਿੱਚ ਇੱਦਾਂ ਪਾਪ ਹੋ ਰਿਹਾ ਹੈ, ਸੱਚੇ ਪਾਤਸ਼ਾਹ ਮੇਰਾ ਪ੍ਰਸ਼ਾਦਾ। ਮਹਾਰਾਜ ਕਹਿੰਦੇ ਤੇਰੀ ਸੇਵਾ ਪ੍ਰਵਾਨ ਹੈ, ਪ੍ਰਸ਼ਾਦਾ ਨਹੀਂ ਛਕਣਾ। ਕਹਿੰਦੇ ਫਿਰ ਮੇਰੀ ਦੂਜੀ ਬੇਨਤੀ ਮੰਨ ਲਓ। ਮਹਾਰਾਜ ਕਹਿੰਦੇ ਕਿਹੜੀ? ਮੈਨੂੰ ਪਤਾ ਹੁਣ ਤੁਸੀਂ ਜਾਓਗੇ ਛੱਡ ਕੇ ਸੱਚਖੰਡ ਜਾਓਗੇ। ਕਹਿੰਦੇ ਮੇਰੀ ਬੇਨਤੀ ਹੈ, ਮੈਂ ਇਸ ਘਰ 'ਚ ਰਹਿਣਾ ਨਹੀਂ ਚਾਹੁੰਦੀ, ਜਦੋਂ ਜਾਓਗੇ ਮੈਨੂੰ ਵੀ ਨਾਲ ਹੀ ਲੈ ਕੇ ਚੱਲੇ, ਮੈਂ ਵੀ ਨਹੀਂ ਰਹਿਣਾ ਇੱਥੇ। ਮਹਾਰਾਜ ਕਹਿੰਦੇ ਨਹੀਂ ਬੱਚੀਏ, ਇੱਦਾਂ ਨਹੀਂ। ਕਹਿੰਦੇ ਨਹੀਂ ਮਹਾਰਾਜ, ਮੇਰੀ ਇਹ ਬੇਨਤੀ ਮੰਨ ਲਓ, ਪ੍ਰਸ਼ਾਦਾ ਨਾ ਛਕੋ, ਤੁਸੀਂ ਇਹ ਕਹੋ ਵੀ ਜਦੋਂ ਜਾਵਾਂਗੇ ਤੇਰੇ ਵੀ ਪ੍ਰਾਣ ਨਿਕਲ ਜਾਣਗੇ, ਮੈਂ ਵੀ ਜਾਵਾਂਗਾ, ਮੈਂ ਵੀ ਨਹੀਂ ਇਸ ਘਰ 'ਚ ਰਹਿਣਾ। ਨੂੰ ਸੀ ਚੰਦੂ ਦੀ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸਾਰਾ ਟੱਬਰ ਟੁੱਟਿਆ ਹੋਇਆ ਹੁੰਦਾ, ਵਿੱਚ ਕਈ ਬੀਬੀਆਂ ਐਸੀਆਂ ਜਿਹੜੀਆਂ ਜੁੜੀਆਂ ਹੋਈਆਂ ਆ ਜਾਂਦੀਆਂ। ਅਸਲ ਵਿੱਚ ਉਸ ਪਰਿਵਾਰ ਦੇ ਭਾਗ ਚੰਗੇ ਹੁੰਦੇ ਨੇ, ਕਿਉਂਕਿ ਜੁੜੀ ਹੋਈ ਭੈਣ ਜਿਹੜੀ ਜਿਹੜੇ ਘਰ 'ਚ ਆ ਜਾਏਗੀ ਉਹ ਸਾਰੇ ਟੱਬਰ ਨੂੰ ਜੋੜ ਦੇਗੀ, ਹੌਲੀ ਹੌਲੀ ਜੋੜ ਦਿੰਦੀਆਂ ਨੇ। ਪਰਿਵਾਰ ਉਹਦੇ ਭਾਗ ਚੰਗੇ ਨੇ, ਪਤੀ ਦੇ ਭਾਗ ਚੰਗੇ ਨੇ ਜੇ ਘਰ ਵਾਲੀ ਜੁੜੀ ਹੋਈ ਹੋਏਗੀ ਬਾਣੀ ਨਾਲ, ਤੇ ਜੇ ਭਾਈ ਜੁੜਿਆ ਹੋਇਆ ਤੇ ਬੀਬੀ ਦੇ ਭਾਗ ਚੰਗੇ ਨੇ, ਕਿਉਂਕਿ ਕਦੇ ਨਾ ਕਦੇ ਉਹਨੇ ਆਪਣੇ ਪਿੱਛੇ ਉਹਨੂੰ ਜ਼ਰੂਰ ਲਾ ਹੀ ਲੈਣਾ। ਜ਼ਿੰਦਗੀ 'ਚ ਕਦੇ ਨਾ ਕਦੇ ਮੌਕਾ ਆ ਜਾਂਦਾ, ਕਿਉਂਕਿ ਗੁਰਮੁਖ ਮਨਮੁੱਖਾਂ ਦੇ ਪਿੱਛੇ ਨਹੀਂ ਲੱਗਣਗੇ, ਰਹਿਣਗੇ ਭਾਵੇਂ ਵਿੱਚ ਹੀ ਪਰ ਸੋਚ ਉਹਨਾਂ ਦੀ ਵੱਖਰੀ ਹੁੰਦੀ ਹੈ। ਇੱਕ ਉਹ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਲੇਕਿਨ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ ਹੈ। ਅਸਲੀ ਸਿੱਖ ਉਹ ਹੈ ਜਿਹੜਾ ਦੂਜੇ ਨੂੰ ਬਦਲੇ, ਲੜਾਈ ਵੀ ਨਾ ਕਰੇ, ਝਗੜਾ ਵੀ ਨਾ ਕਰੇ, ਹੌਲੀ 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 ਪਿਆਰ ਨਾਲ ਗੁਰਮਤ ਦੀ ਵਿਚਾਰ ਅਗਲੇ ਦੇ ਅੰਦਰ ਵਸ ਜਾਏ। ਐਸੇ ਗੁਰਸਿੱਖ ਹੁੰਦੇ ਨੇ ਅਸੀਂ। ਫਿਰ ਸਾਧ ਸੰਗਤ ਨੂੰ ਜੁੜੀ ਹੋਈ ਸੀ, ਫਿਰ ਅਗਲਾ ਦਿਨ ਆਇਆ, ਤੱਤੀ ਤਵੀ ਉੱਤੇ ਬਿਠਾਉਣ ਦੀ ਗੱਲ ਆ ਗਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ, ਸਾਡੇ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸੀ, ਲਾਲ ਹੋ ਗਈ ਤਵੀ, ਨੇੜੇ ਨਹੀਂ ਸੀ ਖਲੋਤਾ ਜਾਂਦਾ,
ਕਹਿੰਦਾ ਜੇ ਤਵੀ ਤੇ ਬਾਇਆ ਜਾਏਗਾ ਫੜੋ ਚੁੱਕੋ ਬਾਓ। ਮਹਾਰਾਜ ਕਹਿੰਦੇ ਰੁਕ ਜਾਓ, ਕੱਲ ਦੇਗ ਚ ਆਪੇ ਬਹਿ ਗਿਆ ਸਰ, ਚੁੱਕ ਕੇ ਬਾਉਣ ਦੀ ਲੋੜ ਨੀ, ਮੈਂ ਆਪੇ ਬੈਠ ਜਾਗਾ। ਉੱਠੇ
ਤੱਤੀ ਤਵੀ ਤੇ ਸਮਾਧੀ ਲਾ ਕੇ ਮਾਲਕ ਸਾਰੀ ਦੁਨੀਆ ਤਵੀ ਤੇ ਸਮਾਧੀ ਲਾ ਕੇ ਮਾਲਕ ਸਾਰੀ
ਮਾਰ ਕੇ ਬੈਠ ਗਏ। ਸੀਸ ਵਿੱਚ ਗਰਮ ਰੇਤਾ ਪੈ ਰਿਹਾ। ਸਾਈ ਮੀਆਂ ਮੀਰ ਗੁਰੂ ਅਰਜਨ ਦੇਵ ਮਹਾਰਾਜ ਦਾ ਬੜਾ ਪਿਆਰਾ ਮਿੱਤਰ ਸੀ। ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਤੋਂ ਰਖਵਾਈ ਗਈ ਸੀ। ਉਹ ਆਇਆ ਜਦੋਂ ਮਹਾਰਾਜ ਵੱਲ ਵੇਖਿਆ ਨਾ ਸਾਈ ਮੀਆਂ ਮੀਰ ਜਿੱਠਾ ਹਾਲ ਆ ਜਾਦ ਯਾਰ ਦਾ, ਉਹ ਹੋ ਵਿਆਕੁਲ, ਰੋ ਪਿਆ, ਚੀਖੇ ਤੇ ਢਾਹੀ ਮਾਰਦਾ, ਚੀਕਾ ਮਾਰਦਾ, ਮਹਾਰਾਜ ਆਹ ਕੀ ਹਾਲ ਹੋ ਗਿਆ ਤੁਹਾਡਾ, ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਮੈਨੂੰ ਹੁਕਮ ਕਰੋ, ਮੈਂ ਇਹਦੇ ਨਾਲ ਇੱਟ ਖੜਕਾ ਸਕਦਾ, ਇਸ ਹਕੂਮਤ ਦੀ ਇੰਨੀ ਤਾਕਤ ਹੈ, ਅੱਲਾ ਦੀ ਖੁਦਾ ਦੀ ਮੇਰੇ ਤੇ ਕਿਰਪਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਸਾਈ ਜੀ ਕੀ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਤੋਂ ਤੁਸੀਂ ਜਾਣੂ ਨਹੀਂ ਹੋ? ਕਹਿੰਦੇ ਸਭ ਪਤਾ ਹੈ, ਕੋਈ ਘਾਟ ਨਹੀਂ ਇੱਥੇ, ਪਰ ਭਾਣਾ ਮਿੱਠਾ ਕਰਕੇ ਮੰਨਣਾ ਹੈ, ਤਵੀ ਤੇ ਬੈਠ ਕੇ ਸ਼ਾਂਤ ਰਹਿਣਾ, ਏਦੂ ਵੱਡੀ ਕਰਾਮਾਤ ਹੋਰ ਕੀ ਹੋਏਗੀ? ਆਖੋ ਸਤਨਾਮ। ਇਹ ਕਰਾਮਾਤ ਨਹੀਂ, ਤਵੀ ਤੇ ਬਹਿ ਕੇ ਵਿਖਾ ਸਕਦਾ ਕੋਈ? ਹੋਇਆ ਸੀ, ਇੱਕ ਆਰਮੀ ਦਾ ਸਿੰਘ ਮੈਨੂੰ ਮਿਲਿਆ, ਕਹਿੰਦਾ ਬਾਬਾ ਜੀ ਬੜੇ ਸਿੱਖ ਨੇ ਸਾਡੇ ਆਰਮੀ ਚ, ਤੇ ਜਿੰਨੇ ਆਰਮੀ ਚ ਨੌਜਵਾਨ ਹੋਣਗੇ ਉਹਨਾਂ ਲਈ ਦਸਤਾਰ ਸਜਾਉਣੀ ਲਾਜ਼ਮੀ ਜ਼ਰੂਰੀ ਹੈ। ਇਹ ਹੋ ਨਹੀਂ ਸਕਦਾ ਵੀ ਮੁੰਡਾ ਸਿੱਖਾਂ ਦਾ ਹੋਵੇ ਤੇ ਆਰਮੀ ਚ ਹੋਵੇ ਤੇ ਸਿਰ ਤੇ ਪੱਗ ਨਾ ਹੋਵੇ। ਹੋਏਗੀ, ਸਿੱਖ ਹੈ ਤੇ ਬੰਨ ਪੱਗ, ਇਹ ਹੁਕਮ ਹੈ, ਦਸਤਾਰ ਸਜਾਏਗਾ। ਉਹ ਲੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ, ਲੰਗਰ ਲੱਗਿਆ ਤੇ ਫੌਜੀ ਸਨ ਸਾਰੇ ਮੁੰਡੇ ਇਕੱਠੇ ਹੋ ਕੇ, ਸਿੰਘ ਆਪ ਹੀ ਪ੍ਰਸ਼ਾਦਾ ਪਕਾ ਰਹੇ ਨੇ, ਆਟੇ ਗੁੰਨ ਰਹੇ ਨੇ, ਦਾਲਾਂ ਬਣਾ ਰਹੇ ਨੇ, ਵੀ ਜਿੰਨਾ ਕੁ ਜਿੰਨਾ ਕੁ ਹੈ ਸਾਡਾ ਦਾਇਰਾ ਅਸੀਂ ਲੰਗਰ ਲਾ ਦਈਏ। ਵੇਖੇ ਨੇ ਬੜੇ ਸਿੱਖ ਭਰਾ, ਥੋੜੀ ਜਿਹੀ ਗਿਣਤੀ ਵੀ ਹੋਏਗੀ, ਉੱਥੇ ਵੀ ਸਤਿਗੁਰੂ ਦੇ ਆਗਮਨ ਪੁਰਬ ਸ਼ਹੀਦੀ ਦਿਹਾੜੇ ਯਾਦਾਂ ਮਨਾਉਂਦੇ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਉਹਨਾਂ ਨੇ ਲੱਗੇ ਮਨਾਉਣ, ਤਵੀ ਬਲ ਰਹੀ ਹੈ, ਪ੍ਰਸ਼ਾਦੇ ਪੱਕ ਰਹੇ ਨੇ। ਇੱਕ ਆਫਿਸਰ ਉਹਨਾਂ ਦਾ ਕਮਿਊਨਿਸਟ ਮਾਈਂਡਡ ਸੀ ਉਹ ਬੰਦਾ, ਹੁਣ ਕਾਮਰੇਡ ਖਿਆਲਾਂ ਦਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੈ ਵੀ ਰੱਬ ਹੀ ਨਹੀਂ ਹੈ। ਉਹ ਆ ਗਿਆ ਆਫਿਸਰ, ਉਹ ਆ ਕੇ ਕਹਿੰਦਾ ਹੈ ਬੱਚਿਓ ਕੀ ਕਰਦੇ ਹੋ ਸਾਰੇ ਨੌਜਵਾਨਾਂ ਨੂੰ, ਜਵਾਨੋ ਕਰਦੇ ਕੀ ਹੋ? ਕਹਿੰਦੇ ਜੀ ਲੰਗਰ ਲਾਇਆ ਹੈ। ਅਖੇ ਲੰਗਰ ਕਾਹਦੇ ਲਈ ਲਾਇਆ ਹੈ? ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ। ਸ਼ਹੀਦੀ ਕਿਵੇਂ ਹੋਈ ਸੀ? ਕਹਿੰਦੇ ਜੀ ਮਹਾਰਾਜ ਨੂੰ ਦੇਗ ਚ ਉਬਾਲਿਆ ਸੀ, ਤੱਤੀ ਤਵੀ ਤੇ ਵਾਹਿਆ ਸੀ। ਆਹ ਵੇਖੋ ਤਵੀ ਤੇ ਫੋਟੋ ਮਹਾਰਾਜ ਦੀ ਤਸਵੀਰ ਬਣਾਈ ਚਿੱਤਰਕਾਰਾਂ ਨੇ, ਆਹ ਵੇਖੋ ਏਦਾਂ ਵਾਹਿਆ ਸੀ। ਉਹ ਆਫਿਸਰ ਕਹਿਣ ਲੱਗਾ, ਕਹਿੰਦਾ ਉਹ ਜਵਾਨੋ ਪੜ੍ਹੇ ਲਿਖੇ ਮੁੰਡੇ ਹੋ, ਚੰਗੀਆਂ ਤਨਖਾਹਾਂ ਲੈਂਦੇ ਹੋ, ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ ਵੀ ਤਵੀ ਤੇ ਬੈਠੇ ਹੋਣਗੇ ਗਰਮੀ ਚ? ਇਹ ਹੋ ਸਕਦਾ? ਸਿੱਖ ਥੋੜੇ ਜਿਹੇ ਗਰਮ ਹੋ ਗਏ, ਕਹਿੰਦੇ ਆਫਿਸਰ ਨੂੰ, ਕਹਿੰਦੇ ਸਾਹਿਬ ਜੀ ਤੁਹਾਡਾ ਸਨਮਾਨ ਸਤਿਕਾਰ ਕਰਨੇ ਆ ਤੁਹਾਡੇ ਰੁਤਬੇ ਦਾ, ਪਰ ਆ ਨਾ ਕਹੋ ਸਾਡੀ ਭਾਵਨਾ ਨੂੰ ਸੱਟ ਨਾ ਮਾਰੋ, ਸਾਡੇ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਸੀ। ਏਦਾਂ ਕਿਵੇਂ ਹੋ ਸਕਦਾ, ਤਵੀ ਤੇ ਏਦਾਂ ਕਿਵੇਂ ਬਹਿ ਜਾਣਗੇ? ਇੱਕ ਬੱਚਾ ਪੇੜੇ ਕਰਦਾ, ਕਹਿੰਦੇ ਜੀ ਬੈਠੇ ਸੀ, ਏਦਾਂ ਕਿਵੇਂ ਬਹਿ ਜਾਣਗੇ? ਬੈਠੇ ਸੀ ਏਦਾਂ ਕਿਵੇਂ ਬਹਿ ਜਾਣਗੇ? ਪੇੜੇ ਕਰਦਾ ਕਰਦਾ ਛਾਲ ਮਾਰ ਕੇ ਤਵੀ ਤੇ ਬਹਿ ਗਿਆ, ਕਹਿੰਦਾ ਏਦਾਂ ਬੈਠੇ ਸੀ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਬਹਿ ਗਏ ਸੀ। ਭੱਜ ਕੇ ਫੜ ਲਿਆ ਨਾਲ ਦਿਆਂ ਨੇ ਉਹਨੂੰ, ਉਹਦੇ ਲੱਤਾਂ ਸੜ ਗਈਆਂ, ਥੋੜਾ ਹੀ ਸੇਕ ਲੱਗਿਆ, ਉਹ ਤੇ ਬਚ ਗਿਆ, ਉਹਨੂੰ ਤੇ ਕੁਛ ਨਹੀਂ ਹੋਇਆ। ਉਹ ਆਫਿਸਰ ਨੂੰ ਇੱਕਦਮ ਇੰਨਾ ਝਟਕਾ ਲੱਗਿਆ ਉਹਦੇ ਦਿਮਾਗ ਨੂੰ, ਜਦੋਂ ਬਹਿ ਗਿਆ ਨਾ ਤਵੀ ਤੇ, ਐਸਾ ਝਟਕਾ ਲੱਗਿਆ ਉਹਦਾ, ਮੁੜ ਕੇ ਦਿਮਾਗ ਸੈੱਟ ਨਹੀਂ ਹੋਇਆ। ਜਿਉਂਦਾ ਤੇ ਹੈ ਪਰ ਪਾਗਲਖਾਨੇ ਚ ਆਇਆ, ਖੁਸ਼ਕਿਸਮਤ ਨਾ, ਜਿਉਂਦਾ ਤੇ ਹੈ ਪਾਗਲਖਾਨੇ ਚ ਹੈ, ਮੁੜ ਕੇ ਨਹੀਂ ਡਿਊਟੀ ਕਰ ਸਕਿਆ ਉਹ ਬੰਦਾ। ਐਸੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਗੁਰਮੁਖੋ। ਸਤਿਗੁਰੂ ਪੂਰਨੇ ਪਾ ਗਏ, ਸਾਈਂ ਮੀਆਂ ਮੀਰ ਨੂੰ ਆਖਿਆ, ਸਾਈਂ ਜੀ ਭਾਣਾ ਮੰਨਣਾ ਹੈ, ਤੁਸੀਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਮੈਂ ਵਿੱਚ ਦਖਲ ਦਿੱਤਾ, ਤੁਸੀਂ ਆਪਣੀ ਮਰਜ਼ੀ ਨਾਲ ਰੱਖੀ, ਜਿਵੇਂ ਤੁਹਾਡਾ ਦਿਲ ਕੀਤਾ ਇੱਟ ਰੱਖ ਦਿੱਤੀ। ਕਹਿੰਦੇ ਰੱਖੀ, ਮੈਂ ਵਿੱਚ ਦਖਲ ਦਿੱਤਾ? ਕਹਿੰਦੇ ਨਹੀਂ ਦਿੱਤਾ। ਕਹਿੰਦੇ ਫਿਰ ਮੈਂ ਸ਼ਹੀਦੀ ਦੀ ਨੀਂਹ ਰੱਖਣ ਲੱਗਿਆ, ਵਿੱਚ ਦਖਲ ਨਾ ਦਿਓ, ਇਹ ਸ਼ਹੀਦੀ ਦੀ ਨੀਂਹ। ਇੱਥੋਂ ਸ਼ੁਰੂਆਤ ਹੋਈ, ਨੀ ਰੱਖੀ ਗੁਰੂ ਅਰਜਨ। ਇਸੇ ਕਰਕੇ ਸ਼ਹੀਦਾਂ ਦੇ ਸਿਰਤਾਜ ਨੇ ਮਹਾਰਾਜ, ਤਾਂ ਕਹਿੰਦੇ ਆਪਾਂ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ। ਐਸੀ ਸ਼ਹੀਦੀ ਜਿਹਦੇ ਵੱਲ ਵੇਖ ਕੇ ਫਿਰ ਵਹੀਰਾਂ ਹੀ ਘੱਟ ਕੇ ਤੁਰ ਪਏ ਸ਼ਹੀਦ ਹੋਣ ਲਈ ਗੁਰੂ ਕਿਸੇ। ਲੱਖਾਂ ਸਿੰਘ ਸ਼ਹੀਦ ਹੋਏ ਆ ਗੁਰੂ ਅਰਜਨ ਦੇਵ ਜੀ ਦੇ ਪਾਏ ਹੋਏ ਪੂਰਨਿਆਂ ਸਦਕਾ। ਸਾਈਂ ਜੀ ਦਖਲ ਨਾ ਦਿਓ, ਤਵੀ ਤੇ ਬੈਠਾ ਬੈਠੇ ਨੇ ਮਹਾਰਾਜ। ਸਾਈਂ ਮੀਆਂ ਮੀਰ ਕਹਿੰਦਾ, ਮਹਾਰਾਜ ਤਵੀਆਂ ਤੇ ਬਹਿ ਰਹੇ ਹੋ, ਨਾਲ ਤੇਰਾ ਕੀਆ ਮਿੱਠਾ ਲੱਗੇ, ਪੜ੍ਹ ਦਿਓ। ਸਤਿਗੁਰੂ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਐਡੀਆਂ ਵੱਡੀਆਂ ਬਰਕਤਾਂ ਨੇ, ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਮਾਲਕ ਹੋ ਤੁਸੀਂ, ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਇਹ ਤੇ ਕਿਰਪਾ ਕਰ ਰਹੇ ਹੋ ਤੁਸੀਂ। ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਸਮਝਾ ਸਿੱਖਾਂ ਨੂੰ ਸਮਝਾਵੋ ਪੂਰਨੇ ਰਮਜਾਂ, ਪਰ ਘਾਲਣਾ ਤੇ ਆਪ ਘਾਲ ਰਹੇ ਹੋ ਨਾ। ਰਮਜਾਂ ਸਿੱਖਾਂ ਨੂੰ ਸਮਝਾਵੋ, ਕਰ ਕੀ ਆਪ ਕਰਦੇ ਹੋ? ਰਮਜਾਂ ਸਿੱਖਾਂ ਨੂੰ ਸਮਝਾਵੋ, ਕਰ ਕੀ ਆਪ ਕਰਦੇ ਹੋ? ਸਮਝਾਵੋ ਕਰਨੀ ਆਪ ਕਰਦੇ। ਕਿਸ ਦਾ ਜਾਪ ਕਰਦੇ ਹੋ ਰਮਜਾ ਸਿੱਖਾਂ ਨੂੰ ਸਮਝਾਵੋ ਕਰਨੀ ਆਪ ਕਰਦੇ ਹੋ ਸਾਈ ਮੀਆਂ ਮੀਰ ਕਹਿੰਦਾ ਕਰਨੀ ਆਪ ਕਰਦੇ ਹੋ ਗਰੀਬ ਨਵਾਜ ਬੋਲੇ ਸਤਿਗੁਰ ਸੁਣੋ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕੀ ਹੋ ਗਿਆ ਮੇਰਾ ਤਨ ਤਪ ਰਿਹਾ ਪਰ ਮੇਰਾ ਮਨ ਤੇ ਸ਼ਾਂਤ ਹੈ ਸਾਈ ਜੀ ਤੁਹਾਨੂੰ ਮੇਰਾ ਤਨ ਤਪਦਾ ਦਿਸਦਾ ਤਨ ਸੜਦਾ ਦਿਸਦਾ ਪਰ ਮੇਰੇ ਮਨ ਨੂੰ ਕੋਈ ਸਾੜ ਨਹੀਂ ਸਕਦਾ ਮੇਰਾ ਮਨ ਤੇ ਸ਼ਾਂਤ ਹੈ ਠੰਡਾ ਹੈ ਉਵੇਂ ਹੀ ਹੈ ਜਿਵੇਂ ਮੈਂ ਤਖਤ ਤੇ ਬੈਠਾ ਹੁੰਦਾ ਸਾਂ ਉਵੇਂ ਮੈਂ ਤਵੀ ਤੇ ਬੈਠਾ ਮੇਰੇ ਲਈ ਕੋਈ ਫਰਕ ਨਹੀਂ ਉਦਣ ਗੱਲ ਬਣੇਗੀ ਜਿੱਦਣ ਇੱਥੇ ਤੱਕ ਸੋਚ ਪਹੁੰਚ ਜਾਏ ਪੁੱਤਰ ਦਾ ਸਿਹਰਾ ਵੱਜ ਰਿਹਾ ਤਾਂ ਵੀ ਬਿਰਤੀ ਉਹੋ ਜਿਹੀ ਹੋਵੇ ਵੀ ਇੰਨਾ ਨਾ ਨੱਚ ਵੀ ਰੱਬ ਭੁੱਲ ਜਾਏ ਤੇ ਬਾਪੂ ਦਾ ਸਰੀਰ ਜਾ ਰਿਹਾ ਤੇ ਮੋਢਾ ਲਾਇਆ ਹੋਇਆ ਇੰਨਾ ਨਾ ਰੋ ਇੰਨਾ ਦੁਖੀ ਨਾ ਹੋ ਕਿ ਫਿਰ ਵੀ ਰੱਬ ਭੁੱਲ ਜਾਏ ਜਿਹਦੀ ਗੋਦ ਵਿੱਚ ਖੇਡਿਆ ਜਿਹਦੇ ਪਿਆਰ ਦਾ ਸੁੱਖ ਤੂੰ ਲਿਆ ਤੇ ਦੁੱਖ ਵੀ ਤੇ ਤੈਨੂੰ ਹੀ ਝੱਲਣਾ ਪੈਣਾ ਜਿਹੜੀ ਬੇਬੇ ਦੀ ਗੋਦ ਵਿੱਚ ਤੂੰ ਬੈਠਾ ਤੇ ਦੁੱਖ ਗਵਾਂਢੀ ਥੋੜਾ ਝੱਲੇਗਾ ਜਾਣ ਦਾ ਦੁੱਖ ਵੀ ਤੈਨੂੰ ਹੀ ਝੱਲਣਾ ਪੈਣਾ ਜਿਹੜਾ ਸੁੱਖ ਜ਼ਿਆਦਾ ਹੈ ਉਹ ਜਦੋਂ ਵਿਛੜਾਂਗੇ ਤੇ ਦੁੱਖ ਵੀ ਓਨਾ ਹੀ ਜ਼ਿਆਦਾ ਹੁੰਦਾ ਫਿਰ ਤਕਲੀਫ ਵੀ ਓਨੀ ਝੱਲਣੀ ਪੈਂਦੀ ਪਰ ਅਸਲ ਵਿੱਚ ਬਿਰਤੀ ਇੱਕ ਰਸ ਰਵੇ ਗੱਲ ਅਸਲ ਫਿਰ ਬਣਦੀ ਗੁਰੂ ਕੋ ਤੇ ਮਹਾਰਾਜ ਨੇ ਕਿੰਨਾ ਸੋਹਣੇ ਸਿਧਾਂਤ ਦਿੱਤੇ ਆ ਬੱਚਾ ਜੰਮੇ ਤਾਂ ਤੁਸੀਂ ਗ੍ਰੰਥੀ ਸਿੰਘ ਨੂੰ ਘਰ ਸੱਦੋਗੇ ਉਹ ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹੇਗਾ ਜਿਹਦਿਨ ਚੌਂਕੇ ਚਾੜਦੇ ਨੇ ਬੀਬੀ ਨੂੰ ਆਨੰਦ ਪਾਇਆ ਮੇਰੀ ਮਾਂ ਖੁਸ਼ ਜਿੱਦਣ ਅੰਮ੍ਰਿਤ ਸੰਚਾਰ ਹੋਏਗਾ ਸਿੱਖ ਉਦਣ ਵੀ ਪੰਜਵੀਂ ਬਾਣੀ ਪੜ੍ਹੇਗਾ ਆਨੰਦ ਪਾਇਆ ਮੇਰੀ ਮਾਂ ਅੱਜ ਵੀ ਖੁਸ਼ ਹੈ ਆਨੰਦ ਕਾਰਜ ਹੋਣਗੇ ਉਦਣ ਵੀ ਲਾਵਾਂ ਤੋਂ ਬਾਅਦ ਲਾਸਟ ਵਿੱਚ ਅਰਦਾਸ ਤੋਂ ਪਹਿਲਾਂ ਆਨੰਦ ਪਾਇਆ ਮੇਰੀ ਮਾਂ ਅੱਜ ਵੀ ਖੁਸ਼ ਹੈ ਵਿਆਹ ਹੋ ਰਿਹਾ ਤੇ ਜਿੱਦਣ ਪਰਿਵਾਰ ਦਾ ਕੋਈ ਖਾਸ ਚੱਲਿਆ ਜਾਏਗਾ ਉਦਣ ਵੀ ਪਹਿਲਾਂ ਜਾਏਗਾ ਸ਼ਮਸ਼ਾਨ ਘਾਟ ਵਿੱਚ ਚਿਖਾ ਚਿਣਦਿਆਂ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਹੈ ਜਿੰਨਾ ਚਿਰ ਚਿਖਾ ਚਿਣੀ ਜਾਏ ਸਿਰ ਵਾਲੇ ਪਾਸੇ ਖਲੋ ਕੇ ਮੁਰਦੇ ਦੇ ਜਪਜੀ ਸਾਹਿਬ ਪੜ੍ਹੋ ਫਿਰ ਸਿਰ ਵਾਲੇ ਪਾਸੇ ਖਲੋ ਕੇ ਅਰਦਾਸ ਕਰੋ ਪੈਰਾਂ ਵਾਲੇ ਪਾਸੇ ਖਲੋ ਕੇ ਨਹੀਂ ਤੇ ਫਿਰ ਕੀਰਤਨ ਸੋਹਿਲਾ ਪੜ੍ਹੋ ਉਦੋਂ ਬਾਅਦ ਹੁਕਮ ਹੈ ਗੁਰਦੁਆਰੇ ਜਾਣਾ ਸਾਰਿਆਂ ਨੇ ਅਲਾਣੀਆਂ ਦਾ ਪਾਠ ਕਰਨਾ ਤੇ ਨਾਲ ਹੀ ਰਾਮ ਕਲੀ ਸੱਦ ਤੇ ਨਾਲ ਹੀ ਆਨੰਦ ਸਾਹਿਬ ਫੇਰ ਅੱਜ ਜਾ ਰਿਹਾ ਅੱਜ ਵੀ ਆਨੰਦ ਪਿਆ ਮੇਰੀ ਮਾਂ ਇਹ ਸਿੱਖੀ ਹੈ ਆ ਰਿਹਾ ਕੋਈ ਤਾਂ ਵੀ ਖੁਸ਼ ਆ ਜਾ ਰਿਹਾ ਤੇ ਤਾਂ ਵੀ ਆਨੰਦ ਪਿਆ ਮੈਂ ਆਨੰਦ ਚ ਹੀ ਹਾਂ ਮੈਂ ਆਨੰਦ ਚ ਹੀ ਹਾਂ ਪਰ ਕਈ ਜਾਂਦੇ ਹਾਂ ਨੇੜੇ ਤੇੜੇ ਵੀ ਨਹੀਂ ਆਨੰਦ ਤੇ ਸਾਡੇ ਇਹ ਬੜੇ ਗਹਿਰੇ ਬੜੇ ਉੱਚੇ ਸਿਧਾਂਤ ਨੇ ਜਿਹੜੇ ਸਾਡੇ ਨੇੜੇ ਵੀ ਨਹੀਂ ਆਏ ਅਜੇ ਗੱਲਾਂ ਬੜੀਆਂ ਵੱਡੀਆਂ ਨੇ ਹਰ ਗੱਲ ਵਿੱਚ ਰਮਜ ਸੀ ਵੀ ਆਨੰਦ ਚ ਰਹਿ ਸਿੱਖਾ ਤੂੰ ਫਿਰ ਵੀ ਆਨੰਦ ਕਹਿਣਾ ਮੈਂ ਆਨੰਦ ਚ ਆਨੰਦ ਚ ਸਦਾ ਆਨੰਦ ਰਹੇ ਦਿਨ ਰਾਤੀ ਆਨੰਦ ਹੀ ਆਨੰਦ ਹੋਵੇ ਫਿਰ ਗੱਲ ਬਣਦੀ ਤੱਤੀ ਤਵੀ ਤੇ ਬਹਿ ਕੇ ਮਹਾਰਾਜ ਬੈਠੇ ਜਾਪ ਕਰਦੇ ਨੇ ਕਹਿੰਦੇ ਮਹਾਰਾਜ ਐਸੇ ਪੂਰਨੇ ਪਾਉਣ ਵਾਲੇ ਟੀਚਰ ਨਹੀਂ ਕੋਈ ਹੋ ਸਕਦੇ ਟੀਚਰ ਤੇ ਸਿਰਫ ਸਮਝਾਉਂਦਾ ਇੱਦਾਂ ਕਰੋ ਆਹ ਕਰੋ ਆਹ ਕਰੋ ਪਰ ਪ੍ਰੈਕਟੀਕਲੀ ਕਰਕੇ ਜਿਉਂ ਕੇ ਵੀ ਕੋਈ ਟੀਚਰ ਵਿਖਾਉਂਦਾ ਵੀ ਇੱਦਾਂ ਜ਼ਿੰਦਗੀ ਜਿਉਂਦੀ ਹੈ ਇਹ ਤੁਹਾਨੂੰ ਮਿਲੇਗਾ ਸਿੱਖ ਇਤਿਹਾਸ ਵਿੱਚੋਂ ਗੁਰਬਾਣੀ ਦੀ ਵਿਆਖਿਆ ਇਤਿਹਾਸ ਕਰਦਾ ਹੈ ਇੱਕ ਪਾਸੇ ਗੁਰਬਾਣੀ ਪੜ੍ਹੋ ਇੱਕ ਪਾਸੇ ਇਤਿਹਾਸ ਵਿਚਾਰੋ ਗੁਰਬਾਣੀ ਦੀ ਵਿਆਖਿਆ ਸਾਡਾ ਸਿੱਖ ਇਤਿਹਾਸ ਕਰਦਾ ਹੈ ਸਤਿਗੁਰਾਂ ਨੇ ਬਾਣੀ ਬੋਲ ਕੇ ਨਹੀਂ ਸੁਣਾਈ ਸਤਿਗੁਰਾਂ ਨੇ ਬਾਣੀ ਨੂੰ ਜਿਉਂ ਕੇ ਵਿਖਾਇਆ ਵੀ ਇੱਦਾਂ ਜਿਉਂਦਾ ਪ੍ਰੈਕਟੀਕਲੀ ਦਸ ਪਾਤਸ਼ਾਹੀਆਂ ਸਰੀਰ ਧਾਰੇ ਹੀ ਇਸ ਕਰਕੇ ਸਨ ਵੀ ਜਿਉਂ ਕੇ ਵਿਖਾਈਏ ਕਿੰਤੂ ਪਰੰਤੂ ਨਾ ਕਰਦੇ ਕਿਤੇ ਕਹਿ ਦੇ ਵੀ ਏਦਾਂ ਕਿਵੇਂ ਹੋ ਜਾਏਗਾ ਵੇਖੋ ਜੀ ਬਾਣੀ ਤੇ ਕਹਿੰਦੀ ਜੋ ਤੁਧ ਭਾਵੈ ਸਾਈ ਭਲੀ ਕਾਰ ਜੋ ਤੈਨੂੰ ਭਾਉਂਦਾ ਠੀਕ ਹੈ ਪਰ ਮੰਨਣਾ ਬੜਾ ਔਖਾ ਹੈ ਪਰ ਤਵੀ ਤੇ ਬਹਿ ਕੇ ਵਿਖਾਇਆ ਵੀ ਵੇਖ ਜੇ ਤਵੀ ਤੇ ਬਹਿ ਕੇ ਭਾਣਾ ਮੰਨਿਆ ਜਾ ਸਕਦਾ ਹੈ ਤੇ ਤੂੰ ਸੋਹਣੇ ਜੇ ਬੈੱਡ ਤੇ ਬਹਿ ਕੇ ਨਹੀਂ ਮੰਨ ਸਕਦਾ ਕੰਡਿਆਂ ਤੇ ਪੈ ਕੇ ਆਖਿਆ ਵੀ ਜੇ ਮੈਂ ਕੰਡਿਆਂ ਤੇ ਪੈ ਕੇ ਭਾਣਾ ਮੰਨ ਰਿਹਾ ਤੂੰ ਇਹ ਸ਼ੰਕਾ ਨਾ ਕਰ ਵੀ ਨਹੀਂ ਕਮਾਈ ਜਾ ਸਕਦੀ ਬਾਣੀ ਤੇ ਗੱਲਾਂ ਹੀ ਬੜੀਆਂ ਵੱਡੀਆਂ ਕਰਦੀ ਕਿੰਨੀਆਂ ਘੁੰਮਣੀਏ ਕਿੰਨੀਆਂ ਕਿਤੇ ਪਹਿਰਾ ਦਈਏ ਸਾਡੇ ਜ਼ਿੰਦਗੀ ਚ ਨਹੀਂ ਇਹ ਗੱਲ ਆ ਸਕਦੀ ਪਰ ਮਹਾਰਾਜ ਕਹਿੰਦੇ ਨੇ ਨਾ ਮੇਰਾ ਪਿਓ ਹੈ ਨਾ ਮੇਰੇ ਮਾਂ ਕੋਲ ਹੈ ਨਾ ਮੇਰੇ ਬੱਚੇ ਕੋਲ ਨੇ ਨਾ ਮੇਰੇ ਮਹਿਲ ਕੋਲ ਨੇ ਘਰ ਵੀ ਮੈਂ ਛੱਡਾਂ ਆ ਪੋਹ ਵੀ ਸਰਦੀ ਹੈ ਜੋੜਾ ਵੀ ਨਹੀਂ ਨੀਲਾ ਘੋੜਾ ਨਹੀਂ ਹੱਥ ਵਿੱਚ ਬਾਜ ਨਹੀਂ, ਸਿਰ ਤੇ ਤਾਜ ਨਹੀਂ, ਮਾਛੀਵਾੜ ਦੇ ਜੰਗਲਾਂ ਵਿੱਚ ਪੈ ਕੇ ਫਿਰ ਵੀ ਮੈਂ ਕਹਿ ਰਿਹਾ ਵੀ ਤੇਰਾ ਕੀ ਆ, ਮਿੱਠਾ ਲੱਗਾ, ਮੈਂ ਖੁਸ਼ ਹਾਂ। ਤੇ ਜੇ ਤੂੰ ਮੇਰਾ ਪੁੱਤ ਹੈ ਤੇ ਤੂੰ ਵੀ ਕਿਹਾ ਕਰ ਵੀ ਮੈਂ ਆਨੰਦ ਚ ਹਾਂ, ਨਾ ਬਹੁਤਾ ਦੁਖੀ ਹੋ। ਇਹੀ ਤੇ ਪ੍ਰੈਕਟੀਕਲੀ ਕਰਕੇ ਵਿਖਾਉਣਾ, ਇਹੀ ਤੇ ਹੈ, ਇਹੀ ਵੱਖਰੀ ਗੱਲ ਹੈ। ਜਿਉਂ ਕੇ ਵਿਖਾਇਆ, ਸਿੱਖੀ ਬਾਰੇ ਦੱਸਿਆ ਨਹੀਂ, ਸਾਡੇ ਗੁਰੂ ਸਾਹਿਬ ਨੇ ਦੱਸੇ ਸਰੀਰਾਂ ਚ ਜਿਉਂ ਕੇ ਵਿਖਾਇਆ, ਗ੍ਰਿਸ਼ਤੀ ਬਣ ਕੇ ਆਖਿਆ ਵੀ ਪਰਿਵਾਰ ਚ ਰਹਿ ਕੇ ਕਿਉਂ ਨੀ ਨਾਮ ਜਪਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਦੇ ਬਾਰੇ ਲਿਖਿਆ ਵੀ ਮਹਾਰਾਜ ਰੋਜ਼ ਹਰ ਰੋਜ਼ ਉੱਠਦੇ ਵੀ ਉਵੇਂ ਹੀ ਸੀ, ਨਿਤਨੇਮ ਵੀ ਸਿੱਖਾਂ ਚ ਆ ਕੇ ਬਹਿ ਕੇ ਕਰਦੇ ਸੀ, ਆਸਾ ਦੀ ਵਾਰ ਵੀ, ਸਿਮਰਨ ਵੀ, ਕਥਾ ਵੀ, ਹਰ ਗੱਲ ਪ੍ਰੈਕਟੀਕਲੀ ਵੀ ਮੇਰੀ ਰੀਸ ਕਰਦੇ, ਮਗਰ ਮਗਰ ਸਿੱਖ ਵੀ ਫਿਰ ਉਵੇਂ ਹੀ। ਮੈਂ ਤੇ ਇੱਥੋਂ ਤੱਕ ਇਸ ਗੱਲ ਨੂੰ ਵੀ ਨੀ ਮੈਂ ਤੇ ਕਦੇ ਕਿਹਾ ਅੱਜ ਤੱਕ ਵੀ ਮਹਾਰਾਜ ਸਣੇ ਘੋੜੇ ਸੱਚਖੰਡ ਚਲੇ ਗਏ ਸੀ, ਮੈਂ ਤੇ ਇੱਥੇ ਵੀ ਰੁਕ ਜਾਂਦਾ ਵੀ ਨਾ, ਜੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ ਤੇ ਹੱਸ ਕੇ ਦੁਨੀਆਂ ਚੋਂ ਜਾਣਾ ਵੀ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਜਿਉਣਾ ਵੀ ਤੇ ਮਰਨਾ ਵੀ। ਇਹ ਨਹੀਂ ਵੀ ਸਣੇ ਘੋੜੇ ਚਲੇ ਗਏ, ਮੇਰਾ ਇਹ ਵਿਸ਼ਾ ਨਹੀਂ ਅੱਜ ਦਾ, ਮੈਂ ਜੇ ਕੱਲ ਯਾਦ ਰਿਹਾ ਤੇ ਮੈਂ ਵਿਸ਼ੇ ਤੇ ਗੱਲ ਕਰਾਂਗਾ। ਹਜ਼ੂਰ ਸਾਹਿਬ ਦੀ ਗੱਲ ਵੀ ਸੱਚਖੰਡ ਗੁਰੂ ਗੋਬਿੰਦ ਸਿੰਘ ਕਿਵੇਂ ਗਏ, ਸੱਚਖੰਡ ਜਾਣਾ ਕਿਵੇਂ ਦਾ ਸੀ ਮਹਾਰਾਜ ਦਾ, ਜੇ ਜਿਉਣਾ ਮਹਾਰਾਜ ਸਿਖਾਉਂਦੇ ਨੇ, ਖਾਣਾ ਪਹਿਨਣਾ ਹਰ ਚੀਜ਼ ਆਮ ਬੰਦੇ ਵਾਂਗੂ ਰਹਿ ਕੇ ਜਿਉਣਾ ਸਿਖਾਉਂਦੇ ਨੇ, ਉਹ ਤੇ ਪੂਰਨੇ ਪਾਣ ਲਈ ਟੰਡਿਆਂ ਤੇ ਸੌ ਰਹੇ ਨੇ, ਤੇ ਜਦੋਂ ਸੱਚਖੰਡ ਜਾਣ ਲੱਗਣਗੇ ਤੇ ਉਦੋਂ ਮਹਾਰਾਜ ਕਹਿਣਗੇ ਘੋੜਾ ਵੀ ਲੋਪ ਹੋ ਗਿਆ, ਤੰਬੂ ਲਵਾ ਲਿਆ, ਚੰਦਨ ਦੀ ਚਿਖਾ ਚਿਣ ਦਿਓ, ਏਦਾਂ ਇਤਿਹਾਸਕਾਰਾਂ ਨੇ ਲਿਖ ਦਿੱਤਾ। ਪਰ ਉਹ ਗੱਲਾਂ ਜਿਹੜੀਆਂ ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਨਾ ਉਤਰਨ, ਉਹ ਕੱਚੀਆਂ ਵੀ ਹੁੰਦੀਆਂ। ਜੇ ਜਿਉਣਾ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਹਰ ਸਿੱਖ ਨਕਲ ਕਰਦਾ ਸੀ ਮਹਾਰਾਜ ਦੀ, ਮਹਾਰਾਜ ਏਦਾਂ ਉੱਠਦੇ ਨੇ ਆਪਾਂ ਵੀ ਉੱਠਣਾ, ਮਹਾਰਾਜ ਨੇ ਆਪ ਅੰਮ੍ਰਿਤ ਛਕਿਆ ਅਸੀਂ ਵੀ ਛਕਣਾ, ਗੁਰੂ ਸਾਹਿਬ ਜੀ ਨੇ ਸਾਨੂੰ ਜੋ ਸਿਖਾਇਆ ਸੀ ਉਹਨਾਂ ਦੇ ਪਿੱਛੇ ਪਿੱਛੇ ਤੁਰਨਾ ਹੈ। ਤੇ ਜਦੋਂ ਮਹਾਰਾਜ ਸੱਚਖੰਡ ਜਾਣ ਲੱਗੇ, ਸਤਿਗੁਰੂ ਤੇ ਕਹਿੰਦੇ ਨੇ ਵੀ ਅਲੋਪ ਹੋ ਗਏ ਜਾਂ ਚਿਖਾ ਚ ਛਾਲ ਮਾਰ ਗਏ ਜਾਂ ਸਣ ਘੋੜੇ ਸੱਚਖੰਡ ਚਲੇ ਗਏ, ਸਿੱਖ ਫਿਰ ਹੁਣ ਉੱਥੇ ਕੀ ਕਰਨ, ਜਦੋਂ ਜ਼ਿੰਦਗੀ ਦਾ ਹਰ ਪੱਖ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ ਤੇ ਮਰਨਾ ਕੌਣ ਸਿਖਾਏਗਾ, ਵੀ ਦੁਨੀਆਂ ਛੱਡੀ ਦੀ ਕਿਵੇਂ ਹੈ, ਇਹ ਕਿਵੇਂ ਸਿਖਾਇਆ, ਇਹ ਕੌਣ ਸਿਖਾਏਗਾ, ਇਹ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ। ਇਸ ਗੱਲ ਨੂੰ ਇਤਿਹਾਸਕਾਰ ਅੱਧੇ ਮੰਨਦੇ ਨੇ ਅੱਧੇ ਨਹੀਂ ਮੰਨਦੇ, ਪਰ ਆਪਣੀ ਆਪਣੀ ਸੋਚ ਹੈ। ਤੇ ਇਹ ਛੋਟੀ ਕਰਾਮਾਤ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ, 52 ਹੁਕਮ ਕੀਤੇ ਤੇ ਸਾਰਿਆਂ ਸਿੱਖਾਂ ਦੇ ਵਿੱਚ ਸਾਰੇ ਆਲੇ ਦੁਆਲੇ ਖਲੋਤੇ ਸਨ, ਆਵਾਜ਼ ਜ਼ਰੂਰ ਧੀਮੀ ਹੋ ਗਈ ਸੀ ਪਰ ਚਿਹਰਾ ਦਗ ਦਗ ਕਰਦਾ ਸੀ, ਸਾਰਿਆਂ ਵਿੱਚ ਹੱਸ ਕੇ ਗੱਜ ਕੇ ਫਤਿਹ ਬੁਲਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੰਨਾ ਕਹਿ ਕੇ ਅੱਖਾਂ ਬੰਦ ਕਰ ਲਈਆਂ। ਇਹ ਕਿਤੇ ਛੋਟੀ ਕਰਾਮਾਤ ਵੀ ਹੱਸ ਕੇ ਦੁਨੀਆਂ ਛੱਡ ਦੇਣੀ, ਮਾਰੇ ਕਹਿੰਦੇ ਰੋਂਦਾ ਆਇਆ ਹੱਸਦਾ ਦੁਨੀਆਂ ਚੋਂ ਜਾ, ਹੱਸਦਾ ਦੁਨੀਆਂ ਚੋਂ ਜਾ, ਇਹ ਵੀ ਤੇ ਇੱਕ ਕਰਾਮਾਤ ਹੈ। ਪਰ ਸਾਡੇ ਸਿੱਖ ਇਹ ਸੋਚਦੇ ਨੇ ਵੀ ਮਹਾਰਾਜ ਜਦੋਂ ਜਾਣ ਲੱਗੇ ਨੇ ਉਦੋਂ ਆਪਾਂ ਕੁਛ ਵੱਖਰਾ ਹੋਣਾ ਚਾਹੀਦਾ, ਵੀ ਗੁਰੂ ਗੋਬਿੰਦ ਸਿੰਘ ਇੱਦਾਂ ਹੀ ਗਏ ਆਮ ਲੋਕਾਂ ਵਾਂਗੂ, ਨਹੀਂ ਗੁਰਮੁਖੋ, ਉਹ ਸਾਰੀ ਜ਼ਿੰਦਗੀ ਆਮ ਬਣ ਕੇ ਰਹੇ, ਹੈ ਬੜੀ ਵੱਡੀ ਸ਼ਕਤੀ ਸਨ ਪਰ ਸ਼ਕਤੀ ਸਨ, ਰਹੇ ਵਿਅਕਤੀ ਬਣ ਕੇ ਨੇ, ਤੇ ਗਏ ਵੀ ਉਵੇਂ ਹੀ ਨੇ ਜਿਵੇਂ ਇੱਕ ਆਮ ਆਦਮੀ ਜਾਂਦਾ, ਪਰ ਇੰਨਾ ਫਰਕ ਸੀ ਹੱਸ ਕੇ ਗਏ, ਖੁਸ਼ੀ ਖੁਸ਼ੀ ਗਏ, ਹੱਸਦੇ ਹੱਸਦਿਆਂ ਨੇ ਫਤਿਹ ਬੁਲਾ ਕੇ ਸਰੀਰ ਛੱਡਿਆ ਤੇ ਆਖਿਆ ਜਦੋਂ ਦੁਨੀਆਂ ਚੋਂ ਜਾਵੇਂ ਤੇਰੀਆਂ ਅੱਖਾਂ ਬੰਦ ਹੋਣ ਉਦੋਂ ਹੱਸਦਾ ਹੱਸਦਾ ਜਾਈ, ਇਹ ਸਿਖਾ ਕੇ ਗਏ। ਇਸ ਕਰਕੇ ਪ੍ਰੈਕਟੀਕਲੀ ਜੇ ਸਿਖਾਇਆ ਤੇ ਸਾਡੇ ਗੁਰੂ ਸਾਹਿਬ ਸਿਖਾ ਕੇ ਗਏ ਆ। ਇੱਥੇ ਭਾਵੇਂ ਬੜੇ ਭਰਮ ਨੇ, ਬੜੇ ਭੁਲੇਖੇ ਨੇ, ਚਲੋ ਬਹੁਤਾ ਵਿਸ਼ਾ ਨਹੀਂ, ਗੱਲ ਨੂੰ ਮੈਂ ਬਹੁਤਾ ਖੋਲਣ ਦਾ ਮੇਰੇ ਕੋਲ ਟਾਈਮ ਨਹੀਂ। ਮੈਂ ਅੱਗੇ ਅਰਜ਼ ਕਰਾਂ, ਤਵੀ ਉੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬਿਠਾਇਆ ਗਿਆ, ਉਹਦੇ ਉੱਤੇ ਵੀ ਤੱਤੀ ਤਵੀ ਤੇ ਬੈਠੇ ਵੀ ਮਹਾਰਾਜ ਮੁਸਕਰਾਉਂਦੇ ਰਹੇ, ਤੇ ਆਖਿਰਕਾਰ ਫਿਰ ਸੀਸ ਰੇਤਾ ਵੀ ਪਾਇਆ, ਰੇਤਾ ਵੀ ਗਰਮ, ਜੇਠ ਦਾ ਮਹੀਨਾ ਵੀ ਗਰਮ, ਤਵੀ ਵੀ ਗਰਮ, ਚੰਦੂ ਦਾ ਸੁਭਾਅ ਵੀ ਗਰਮ, ਇੱਥੋਂ ਤੱਕ ਕਿ ਸਾਈ ਮੀਆਂ ਮੀਰ ਵਰਗੇ ਫਕੀਰ ਵੀ ਠੰਡੇ ਨਾ ਰਹਿ ਸਕੇ, ਉਹ ਵੀ ਗਰਮ ਹੋ ਗਏ, ਪਰ ਇੱਕੋ ਇੱਕ ਠੰਡੇ ਸੰਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹ ਸ਼ਾਂਤ ਠੰਡੇ ਸਨ। ਉੱਥੇ ਫਿਰ ਲਾਸਟ ਦਿਨ ਆਇਆ, ਹੁਣ ਇੱਥੇ ਇਤਿਹਾਸਕਾਰ ਨੇ ਲਿਖਿਆ ਵੀ ਮਹਾਰਾਜ ਨੇ ਇੱਛਾ ਜ਼ਾਹਰ ਕੀਤੀ ਮੈਂ ਰਾਵੀ ਵਿੱਚ ਇਸ਼ਨਾਨ ਕਰਨਾ ਹੈ। ਬਹੁਤਿਆਂ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਵੀ ਮਹਾਰਾਜ ਨੇ ਆਪ ਕਿਹਾ, ਪਰ ਕਈਆਂ ਦਾ ਮੰਨਣਾ ਇਹ ਹੈ ਕਿ ਚੰਦੂ ਨੂੰ ਪਤਾ ਸੀ ਕਿ ਜੇ ਹੁਣ ਇਸ਼ਨਾਨ ਕਰਨ ਤੋਂ ਬਾਅਦ ਠੰਡੇ ਪਾਣੀ ਵਿੱਚ ਇਸ ਸਰੀਰ ਨੂੰ ਡੋਬਿਆ ਜਾਏ ਤੇ ਫਿਰ ਉਹਦੇ ਜਿਹੜੇ ਸੜੇ ਦਾ ਜ਼ਖਮ ਨੇ ਜਿਹੜੇ ਉਹ ਜ਼ਿਆਦਾ ਦਰਦ ਕਰਨਗੇ, ਤਕਲੀਫ ਬਹੁਤ ਹੋਏਗੀ। ਜਿਹੜੀ ਇਹ ਗੱਲ ਹੈ ਨਾ ਵੀ ਕੱਚੇ ਚੜੇ ਚਮੜੇ ਚ ਮੜਿਆ ਜਾਏਗਾ ਕੱਲ ਨੂੰ ਤੇ ਮਰਨ ਨੇ ਇਸ ਗੱਲ ਦੇ ਮਾਰਿਆਂ ਮਰਨ ਨੂੰ ਜਦੋਂ ਪਤਾ ਲੱਗਾ ਵੀ ਕੱਚੇ ਚਮੜੇ ਚ ਮੜਨਗੇ, ਮਰ ਕਹਿੰਦੇ ਮੈਂ ਤੇ ਇਸ਼ਨਾਨ ਕਰਨਾ ਰਾਵੀ ਤੇ, ਫਿਰ ਇਹ ਤੇ ਗੱਲ ਨਾ ਬਣੀ। ਡਰ ਗਏ ਕੱਚੇ ਚਮੜੇ, ਜਦੋਂ ਤਵੀ ਤੇ ਬਹਿ ਗਏ ਫਿਰ ਮੜੇ ਚਮੜੇ ਚ ਵੀ ਮੜ ਦਿੱਤੇ ਜਾਂਦੇ, ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਣਾ। ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਜਾਣ ਬੁੱਝ ਕੇ ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਕਿ ਠੰਡੇ ਪਾਣੀ ਵਿੱਚ ਲਿਜਾ ਕੇ ਚੁੱਭਾ ਲਵਾਓ, ਇੱਕ ਤੇ ਸਰੀਰ ਸਾਰਾ ਸੜਿਆ ਪਿਆ, ਛਾਲੇ ਹੋਏ ਪਏ ਨੇ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਰੇ ਸਰੀਰ ਦੇ ਜ਼ਖਮ ਨੇ, ਜਿਉਂ ਹੀ ਠੰਡਾ ਪਾਣੀ ਲੱਗੇਗਾ ਤੇ ਤਕਲੀਫ ਜ਼ਿਆਦਾ ਹੋਏਗੀ। ਫਿਰ ਲੈ ਕੇ ਗਏ ਤੇ ਸਾਧ ਸੰਗਤ, ਭਾਵੇਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮਹਾਰਾਜ ਰਾਵੀ ਵਿੱਚ ਚੁੱਭਾ ਲਾਇਆ ਬਾਹਰ ਆਏ, ਫਿਰ ਚੁੱਭਾ ਲਾਇਆ ਬਾਹਰ ਆਏ, ਤੀਜੀ ਵਾਰੀ ਚੁੱਭਾ ਲਾਇਆ ਤੇ ਬਾਹਰ ਹੀ ਨਹੀਂ ਆਏ, ਮੁੜ ਕੇ ਬਾਹਰ ਹੀ ਨਹੀਂ ਆਏ। ਪਰ ਕੁਛ ਇਤਿਹਾਸਕਾਰਾਂ ਨੇ ਲਿਖਿਆ ਨਹੀਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਾਣ ਬੁੱਝ ਕੇ ਪਾਣੀ ਦੇ ਵਿੱਚ ਲਿਜਾ ਕੇ ਇਹਨਾਂ ਤੜਫਾਇਆ ਗਿਆ ਸਰੀਰ ਪਹਿਲਾਂ ਸੀ, ਸਾਧ ਸੰਗਤ ਸਾਰੇ ਸਰੀਰ ਤੇ ਛਾਲੇ ਹੋਏ ਸਨ, ਤੇ ਉਸ ਵੇਲੇ ਫਿਰ ਜਦੋਂ ਪਾਣੀ ਵਿੱਚ ਚੁੱਭਾ ਲਾਇਆ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਉੱਥੇ ਸਰੀਰ ਦਾ ਪਰਿਤਿਆਗ ਹੋਇਆ, ਫਿਰ ਸ਼ਹੀਦ ਹੋਏ। ਸ਼ਹੀਦੀ ਤੇ ਬਣਦੀ ਹੋਈ ਤਾਂ ਹੈ ਜੇ ਆਪਣੇ ਆਪ ਪਾਣੀ 'ਚ ਗਏ, ਆਪੇ ਆਖਿਆ ਮੈਂ ਇਸ਼ਨਾਨ ਕਰਨਾ ਹੈ, ਫਿਰ ਪਾਣੀ ਦੇ ਵਿੱਚ ਚੁੱਭਾ ਮਾਰ ਲਿਆ ਤੇ ਮੁੜ ਕੇ ਬਾਹਰ ਹੀ ਨਹੀਂ ਆਏ, ਇਹਦਾ ਮਤਲਬ ਉਹ ਆਪਣੇ ਆਪ ਪਾਣੀ 'ਚ ਚਲੇ ਗਏ, ਫਿਰ ਆਤਮ ਘਾਤੀ ਜਗਤ ਕਸਾਈ, ਫਿਰ ਤੇ ਆਤਮ ਹੱਤਿਆ ਹੋ ਗਈ, ਭਾਵੇਂ ਸਰੀਰ ਤੇ ਤਕਲੀਫ ਬੜੀ ਆਤਮ ਹੱਤਿਆ ਹੋਵੇ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਕਿ ਜਾਣ ਬੁੱਝ ਕੇ, ਇੱਥੋਂ ਤੱਕ ਵੀ ਕਈਆਂ ਲਿਖੇ ਵੀ ਡੋਬ ਕੇ ਜਾਣ ਬੁੱਝ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਪਾਣੀ 'ਚ ਡੋਬਿਆ ਗਿਆ ਸੀ, ਇੱਦਾਂ ਵੀ ਲਿਖਿਆ। ਪਰ ਬਹੁਤਿਆਂ ਦਾ ਮੰਨਣਾ ਇਹ ਹੈ ਕਿ ਇਸ਼ਨਾਨ ਦੀ ਜਿਹੜੀ ਇੱਛਾ ਸੀ ਉਹ ਜਹਾਂਗੀਰ ਬਾਦਸ਼ਾਹ ਦੀ ਸੀ, ਚੰਦੂ ਦੀ ਸੀ, ਵੀ ਇਸ਼ਨਾਨ ਕਰਾਓ, ਰਾਵੀ ਵਿੱਚ ਇਸ਼ਨਾਨ ਕਰਾਇਆ ਤੇ ਉਹ ਸਮਾਂ ਹੀ ਇੱਦਾਂ ਦਾ ਸੀ ਕਿ ਪੂਰਾ ਮਾਸ ਸਰੀਰ ਤੋਂ ਉਤਰ ਗਿਆ ਜਦੋਂ ਠੰਡੇ ਪਾਣੀ ਵਿੱਚ ਚੁੱਭਾ ਲਾਇਆ। ਉਸ ਤੋਂ ਬਾਅਦ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਕੇ ਉੱਥੇ ਹੀ ਸਰੀਰ ਛੱਡਿਆ। ਫਿਰ ਸਿੱਖਾਂ ਨੇ ਰਲ ਮਿਲ ਕੇ ਉੱਥੇ ਸਾਹਿਬ ਸਤਿਗੁਰੂ ਜੀ ਦਾ ਅੰਤਮ ਸੰਸਕਾਰ ਕੀਤਾ। ਕਈਆਂ ਨੇ ਲਿਖਿਆ ਪਾਣੀ 'ਚ ਜਲ ਪ੍ਰਵਾਹ ਹੋ ਗਏ, ਪਰ ਉੱਥੇ ਗੁਰਦੁਆਰਾ ਵੀ ਪਾਕਿਸਤਾਨ 'ਚ ਬਣਿਆ ਡੇਰਾ ਸਾਹਿਬ, ਜਿੱਥੇ ਸਤਿਗੁਰੂ ਜੀ ਦਾ ਅੰਗੀਠਾ ਹੈ, ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਰਾਵੀ ਦੇ ਪਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਗਏ। ਕਹਿੰਦੇ ਨੇ ਸਿੱਖਾਂ ਤੋਂ ਨਹੀਂ ਸੀ ਝੱਲਿਆ ਜਾਂਦਾ, ਜਿਹੜੇ ਪਿਆਰ ਕਰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਲ, ਪ੍ਰਾਣਾਂ ਤੋਂ ਵੱਧ। ਤੂੰ ਠੋਕਰਾ ਨਾ ਮਾਰੇ, ਪਾਣੀ ਵੀ ਅੱਜ ਪਾਣੀ 'ਚ ਇਸ਼ਨਾਨ ਕੀਤਿਆਂ ਤੇ ਆਨੰਦ ਮਿਲਦਾ, ਪਰ ਉਹ ਇੱਕ ਠੋਕਰ ਵੱਜਦੀ ਸੀ, ਇੰਨਾ ਸਰੀਰ ਉਹਨਾਂ ਦਾ ਇੰਨੀ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ ਗਿਆ ਸੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਾਣੀ 'ਚ ਵੜੇ ਤੇ ਸਿੱਖ ਕਹਿੰਦੇ ਨੇ ਉਹ ਪਾਣੀ ਗੱਲ ਸੁਣ, ਤੂੰ ਠੋਕਰਾ ਨਾ ਮਾਰ ਓਏ ਰਾਵੀ ਦੇ ਪਾਣੀਆਂ, 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 ਤੂੰ ਠੋਕਰਾ ਨਾ ਮਾਰ ਓਏ। महाराज शायद आपका सूरज भैड़िया वे सूरज नू कहिंदा दो पल शांत गुरां ते कर जांदो की लोड़ सी अग वरावणे दी दो पल बदली दे हेठा वड़ जांदो कहिंदे सूरज नू कहिंदा एक शायर तो तू अग वरावदा रहा एक ते तवी गर्म सी उधरों तू तपिया प्यास है किसे बदली हेठा वड़ जांदा साध संग जी वो कहिंदा है सूरज आखदा शायर नू सुन शायरा मसा मिलिया सी समा दीदार वाला मैं की करदा तू कहिंदा बदली हेठा वड़ जांदा सूरज आखदा शायर नू सुन शायरा मसा मिलिया सी समा दीदार वाला बैठा भाने दे विच सी लीन होया देखन वाला सी रूप दातार वाला तवी ते ओ जेड़ा रूप सी ओ वेखन वाला सी अपनी अपनी भावना गुरमुखो प्यार वाले ते ओ ते कोयल नू कहिंदे ने काली तां हो गई इहनू बिरहो ने फूक दिता अपनी अपनी सोच मुताबक बंदा अगे वेखदा ना जिवें मैं कल कीती सी माड़े माड़े दे सिंदे जेड़ा प्यार करन वाला नू पानी भी लगदा भी ठोकरा मारदा है सूरज भी लगदा तपांदा है रेत भी तपांदी है जिहदी भावना नहीं उहदे लई जो मर्जी होई जा उहनू कोई मतलब नहीं इह ते प्यार वाले ने ना जिहड़े
ठोकरा ना मार
शरीर है बहुत बुरी तरह नाल जदों शरीर सड़ चुकिया सी फिर चंदू ने कहा सी इशनान कराओ ठंडा पानी लगेगा ज्यादा तकलीफ होएगी फिर उथे इशनान कराया गया उथे फिर महाराज सच्चे पातशाह वो आखरी तसीहा सी पानी विच डोबण दा उदू बाद महाराज ने नाल दी नाल शरीर छड्डिया ते महाराज सच्चे पातशाह ऐसे पूरने पा गए पाए पंजवें गुरां ने जेड़े पूरने सिरां नाल नभाए जोधियां सिर दे के नभाए ऐसे पूरने गुरु अर्जन देव सच्चे पातशाह दे पाए होए जिन्हां ते चलदिआं अनेकां सिंघ शहीद हुंदे रहे ने और अज तक हो रहे ने 84 दा घल्लूकारा होया महापुरख सन बाबा जरनैल सिंह जी खालसा और बेअंत महापुरख बेअंत सिंह जेड़े शहीदियां प्राप्त कर गए ये सब पंजवें पातशाह दे पाए होए पूरने सन एक नवियां लहरां चलदियां जिवें समुंदर विच लहरां उठदियां ने दबदियां ने फिर उठदियां ने फिर विच समा जांदियां ने इदां लहरां चलदियां रहिंदियां ने उतरा चढ़ा आउंदे रहिंदे ने पर मुढ़ बज गया कदे पतझड़ कदे बसंत कदे शहीदियां दा समा आ जांदा है कदे केसरी दस्तारां ही दिसण लग पैंदियां ने कदे फिर सारे पतझड़ आ जांदी है पर इह समा बदलदा रहिंदा है पर गुरु नानक दा लाया होया बूटा है गुरु अर्जन देव जी ने इहनू सिंजिया है ते गुरु गोबिंद सिंह साहब ने इहनू अपणिआं लालां दा खून पा के इस बूटे नूं कायम कीता है ते इहदी जड़ कोई हिला नहीं सकदा पतझड़ बसंत आउंदी रही है ते आउंदी भी रहेगी पर महाराज दी कृपा रहिणी है हुण फिर इत्थे गिणती बड़ी थोड़ी इतिहास है एडा गिणती बड़ी थोड़ी कुर्बानियां इन्नियां 2.5 करोड़ सिर्फ 2.5 करोड़ पर एक गल पक्की है गुरमुखो कुदरत ने जिहड़ियां चंगियां चीजां ने ओह थोड़ियां पैदा कीतियां ने ਬੜੇ ਜੰਗਲ ਨੇ, ਕਿੱਕਰ ਬੜੇ ਨੇ, ਜੰਗਲਾਂ ਦੇ ਜੰਗਲ ਭਰੇ ਪਏ ਆ, ਪਰ ਚੰਦਨਾਂ ਦੇ ਜੰਗਲ ਨਹੀਂ ਹੁੰਦੇ ਗੁਰਮੁਖੋ। ਚੰਦਨ ਤੇ ਜੰਗਲ ਚ ਕਿਤੇ ਥੋੜੇ ਹੁੰਦੇ ਨੇ, ਜੇ ਚੰਦਨ ਬਹੁਤਾ ਹੋ ਜਾਏਗਾ ਨਾ ਫਿਰ ਉਹਦੀ ਕੀਮਤ ਘੱਟ ਜਾਏਗੀ। ਲੋਹੇ ਬੜਾ ਨਿਕਲਦਾ ਲੋਹਾ, ਪਰ ਸੋਨਾ ਬਹੁਤ ਥੋੜਾ ਨਿਕਲਦਾ, ਇਸੇ ਕਰਕੇ ਉਹਦੀ ਕੀਮਤ ਜ਼ਿਆਦਾ, ਉਹਦੀ ਕਦਰ ਜ਼ਿਆਦਾ, ਉਹਦੀ ਪੁੱਛ ਪ੍ਰਤੀਤ ਜ਼ਿਆਦਾ ਹੈ। ਭਾਵੇਂ ਸਿੱਖਾਂ ਦੀ ਗਿਣਤੀ ਥੋੜੀ ਹੈ, ਪਰ ਜਦੋਂ ਦੇਸ਼ ਲਈ, ਕੌਮ ਲਈ, ਸਮਾਜ ਲਈ ਅੱਗੇ ਹੋ ਕੇ ਛਾਤੀਆਂ ਡਾਉਣ ਦੀ ਲੋੜ ਪਵੇ ਨਾ, ਤੇ ਉਦੋਂ ਕੀਮਤ ਸਿੱਖਾਂ ਦੀ ਹੋਈ ਪੈਂਦੀ ਹੈ, ਉਦੋਂ ਇਹਨਾਂ ਨੂੰ ਆਖਿਆ ਜਾਂਦਾ ਅੱਗੇ ਲੱਗੋ। ਜਦੋਂ ਵੀ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਕਿਤੇ ਵੀ ਕੁਰਬਾਨੀਆਂ ਹੋਈਆਂ ਨੇ, 80% ਤੋਂ ਵੱਧ ਕੁਰਬਾਨੀਆਂ ਸਿੱਖ ਦਿੰਦੇ ਰਹੇ ਆ, 20% ਕੁਰਬਾਨੀਆਂ ਬਾਕੀ ਦੀਆਂ ਰਹੀਆਂ ਨੇ। ਇਹ ਮੇਰੀ ਗੱਲ ਮੈਂ ਸਟੇਜ ਤੇ ਬੋਲ ਰਿਹਾ, ਕੋਈ ਬੰਦਾ ਸ਼ੰਕਾ ਕਰੇ ਵੀ ਐਵੇਂ ਖਰੇ ਸਿੱਖਾਂ ਦੀ ਵਡਿਆਈ ਕਰਦੇ ਆ। ਕੋਈ ਜੰਗ ਵੇਖ ਲਓ, ਕੋਈ ਸ਼ਹੀਦੀ ਵੇਖ ਲਓ, ਦੇਸ਼ ਆਜ਼ਾਦ ਹੋਇਆ, ਜੋ ਵੀ ਹੋਇਆ, ਸਭ ਕੁਛ ਹੈ, ਭਾਵੇਂ ਕ੍ਰੈਡਿਟ ਜਿਹਨੂੰ ਮਰਜ਼ੀ ਦੇਈ ਜਾਓ, ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ 80% ਕੁਰਬਾਨੀਆਂ ਸਿੱਖਾਂ ਦੀਆਂ। ਫਾਂਸੀ ਚੜ੍ਹੇ ਕਿੰਨੇ, ਉਹਨਾਂ ਚੋਂ ਸਿੱਖਾਂ ਦੀ ਗਿਣਤੀ ਲੱਭੋ ਕਿੰਨੀ ਹੈ, ਹੈਰਾਨ ਹੋ ਜਾਓਗੇ ਤੁਸੀਂ। 80% ਸਿੱਖ ਸੀ ਫਾਂਸੀ ਲੱਗਣ ਵਾਲੇ, ਕਾਲੇ ਪਾਣੀਆਂ ਦੀਆਂ ਸਜਾਵਾਂ ਤੱਕ, ਬੜਾ ਕੁਝ ਜੋ ਹੋਇਆ, ਸਿੱਖ ਸਭ ਤੋਂ ਅੱਗੇ ਰਹੇ ਆ। ਇਸ ਕਰਕੇ ਕੀਮਤ ਇਹਨਾਂ ਦੀ ਜ਼ਿਆਦਾ ਹੈ, ਗਿਣਤੀ ਭਾਵੇਂ ਥੋੜੀ ਹੈ। ਬੜੇ ਸਾਧ ਸੰਗਤ ਜਾਨਵਰ ਜੰਗਲ ਵਿੱਚ ਹੁੰਦੇ ਨੇ, ਪਰ ਸ਼ੇਰ ਬਹੁਤੇ ਨਹੀਂ ਹੁੰਦੇ, ਥੋੜੇ ਪੈਦਾ ਕੀਤੇ ਆ। ਇਸ ਕਰਕੇ ਕੌਮ ਦੀ ਗਿਣਤੀ ਭਾਵੇਂ ਥੋੜੀ ਹੈ, ਇਸੇ ਕਰਕੇ ਇਹਦੀ ਕੀਮਤ ਬਹੁਤੀ ਵੱਡੀ ਹੈ, ਇਤਿਹਾਸ ਬਹੁਤਾ ਵੱਡਾ ਹੈ। ਬੜੀ ਕਿਰਪਾ ਹੈ, ਆਓ, ਬਹੁਤ ਬੇਨਤੀਆਂ ਕਰਨੀਆਂ ਨੇ, ਕੱਲ ਦੇ ਦੀਵਾਨ ਚ ਕਰਾਂਗੇ। ਪਹਿਲੀ ਬੇਨਤੀ ਤੇ ਇਹ, ਪਹਿਲੀ ਬੇਨਤੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ ਗੁਰਮੁਖੋ, ਇਹ ਜ਼ਰੂਰੀ ਬੇਨਤੀ। ਇੱਕ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਫੁੱਲਰ, ਉਹਨਾਂ ਦੀ ਰਿਹਾਈ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਆਦੇਸ਼ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਅਰਦਾਸ ਕਰੋ 11 ਤਰੀਕ ਨੂੰ। ਉਹਨਾਂ ਦਾ ਹੁਕਮ ਤੇ ਖੰਡ ਪਾਠ ਸਾਹਿਬ ਕਰਾਉਣ ਦਾ ਹੈ, ਪਰਮੇਸ਼ਵਰ ਦੁਆਰ ਵੀ ਖੰਡ ਪਾਠ ਰੱਖਿਆ ਜਾਣਾ ਹੈ, ਵੀ ਖੰਡ ਪਾਠ ਕਰਵਾਓ, ਸੰਗਤ ਰਲ ਕੇ ਗੁਰਦੁਆਰੇ ਖੰਡ ਪਾਠ ਕਰਾਓ ਤੇ 11 ਨੂੰ ਭੋਗ ਪਵੇ, 9 ਨੂੰ ਆਰੰਭ ਕਰਾਓ, 11 ਨੂੰ ਭੋਗ ਪਵਾਓ ਤੇ ਭੋਗ ਤੇ ਅਰਦਾਸ ਕਰੋ ਵੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਜਿਹੜੀ ਸਜ਼ਾ ਹੈ ਉਹ ਮਾਫ਼ ਹੋ ਜਾਏ, ਇਹ ਅਰਦਾਸ ਕਰੋ। ਤੇ ਉਹਨਾਂ ਦਾ ਹੁਕਮ ਹੈ, ਜਿਹੜੇ ਜਿਹੜੇ ਪਿੰਡਾਂ ਚੋਂ ਆਏ ਹੋ, ਜੇ ਕੋਈ ਗੁਰਦੁਆਰੇ ਖੰਡ ਪਾਠ ਕਰਾ ਲੈ ਤੇ ਬਹੁਤ ਹੀ ਚੰਗੀ ਗੱਲ, ਨਹੀਂ ਤੇ 11 ਨੂੰ ਅਰਦਾਸ ਜ਼ਰੂਰ ਕਰਵਾਇਓ, ਦੇ ਕਰਾ ਕੇ ਵੀ ਸੱਚੇ ਪਾਤਸ਼ਾਹ ਉਹਨਾਂ ਦੀ ਇਹ ਸਜ਼ਾ ਦੀ ਮਾਫ਼ੀ ਹੋਵੇ, ਰਿਹਾਈ ਵਾਸਤੇ ਅਰਦਾਸ ਕਰਨੀ ਹੈ, ਇਹ ਅਕਾਲ ਤਖ਼ਤ ਦਾ ਸੰਦੇਸ਼ ਹੈ। ਦੂਸਰੀ ਬੇਨਤੀ, ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਇੱਥੇ ਅੰਮ੍ਰਿਤ ਸੰਚਾਰ ਹੋਏਗਾ, ਨਾਨਕਸਰ ਗੁਰਦੁਆਰਾ ਇੱਥੇ ਨੇੜੇ ਹੀ ਹੋਣਾ ਮੇਰਾ ਖਿਆਲ, ਜਾਖਲ ਰੋਡ ਦੇ ਉੱਤੇ ਹੈ ਤੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਗੁਰੂ ਵਾਲੇ ਬਣਨਾ ਹੈ, ਸਾਰੇ ਤੇ ਅੰਮ੍ਰਿਤਧਾਰੀ ਨਹੀਂ ਬੈਠੇ, ਵਿੱਚ ਬੜੇ ਨਗੁਰੇ ਪੁਣੇ ਦੀ ਜੂਠ ਲਈ ਬੈਠੇ ਆ। ਮੇਰੀ ਬੇਨਤੀ ਵੀਰਾਂ ਭਰਾਵਾਂ ਦੇ ਚਰਨਾਂ 'ਚ ਵੀ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਤੇ ਗੁਰੂ ਵਾਲੇ ਬਣੋ। ਇੱਕ ਹੋਰ ਹੈ, ਜੇਕਰ ਕਿਸੇ ਨੂੰ ਬਲੱਡ ਦੀ ਲੋੜ ਹੋਵੇ, ਮੇਰਾ ਖਿਆਲ ਉਹ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹੋਣਗੇ ਸਿੰਘ ਜਿਹੜੇ ਨੇ, ਸੰਤ ਪਰਮਾਨੰਦ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਬਠਿੰਡਾ ਰੋਡ ਸੁਨਾਮ ਇੱਥੇ ਬਣੀ ਹੋਈ ਹੈ, ਉਹਨਾਂ ਕੋਲ ਬਲੱਡ ਬੈਂਕ ਹੋਏਗਾ, ਉਹਨਾਂ ਕੋਲ ਜਮ੍ਹਾਂ ਹੋਏਗਾ। ਜੇ ਕਿਸੇ ਨੂੰ ਲੋੜ ਹੋਵੇ ਤੇ ਇਹ ਸੰਤ ਪਰਮਾਨੰਦ ਜੋ ਸੋਸ਼ਲ ਵੈਲਫੇਅਰ ਸੁਸਾਇਟੀ ਬਣੀ ਹੈ ਉਹਨਾਂ ਨਾਲ ਆਪਦੀ ਸੰਪਰਕ ਕਰੋ। ਜੇ ਕੋਈ ਗਰੀਬ ਕਈ ਵਾਰੀ 1200-1500 ਦੀ ਇੱਕ ਬੋਤਲ ਮਿਲਦੀ ਹੈ ਤੇ ਉਹਨਾਂ ਕੋਲ ਹੈ, ਤੇ ਜੇ ਕਿਸੇ ਨੂੰ ਲੋੜ ਹੋਵੇ ਲੋੜਵੰਦ ਨੂੰ ਤੇ ਉਹ ਜ਼ਰੂਰ ਸੰਪਰਕ ਕਰੇ। ਬਾਕੀ ਜਦੋਂ ਕਦੇ ਬਲੱਡ ਕੈਂਪ ਲੱਗਦੇ ਨੇ ਕਿਤੇ ਵੀ, ਉਹਦੇ ਵਿੱਚ ਜ਼ਰੂਰ ਭਾਗ ਲਿਆ ਕਰੋ, ਕਿਉਂਕਿ ਕਈ ਬੰਦੇ ਕਹਿੰਦੇ ਨੇ ਮਾਇਆ ਦਈਏ ਜੀ, ਸਾਡੇ ਕੋਲ ਹੈ ਹੀ ਨਹੀਂ, ਲਈਏ ਕਿੱਥੋਂ, ਜਦੋਂ ਕਮਾਈ ਹੋਈ ਕੁਛ ਨਹੀਂ ਤੇ ਅਸੀਂ ਦੇਣ ਦੇਣਾ ਕੀ ਹੈ। ਵੈਸੇ ਤੇ ਭਾਵੇਂ 100 ਹੋਵੇ ਉਹਦਾ ਵੀ ਦਸਵੰਧ 10 ਬਣਦਾ ਹੈ, 10 ਹੈ ਤੇ 1 ਬਣਦਾ 1 ਰੁਪਈਆ, ਦਸਵੰਧ ਜ਼ਰੂਰ ਕੱਢਣਾ ਚਾਹੀਦਾ। ਜਿਹੜਾ ਸਿੱਖ ਦਸਵੰਧ ਖਾਂਦਾ ਉਹ ਗੁਰੂ ਕਾ ਚੋਰ ਹੁੰਦਾ, 10ਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਸਹੀ ਜਗ੍ਹਾ ਲਾਉਣ ਵਾਸਤੇ, ਕਿਸੇ ਦਾ ਭਲਾ ਹੋਵੇ ਉਹਦੇ ਵਿੱਚ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਥੋੜੇ ਚੋਂ ਥੋੜਾ ਕੱਢੋ। ਬਾਬਾ ਨੰਦ ਸਿੰਘ ਕਹਿੰਦੇ ਹੁੰਦੇ ਸੀ, ਮਹਾਂਪੁਰਖ ਨਾਨਕਸਰ ਵਾਲੇ ਕਹਿੰਦੇ, ਜੇ ਸਿੱਖ ਦਸਵੰਧ ਕੱਢਣਾ ਨਾ ਛੱਡੇ, ਦਿਨ ਮਾੜੇ ਆ ਜਾਣ, ਔਖਾ ਟਾਈਮ ਆ ਜਾਏ, ਔਖਾ ਟਾਈਮ ਫਿਰ ਛੇਤੀ ਲੰਘ ਜਾਂਦਾ ਜੇ ਛੱਡੇ ਨਾ। ਇਹ ਨਾ ਹੋਵੇ ਵੀ ਜੇ ਵੇਖੋ ਫਸਲ ਹੋਈ ਸੀ, ਲੱਖ ਹੋਣੀ ਸੀ 10 ਲੱਖ ਦੀ ਤੇ ਹੋਈ ਹੈ ਲੱਖ ਦੀ, ਤੇ ਐਦਕੀ ਕੀ ਕਰੀਏ, ਐਦਕੀ ਕੋਈ ਨਹੀਂ ਦੇ ਸਕਦੇ, ਪਰ ਲੱਖ ਦੀ ਹੋਈ ਹੈ ਉਹਦਾ ਵੀ ਦਸਵਾਂ ਹਿੱਸਾ ਦਸਵੰਧ ਸਹੀ ਕੱਢ ਦੇ, ਔਖੇ ਦਿਨ ਛੇਤੀ ਲੰਘ ਜਾਣਗੇ, ਫਿਰ ਕਿਰਪਾ ਹੋ ਜਾਏਗੀ। ਇੱਧਰੋਂ ਨਾ ਰੋਕੋ, ਜਿੰਨਾ ਦਸਵੰਧ ਬਣਦਾ ਕੱਢਣਾ ਚਾਹੀਦਾ। ਬਾਕੀ ਰਹੀ ਗੱਲ, ਜਿਹੜੇ ਬੰਦੇ ਕਹਿੰਦੇ ਨੇ ਵੀ ਦਈਏ ਕੀ ਹੈ ਹੀ ਨਹੀਂ ਸਾਡੇ ਕੋਲ, ਹੁਣ ਮਾਇਆ ਦਾ ਕਿੱਥੋਂ ਦਈਏ, ਉਹਨਾਂ ਵਾਸਤੇ ਬੇਨਤੀ ਹੈ ਕਿ ਜਦੋਂ ਵੀ ਕਿਤੇ ਬਲੱਡ ਕੈਂਪ ਲੱਗਦੇ ਨੇ ਨਾ, ਖੂਨਦਾਨ ਕੈਂਪ, ਉਹਦੇ ਵਿੱਚ ਜੇ ਅਸੀਂ ਖੂਨਦਾਨ ਕਰਦੇ ਹਾਂ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੇਰਾ ਖਿਆਲ ਹੈ ਕਿ ਦੋ ਦਿਨ ਦੇ ਵਿੱਚ ਜਿੰਨਾ ਅਸੀਂ ਖੂਨ ਕਢਾਉਂਦੇ ਹਾਂ ਉਹ ਪੂਰਾ ਹੋ ਜਾਂਦਾ, ਦੋ ਦਿਨ ਸਾਨੂੰ ਕੋਈ ਫਰਕ ਨਹੀਂ ਪਏਗਾ ਤੇ ਕਿਸੇ ਦੀ ਉਹਦੇ ਨਾਲ ਜਾਨ ਬਚ ਜਾਏਗੀ। ਜੇ ਉਹ ਮੁੱਲ ਲਵੇਗਾ ਤਾਂ 1500 ਦਾ 2000, 1500 12 1500 ਦੀ ਇੱਕ ਬੋਤਲ ਮਿਲੇਗੀ ਤੇ ਤੂੰ ਕਢਾ ਦੇਗਾ ਤੇ ਤੇਰਾ ਤੇ ਫਰਕ ਨਹੀਂ ਪੈਣਾ। ਕਈ ਬੰਦੇ ਇਦਾਂ ਦੇ ਮੈਂ ਵੇਖੇ ਸੁਣੇ ਨੇ, 200 ਵਾਰੀ ਜਿਨ੍ਹਾਂ ਨੇ ਆਪਣਾ ਬਲੱਡ ਖੂਨਦਾਨ ਕੀਤਾ ਜਿਨ੍ਹਾਂ ਨੇ, ਪਰ ਉਹ ਵੀ ਕਢਾਉਣ ਵੀ ਉਹ ਜਿਨ੍ਹਾਂ ਵਿੱਚ ਕਢਾਉਣ ਦੀ ਸ਼ਕਤੀ ਹੋਵੇ। ਇਹ ਨਾ ਹੋਵੇ ਵੀ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਉਹ ਇੱਕ ਥਾਂ ਤੇ ਬਲੱਡ ਕੈਂਪ ਲੱਗਿਆ ਕਿ ਚੱਲਿਆ ਗਿਆ, ਕਹਿੰਦਾ ਜੀ ਮੇਰਾ ਵੀ ਖੂਨ ਲੈ ਲਓ, ਉਹ ਗਿਆ, ਉਹ ਹੈ ਇੰਨਾ ਕੁ ਸੀ, ਉਹ ਕਹਿੰਦੇ ਤੂੰ ਜ਼ਿਆਦਾ ਕਮਜ਼ੋਰ ਹੈ ਤੂੰ ਰਹਿਣ ਦੇ, ਕਹਿੰਦਾ ਨਾ ਜੀ ਮੈਂ ਤੇ ਜ਼ਰੂਰ ਖੂਨਦਾਨ ਕਰਨਾ। ਕਹਿੰਦੇ ਚੂਲੀ ਕੋਈ ਖੂਨ ਸੀ ਉਹ ਸਾਰਾ ਹੀ ਕੱਢ ਲਿਆ, ਉਹ ਬੇਹੋਸ਼ ਹੋ ਗਿਆ,
ਉਹਨੂੰ ਹੋਸ਼ ਨਾ ਆਵੇ। ਫਿਰ ਜਿੰਨਿਆਂ ਦਾ ਪਹਿਲਾਂ ਕੱਢਿਆ ਸੀ ਨਾ ਉਹਨੂੰ ਚੜਾਉਣਾ ਪੈ ਗਿਆ, ਪਹਿਲਾਂ ਜਿਹੜਾ ਜਿੰਨਿਆਂ ਨੇ ਪਹਿਲਾਂ ਖੂਨਦਾਨ ਕੀਤਾ ਸੀ ਉਹਨੂੰ ਚੜਾਉਣਾ ਪੈ ਗਿਆ। ਹੋਸ਼ ਚ ਆਇਆ, ਹੋਸ਼ ਚ ਆ ਕੇ ਡਾਕਟਰਾਂ ਨੂੰ ਕਹਿੰਦਾ ਜੀ ਜੇ ਕੋਈ ਫਿਰ ਸੇਵਾ ਹੋਈ ਫਿਰ ਦੱਸਿਓ। ਉਹ ਕਹਿੰਦੇ ਤੂੰ ਰਹਿਣ ਦੇ, ਤੇਰੀ ਤੇ ਅੱਗੇ ਵਾਲੀ ਸੇਵਾ ਹੀ ਬਹੁਤ ਹੋ ਗਈ, ਜਿੰਨਾ ਪਹਿਲਾਂ ਕਢਾਇਆ ਸੀ ਉਹ ਤੈਨੂੰ ਚੜਾਉਣਾ ਪੈ ਗਿਆ। ਇਹ ਫਿਰ ਆਪਣਾ ਵੇਖ ਕੇ, ਸਰੀਰ ਵੀ ਜਿੰਨੇ ਚ ਤਾਕਤ ਹੋਵੇ ਜਿੰਨੀ ਉਹ ਬਲੱਡ ਜੇ ਕਢਾਉਂਦਾ ਰਹੇਗਾ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਸੇ ਦਾ, ਇਹਦੇ ਨਾਲ ਭਲਾ ਹੋ ਸਕਦਾ, ਜੀਵਨ ਬਦਲ ਸਕਦਾ। ਆਓ ਮਨ ਦੀ ਤਪਸ਼ ਇਹਦੇ ਨਾਲ ਹੀ ਖਤਮ ਹੋਣੀ ਕਿ ਬਾਣੀ ਬਾਣੇ ਨਾਲ ਜੁੜੀਏ, ਨਾਮ ਨਾਲ ਜੁੜੀਏ, ਤੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰ। ਅਸਲੀ ਸੂਰਮਾ ਉਹ ਹੈ ਜਿਹਨੂੰ ਨਾਮ ਦਾ ਰੰਗ ਚੜੇ, ਕਲ ਯੁਗ ਦੇ ਸਮੇਂ ਵਿੱਚ ਗੁਰੂ ਵਾਲਾ ਬਣੇ। ਤੇ ਇਸ ਕਰਕੇ ਆਓ, ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਨਾਮ ਬਾਅਦ ਵਿੱਚ ਹੈ, ਪਹਿਲਾਂ ਗੁਰੂ ਵਾਲੇ ਬਣਨਾ। ਗੁਰੂ ਵਾਲੇ ਬਣਾਂਗੇ ਤੇ ਨਾਲ ਹੀ ਨਾਮ ਮਿਲ ਜਾਣਾ ਪੰਜ ਪਿਆਰਿਆਂ ਕੋਲ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ ਹੈ, ਗੁਰਮੰਤਰ ਇਹੀ ਹੈ, ਪਰ ਪੰਜ ਪਿਆਰੇ ਜਦੋਂ ਦਾਮ ਦੇਣਗੇ ਫਿਰ ਉਹ ਇੱਕ ਦਾਖਲਾ ਹੋ ਜਾਏਗਾ, ਮੋਹਰ ਲੱਗ ਜਾਏਗੀ ਵੀ ਬਖਸ਼ਿਸ਼ ਲਈ ਹੈ, ਜਾ ਕੇ ਬੇਨਤੀ ਕੀਤੀ ਹੈ, ਮੰਗਿਆ ਹੈ, ਨਾਮ ਦੀ ਦਾਤ ਲਈ ਹੈ। ਕੱਲ ਨੂੰ ਅੰਮ੍ਰਿਤ ਸੰਚਾਰ ਹੋਏਗਾ ਗੁਰਦੁਆਰਾ ਨਾਨਕਸਰ ਸਾਹਿਬ, ਤੇ ਸ਼ਾਮ ਦਾ ਟਾਈਮ ਹੈ ਤਕਰੀਬਨ 6 ਵਜੇ ਤੱਕ ਵੀ ਆ ਜਾਓ, ਵੈਸੇ 5 ਵਜੇ ਦਾ ਟਾਈਮ ਹੈ, 6 ਵਜੇ ਤੱਕ ਵੀ। ਸੋ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਧੋਤੇ ਵਸਤਰ ਪਾ ਕੇ ਨਾਨਕਸਰ ਪਹੁੰਚਣ ਦੀ ਕਿਰਪਾਲਤਾ ਕਰਨੀ। ਪੰਜ ਪਿਆਰੇ ਆਉਣਗੇ, ਅੰਮ੍ਰਿਤ ਦੀ ਦਾਤ ਵਰਤਾਈ ਜਾਏਗੀ, ਤੇ ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਆਪਣਾ ਜੀਵਨ ਸਫਲ ਕਰੋ। ਸ਼ਹੀਦੀ ਦਿਹਾੜਾ ਆਪਾਂ ਗੁਰੂ ਸਾਹਿਬ ਦਾ ਮਨਾ ਰਹੇ ਹਾਂ ਤੇ ਤਾਂ ਹੀ ਫਾਇਦਾ ਹੈ, ਸਤਿਗੁਰਾਂ ਦੇ ਪਾਏ ਪੂਰਨਿਆਂ ਤੇ ਚੱਲੀਏ, ਨਾਮ ਨਾਲ ਜੁੜੀਏ, ਬਾਣੀ ਬਾਣੇ ਨਾਲ ਜੁੜੀਏ, ਅੰਦਰ ਸ਼ਾਂਤੀ ਆ ਜਾਏ, ਟਿਕਾ ਬਣ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਆਓ ਸ਼ਰਨ ਵਿੱਚ ਆਈਏ, ਤੇ ਸ਼ਰਨ ਵਿੱਚ ਆ ਕੇ ਸਭ ਦਾ ਭਲਾ ਹੋਇਆ, ਸ਼ਰਨ ਵਿੱਚ ਆ ਕੇ ਹੀ ਸਾਡਾ ਭਲਾ ਹੋਏਗਾ। ਗੱਜ ਕੇ ਆਨੰਦ ਸਾਹਿਬ ਚ ਬੋਲਣਾ, ਅਰਦਾਸ ਜੁੜਨਾ ਹੈ, ਹੁਕਮਨਾਮੇ ਸੁਣਨੇ ਨੇ, ਫਿਰ ਗੁਰੂ ਸਾਹਿਬ ਜਾਣਗੇ, ਫਿਰ ਘਰੋ ਕਰੀ ਆਪਾਂ ਚੱਲ ਪਾਵਾਂਗੇ। ਬਾਕੀ ਬੇਨਤੀਆਂ ਕੱਲ ਦੇ ਦੀਵਾਨ ਚ ਕਰਾਂਗੇ। ਚੰਦੂ ਦੇ ਨੱਕ ਵਿੱਚ ਨਕੇਲ ਪਾਈ ਗੁਰੂ ਹਰਗੋਬਿੰਦ ਸਾਹਿਬ ਨੇ। ਵੇਖੋ, ਇੱਕ ਅੱਜ ਸੁਣਿਆ ਕਿ ਸਤਿਗੁਰੂ ਜਾ ਰਹੇ ਨੇ, ਤੇ ਇੱਕ ਪਾਸੇ ਕੱਲ ਆਪਾਂ ਬੇਨਤੀ ਕਰਾਂਗੇ ਵੀ ਚੰਦੂ ਦਾ ਅੰਤ ਕਿੱਦਾਂ ਦਾ ਹੋਇਆ। ਵੇਖੋ ਜਿਹੜਾ ਇਹ ਕੁਝ ਕਰਦਾ ਰਿਹਾ, ਬੰਦਾ ਕਰਨ ਲੱਗਿਆ ਨਹੀਂ ਸੋਚਦਾ, ਜ਼ਿੰਦਗੀ ਕੇ ਵਕਤ ਨੇ ਵੋ ਦਿਨ ਵੀ ਦੇਖੇ ਹੈ, ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਲਮਹੇ ਹੀ ਹੁੰਦੇ ਨੇ ਗਲਤ ਕੰਮ ਕਰਨ ਦੇ, ਤੇ ਸਜ਼ਾ ਉਹਦੀ ਕਈ ਵਾਰੀ ਸਾਰੀ ਸਾਰੀ ਉਮਰ ਭੋਗਣੀ ਪੈਂਦੀ ਹੈ। ਕੁਝ ਪਲ ਹੁੰਦੇ ਨੇ, ਬੰਦਾ ਮਾਤਰ ਦਿਮਾਗ ਟਿਕਾਣੇ ਰੱਖ ਲਵੇ ਤੇ ਬਚ ਸਕਦਾ ਹੈ, ਨਹੀਂ ਤੇ ਸਦੀਆਂ ਨੂੰ, ਕਈ ਵਾਰੀ ਪੀੜ੍ਹੀਆਂ ਨੂੰ ਸਜ਼ਾ ਭੋਗਣੀ ਪੈ ਜਾਂਦੀ ਹੈ। ਮੈਂ ਕੱਲ ਕੀਤੀ ਨਾ ਵੀ ਪ੍ਰਿਥੀਏ ਨੇ, ਵੇਖੋ ਉਦੋਂ ਦੀ ਸਜ਼ਾ ਉਹਦਾ, ਅੱਜ ਤੱਕ ਪੀੜ੍ਹੀਆਂ ਵਿੱਚ ਮੀਣਿਆਂ ਨਾਲ ਨਹੀਂ ਵਰਤਣਾ, ਹੁਣ ਵੀ ਰਾਮ ਰਾਈਆਂ ਨਾਲ ਨਹੀਂ ਵਰਤਣਾ, ਧੀਰ ਮੱਲੀਆਂ ਨਾਲ ਨਹੀਂ ਵਰਤਣਾ। ਕੁਛ ਜ਼ਿੰਦਗੀ ਦੇ ਲੰਮੇ ਏਦਾਂ ਦੇ ਹੁੰਦੇ ਨੇ, ਕੁਛ ਐਸਾ ਕਰ ਜਾਓ ਸਦੀਆਂ ਦਾ ਸੁੱਖ ਮਿਲ ਜਾਂਦਾ, ਸਾਰੀ ਉਮਰ ਦਾ ਸੁੱਖ। ਕੁਝ ਘੜੀਆਂ ਏਦਾਂ ਦੀਆਂ ਜ਼ਿੰਦਗੀ ਚ ਆਉਂਦੀਆਂ ਨੇ, ਬੰਦਾ ਉਹਨਾਂ ਨੂੰ ਸੰਭਾਲ ਲਵੇ ਤੇ ਸਦੀਆਂ ਦਾ ਸੁੱਖ ਹੈ। ਤੇ ਕੁਛ ਘੜੀਆਂ ਇਦਾਂ ਦੀਆਂ ਨੇ ਜਦੋਂ ਬੰਦਾ ਗਲਤ ਕੰਮ ਕਰ ਦੇਵੇ ਫਿਰ ਉਹ ਦਾਗ ਐਸੇ ਲਵਾ ਲੈਂਦਾ ਮੱਥੇ ਤੇ ਵੀ ਸਾਰੀ ਉਮਰ ਉਹ ਦਾਗ ਨਹੀਂ ਲੈਂਦੇ, ਕਈ ਪੀੜ੍ਹੀਆਂ ਤੱਕ ਨਹੀਂ ਲੈਂਦੇ ਵੀ ਇਹਦਾ ਦਾਦਾ ਇੱਦਾਂ ਦਾ ਸੀ, ਇਹਦਾ ਪੜਦਾਦਾ ਇੱਦਾਂ ਦਾ ਸੀ, ਉਹ ਲੈਂਦਾ ਹੀ ਨਹੀਂ ਦਾਗ, ਐਸੇ ਦਾਗ ਵੀ ਲੱਗ ਜਾਂਦੇ ਨੇ। ਇਸ ਕਰਕੇ ਮੈਂ ਅਰਜ਼ ਕਰਾਂਗਾ ਕਿ ਵੇਖੋ ਅੰਮ੍ਰਿਤ ਛਕਣ ਲੱਗਣੇ ਆ ਨਾ ਅਸੀਂ ਜਦੋਂ ਤੇ 3-4 ਘੰਟੇ ਲੱਗਦੇ ਨੇ, ਉਹ ਕੁਝ ਲੰਮੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਵਾਰ ਦੇਣੀ ਹੈ, ਨਸ਼ਿਆਂ ਤੋਂ ਬਚਾ ਦੇਣਾ। ਕਿਰਪਾ ਹੋ ਜਾ ਗਿਆ, ਉਹ ਬਹੁਤ ਵਿਸਥਾਰ ਚ ਜਾਣ ਦਾ ਸਮਾਂ ਨਹੀਂ, ਗੱਜ ਕੇ ਆਨੰਦ ਸਾਹਿਬ ਬੋਲੋ, ਅਰਦਾਸ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜਾਣਗੇ, ਫਿਰ ਘਰੋ ਘਰੀ ਆਪਾਂ ਚਾਲੇ ਪਾਵਾਂਗੇ। ਮਹਾਰਾਜ ਦਾ ਸਤਿਕਾਰ ਮੁੱਖ ਰੱਖਣਾ। ਮੈਂ ਫਿਰ ਵਾਰ ਵਾਰ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਨਹੀਂ ਜਾਣਾ ਕਿਸੇ, ਸਤਿਗੁਰੂ ਅੱਗੇ ਅੱਗੇ ਫਿਰ ਆਪਾਂ ਪਿੱਛੇ ਪਿੱਛੇ ਚੱਲਾਂਗੇ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸਨ ਜਿਹੜੇ, ਉਹ ਅੱਗੇ ਆ ਕੇ ਵਾਰੀ ਵਾਰੀ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ, ਬਾਕੀ ਸੰਗਤ ਨੇ ਉਵੇਂ ਜਿਵੇਂ ਬੈਠੇ ਰਹਿਣਾ।